ਖਾਸ ਕਾਰੋਬਾਰ ਸੰਕੋਚ ਦੇ ਵਿੱਚ ਗੁਰੂ ਦਰਬਾਰ ਪਹੁੰਚੇ ਹੋ। ਬੜੀ ਭਾਰੀ ਮਿਹਨਤ ਕਰੀ ਹੈ ਇਸ ਸਾਲ ਪੂਰਾ ਪੂਰਾ ਫਲ ਲੈਣ ਵਾਸਤੇ। ਨੇਤਰਾਂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਤੋਂ, ਕੰਨਾਂ ਦੇ ਨਾਲ ਬਾਣੀ ਸਰਵਣ ਤੋਂ, ਬੁੱਧੀ ਦੇ ਨਾਲ ਵਿਚਾਰੋ, ਦਰਸ਼ਨਾਂ ਦੇ ਨਾਲ ਜਦੋਂ ਵਾਰੀ ਆਵੇ ਸਾਰੇ ਗੱਜ ਵੱਜ ਕੇ ਬੋਲੋ। ਸਿੱਧੀਆਂ ਧਾਰਨਾ ਸਮਝ ਆ ਜਾਂਦੀਆਂ ਨੇ। ਸਦਰਸ਼ਨਾਂ ਦੇ ਨਾਲ ਜਦ ਅਸੀਂ ਬੋਲਾਂਗੇ ਮਹਾਰਾਜ ਫਰਮਾਉਂਦੇ ਆ, ਕਈ ਕੋਟ ਜਗ ਪਵਾ ਸੁਣ ਰਾਮ ਨਾਰੇ ਰਾਮ, ਜਿਹੜੇ ਪਹਿਲਾਂ ਸੁਣਦੇ ਨੇ ਫੇਰ ਸੁਣਦੇ ਨੇ। ਸੋ ਇਸ ਕਰਕੇ ਸਾਰੇ ਪ੍ਰੇਮੀ ਗੱਜ ਵੱਜ ਕੇ ਬੋਲੇ ਪਰਿਸ਼ਾਨ। ਸੱਚ ਕੇ ਬੋਲਣਾ ਸਤਨਾਮ ਜੀ ਆਪ ਦੂਰ ਦਰਾਜ ਤੋਂ ਗੁਰੂ ਦੇ ਪਿਆਰ ਵਿੱਚ ਭੇਜੇ ਹੋਏ ਗੁਰੂ ਦਰਬਾਰ ਚ ਪਹੁੰਚੇ ਜੁੜ ਰਹੇ ਹੋ ਆਪ ਕੀ ਸੁਣਦੇ ਰਹੇ ਜਿਹੜੇ ਜੁੜੇ ਨਹੀਂ ਆਏ ਉਹਨਾਂ ਦੀ ਅਵਸਥਾ ਜਿਨ੍ਹਾਂ ਦੇ ਅੰਦਰ ਲੋਚਾ ਹੈ ਪਰ ਅਜੇ ਤੱਕ ਮਿਲ ਨਹੀਂ ਸਕੇ ਜੁੜ ਨਹੀਂ ਸਕੇ ਅੰਤਰਾਤਮੇ ਉਹਨਾਂ ਦਾ ਮੇਲ ਨਹੀਂ ਹੋਇਆ ਤਾਂ ਮਹਾਰਾਜ ਜੀ ਉਹਨਾਂ ਦੀ ਦਸ਼ਾ ਦੱਸਦੇ ਹੋਏ ਨੇ ਫਰਮਾਉਂਦੇ ਨੇ ਕਿ ਕੋਈ ਜਨ ਹਰਸ਼ਾਂ ਦੇਵੈ ਜੋ ਕੋਈ ਹੈ ਤਾਂ ਸਾਰੇ ਸੰਸਾਰ ਚ ਜਿਹੜਾ ਮੈਨੂੰ ਵੈਰੂ ਨਾਲ ਜੋੜ ਦੇ ਚਰਨ ਗਾਓ ਬਕੋ ਸੋ ਰਸ਼ਨਾ ਮੈਂ ਉਹਦੇ ਚਰਨਾਂ ਤੇ ਆਪਣਾ ਮਸਤਕ ਲਾ ਦਾਂ ਬਹੁਤ ਹੀ ਜਿੰਨੇ ਵੀ ਸ਼ੁਭ ਮੇਰੇ ਕੋਲ ਸ਼ਬਦ ਨੇ ਉਹ ਸਾਰੇ ਮੈਂ ਬੋਲਾਂ ਤੇ ਆਪਣੇ ਪ੍ਰਾਣ ਵੀ ਉਹ ਤੋਂ ਪ੍ਰਵਾਨ ਕਰਾਂ ਕਿੰਨੀ ਲਗਨ ਹੈ ਮਨ ਤਨ ਨਿਰਮਲ ਕਰਕੇ ਤਿਆਰ ਹੋ ਹਰ ਸਿੰਚਿਆ ਸੁਧਾ ਸੰਜੋੜ ਯਾਰ ਮੈਂ ਮਦਨ ਹੋਰ ਕਿਰਪਾ ਤੇ ਮਾਂ ਦੇ ਕਿਹਾ ਸੇਖੋ ਕਿਉਂਕਿ ਵਾਹਿਗੁਰੂ ਨੂੰ ਮਿਲਣ ਦੇ ਨਾਲ ਮਹਾਂਆਨੰਦ ਪ੍ਰਾਪਤ ਹੋ ਜਾਂਦਾ ਪੂਰਨ ਸੁੱਖ ਪ੍ਰਾਪਤ ਹੋ ਜਾਂਦਾ ਪਿਆਰ ਪੈ ਜਾਂਦਾ ਕਿਉਂਕਿ ਵਾਹਿਗੁਰੂ ਮੇਰਾ ਹੀ ਪਿਆਰ ਹੈ ਗੁਰੂ ਮੇਰਾ ਹੀ ਪਿਆਰ ਹੈ ਇਹਨਾਂ ਚ ਦਵੈਤ ਨਹੀਂ ਹੋਇਆ ਕਰਦੀ ਗੁਰੂ ਸਾਰਿਆਂ ਦਾ ਭਲਾ ਮਨਾਉਂਦਾ ਕੋਈ ਆ ਜਾਓ ਚਾਹੇ ਗੁਰੂ ਧਾਰਿਆ ਹੈ ਚਾਹੇ ਨਹੀਂ ਧਾਰਿਆ ਜੋ ਮੰਗੇ ਸਾਗਰ ਆਪਣੇ ਤੇ ਸੋਈ ਸੋਈ ਦੇ ਲੈ ਜੋ ਵੀ ਮੰਗ ਲਓ ਤੁਸੀਂ ਉਹ ਮੰਗ ਪੂਰੀ ਕਰਨ ਨੂੰ ਸਮਰੱਥ ਤੀਰਥ ਕਬੀਰ ਤੀਰਥ ਕੀ ਹੈ ਇਹ ਫਲ ਜੇ ਤੀਰਥ ਤੇ ਚਲੇ ਜਾਓ ਤੁਸੀਂ ਤਾਂ ਇੱਕ ਫਲ ਮਿਲਦਾ ਹਰ ਤੀਰਥ ਤੇ ਇੱਕ ਫਲ ਹੁੰਦਾ ਸੰਤ ਵੇਲੇ ਫਲ ਚਾਰ ਜੇ ਸੰਤਾਂ ਦੇ ਪਾਸ ਚਲੇ ਜਾਓ ਸੰਤਾਂ ਨੂੰ ਮਿਲੋ ਤਾਂ ਚਾਰ ਪਦਾਰਥ ਮਿਲ ਜਾਂਦੇ ਕਰਮ ਦਾ ਜੀਵਨ ਮਿਲ ਜਾਂਦਾ ਪੈਸੇ ਟਕੇ ਸਖਾਲ ਹੋ ਜਾਇਆ ਕਰਦੀ ਹੈ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ ਤੇ ਮੁਕਤੀ ਮਿਲ ਜਾਂਦੀ ਹੈ ਗੁਰੂ ਮਿਲੇ ਫਲ ਅਨੇਕ ਹੈ ਜੇ ਗੁਰੂ ਮਿਲ ਜਾਵੇ ਤਾਂ ਪਤਾ ਹੀ ਨਹੀਂ ਕਿੰਨੇ ਫਲ ਕਹਿਤ ਕਬੀਰ ਵਿਚਾਰ ਤੇ ਇੰਨੇ ਫਲ ਪ੍ਰਾਪਤ ਗੁਰੂ ਤੋਂ ਹੋਇਆ ਕਰਦੇ ਨੇ ਪਿਆਰ ਦੇ ਨਾਲ ਜਿਹੜਾ ਗੁਰੂ ਨਾਲ ਪਿਆਰ ਦੇ ਨਾਲ ਜੁੜ ਗਿਆ ਜਾਂ ਅਧੀਨ ਹੋ ਕੇ ਜਿੰਨੇ ਮੰਗ ਲਿਆ ਕੁਛ ਮੰਗ ਲਓ ਗੁਰੂ ਘਰ ਚ ਕੋਈ ਘੱਟ ਨਹੀਂ ਸੰਗਤ ਜਦੋਂ ਸੰਗੀ ਹੈ ਉਸ ਵੇਲੇ ਸਾਧ ਸਿੰਘ ਜੀ ਪਰਮੇਸ਼ਰ ਪ੍ਰਭੂ ਸੰਗਤ ਜਾ ਕੇ ਵਿਰਾਜਮਾਨ ਹੋ ਜਾਂਦੇ ਇਹ ਗੱਲ ਕੋਈ ਅਕਸਰ ਨਹੀਂ ਹੈ ਜਿਹੜੇ ਪਛਾਓ ਵਾਸਤੇ ਨਹੀਂ ਹੈ ਇਹ ਬਿਲਕੁਲ ਜੋ ਵਚਨ ਕੀਤਾ ਜਾਂਦਾ ਉਹ ਬਿਲਕੁਲ ਸੱਚ ਹੈ ਦਿਸਦੇ ਨੇ ਚਾਹੇ ਨਹੀਂ ਦਿਸਦੇ ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਵਚਨ ਕਰ ਰਹੇ ਸੀ ਕਿ ਪ੍ਰੇਮੀਓ ਜਿੱਥੇ ਹਰੀ ਦਾ ਜਸ ਹੁੰਦਾ ਹੋਵੇ ਜਿੱਥੇ ਸ਼ੁੱਧ ਆਤਮਾ ਪ੍ਰੇਮ ਦੇ ਵਿੱਚ ਬੈਠੀਆਂ ਹੋਣ ਇਕੱਠੇ ਹੋ ਕੇ ਉੱਥੇ ਦੇਵਤੇ ਸਾਰੇ ਆ ਜਾਂਦੇ ਬ੍ਰਹਮਾ ਵੀ ਵਿਸ਼ਨੂੰ ਵੀ ਮਹੇਸ਼ ਵੀ ਹੋਰ ਸਾਰੇ ਦੇ ਸਾਰੇ ਹੈਰਾਨ ਹੋਏ ਕਿ ਮਹਾਰਾਜ ਨਾ ਤਾਂ ਇਹਨਾਂ ਦਾ ਸੁਣਦੇ ਹਾਂ ਬਹੁਤ ਦੇਰ ਤੇ ਸੀ ਬ੍ਰਹਮਾ ਜੀ ਤਾਂ ਸੰਸਾਰ ਦੀ ਉਤਪਤੀ ਕਰ ਰਹੇ ਪੈਰੋ ਦੇ ਵਜੋਂ ਸ਼ਿਵ ਜੀ ਜੋ ਹੈ ਸੰਘਾਰ ਕਰ ਰਿਹਾ ਮਾਰ ਰਿਹਾ ਕਾਲ ਦਾ ਰੂਪ ਬਣਿਆ ਹੈ ਤੇ ਵਿਸ਼ਨੂੰ ਜੀ ਇਸ ਨੂੰ ਰੋਟੀ ਦੇ ਰਹੇ ਨੇ ਜੇ ਆਪਦੀ ਕਿਰਪਾ ਹੋ ਜਾਵੇ ਤੇ ਅਸੀਂ ਗੁਸਤਾਖੀ ਨਾ ਕਰਦੇ ਹੋਈਏ ਕਿਉਂਕਿ ਆਪਦੇ ਦਰਸ਼ਨ ਤਾਂ ਸਭ ਤੋਂ ਪਰਮ ਪਵਿੱਤਰ ਦਰਸ਼ਨ ਪਰ ਫਿਰ ਵੀ ਮਨ ਦੀ ਸੋਚਿਆ ਰਹਿੰਦੀ ਹੈ ਵੀ ਆਹ ਵੀ ਦੇਖੀ ਆਹ ਵੀ ਦੇਖੀਏ ਹੁਣ ਸੁਭਾਗ ਪ੍ਰਾਪਤ ਹੋਇਆ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਇੱਕ ਵਾਰੀ ਦਰਸ਼ਨ ਤਾਂ ਕਰਾ ਦੋ ਇਹਨਾਂ ਨੇ ਮਹਾਰਾਜ ਕਹਿੰਦੇ ਜ਼ਰੂਰ ਕਰਨੇ ਆ ਕਹਿੰਦੇ ਨਾ ਮਹਾਰਾਜ ਕਹਿੰਦੇ ਸਰਵ ਨੈ ਨਾ ਪੇਖਣਾ ਸਰਵ ਭੂਤ ਆਪ ਸਾਰਾ ਸਰਵ ਨੈ ਨਾ ਪੇਖਣਾ ਐਂ ਹੱਥ ਮਾਰਿਆ ਸਮਾਨ ਕਹਿਣ ਕਰਕੇ ਸਾਰਿਆਂ ਦੇ ਨੇਤਰ ਖੁੱਲ ਗਏ ਜਿਹੜੇ ਅੰਦਰਲੇ ਨੇ ਕਿਉਂਕਿ ਆਪਣੇ ਦੋ ਨੇਤਰ ਨੇ ਦੋ ਕੰਨ ਨੇ ਦੋ ਨਾਸਕਾਂ ਨੇ ਦੋ ਜੀਭਾਂ ਨੇ ਦੋ ਸਪਰਸ਼ਾਂ ਨੇ ਹਰ ਬੰਦੇ ਨੂੰ ਵੀ ਇਸ ਗੱਲ ਦਾ ਪਤਾ ਇੱਕ ਤਾਂ ਨੇਤਰ ਉਹ ਨੇ ਜਿਹੜੇ ਮਿੱਟੀ ਦੇ ਬਣੇ ਹੋਏ ਮਿੱਟੀ ਨੂੰ ਦੇਖ ਸਕਦੇ ਨੇ ਉਹਦਾ ਅੱਖਾਂ ਨੇ ਜਿਹੜੀਆਂ ਸਾਰਿਆਂ ਨੂੰ ਮਿਲੀਆਂ ਨੇ ਇੱਕ ਇਹਦੇ ਅੰਦਰ ਹੋਰ ਨੇਤਰ ਨੇ ਹੋਰ ਅੱਖਾਂ ਨੇ ਜਿਹਨੂੰ ਮਹਾਰਾਜ ਨੇ ਬਿਆਨ ਅੱਖੜੀਆਂ ਆਖਿਆ ਬਿਆਨ ਦਿਵ ਨੇਤਰ ਕਹਿੰਦੇ ਨੇ ਸ਼ਿਵ ਨੇਤਰ ਕਹਿੰਦੇ ਤੀਸਰਾ ਤਿਲ ਕਹਿੰਦੇ ਬੜੇ ਨਾਮ ਰੱਖੇ ਹੋਏ ਉਹ ਸਾਰਿਆਂ ਨੂੰ ਨਹੀਂ ਮਿਲਦੇ ਕਿਉਂਕਿ ਉੱਥੇ ਤੱਕ ਸਫਾਈ ਨਹੀਂ ਪਹੁੰਚ ਨਹੀਂ ਹੈ ਸਾਰਿਆਂ ਦੀ ਬਾਰ ਬਾਰ ਦੁਨੀਆਂ ਚ ਸਾਡੀ ਪਹੁੰਚ ਹੋਣ ਕਰਕੇ ਉਹ ਨੇਤਰਾਂ ਤੋਂ ਨਹੀਂ ਆਉਂਦੇ ਆ ਦੂਸਰੇ ਵੇਲੇ ਕਰਦੇ ਨੇ ਦੇਵਤਾ ਉਹ ਦੇਵਤਾ ਨੇ ਜਿਹੜੇ ਨੇ ਬਾਹਰਲੀ ਆਵਾਜ਼ ਸੁਣਨ ਵਾਲੇ ਤਾਂ ਕੰਨ ਸਾਡੇ ਕੋਲ ਹੈਗੇ, ਲੇਕਿਨ ਜੋ ਅੰਦਰ ਹਰ ਵਕਤ ਨਾਮ ਦੀ ਧੁੰਨ ਚੱਲ ਰਹੀ ਹੈ ਉਹਦੀ ਆਵਾਜ਼ ਸੁਣਨ ਵਾਲੇ ਸਾਡੇ ਕੋਲ ਤਾਂ ਨਹੀਂ ਹੈ, ਉੱਥੋਂ ਅਸੀਂ ਬਹਿ ਰਹੇ ਹਾਂ। ਉਹ ਕਿਉਂ ਬਹਿ ਰਹੇ ਹਾਂ? ਕਿਉਂਕਿ ਸਾਡੇ ਉੱਤੇ ਮਾਇਆ ਦਾ ਅਸਰ ਪੈ ਗਿਆ। ਮਾਇਆ ਕਹਿੰਦੇ ਨੇ ਜਿੰਨੀਆਂ ਚੀਜ਼ਾਂ ਅਸੀਂ ਦੇਖਦੇ ਹਾਂ, ਜਿੰਨਾ ਸਾਡਾ ਵਾਹ ਪੈਂਦਾ ਹੈ, ਸਭ ਮਾਇਆ ਹੈ। ਮਾਇਆ ਪੈਸਿਆਂ ਨੂੰ ਨਹੀਂ ਕਹਿੰਦੇ, ਪੈਸੇ ਦਾ ਵਿਗਰਾਨ ਹੋਇਆ ਕਰਦੇ। ਜੋ ਕੁਛ ਅਸੀਂ ਦੇਖਦੇ ਹਾਂ ਇਹ ਸਾਰਾ ਸਾਨੂੰ ਬਾਹਰ ਬਾਹਰ ਰੱਖਦਾ, ਅੰਦਰ ਨਹੀਂ ਜਾਣ ਦਿੰਦਾ। ਇਸ ਮਾਇਆ ਨੇ ਸਾਨੂੰ ਮਾਇਆ ਧਾਰੀ ਬਣਾ ਦਿੱਤਾ, ਰੱਬ ਧਾਰੀ ਨੂੰ ਬਣਾਇਆ। ਜਿਵੇਂ ਨਾਮ ਜਪਣ ਵਾਲਿਆਂ ਨੂੰ ਨਾਮ ਧਾਰੀ ਕਹਿੰਦੇ ਨੇ, ਵੀ ਉਹਨੇ ਹਰ ਵਕਤ ਨਾਮ ਨੇ ਵੈਰੂ ਵੈਰੂ ਕਰਨਾ। ਇਹ ਕੋਈ ਭੇਟ ਨਹੀਂ ਸੀਗਾ ਨਾਮ ਧਾਰੀਆਂ ਦਾ, ਇਹ ਤਾਂ ਨਾਮ ਕਰਦੇ ਸੀ ਹਰ ਵਕਤ, ਇਹਦਾ ਲੋਕ ਨਾਮ ਧਾਰੀ ਕਹਿਣ ਲੱਗ। ਜਿਹੜਾ ਦੁੱਧੇ ਪੀ ਜਾਂਦਾ ਉਹ ਦੁੱਧਾ ਧਾਰੀ ਪੈਣ ਲੱਗ ਜਾਂਦੇ, ਨਾ ਉਹਨੇ ਆਪਣੇ ਦੇ ਧਾਰੀ ਹੁੰਦਾ ਵੀ ਇਹਨੇ ਧਾਰ ਲਈ ਇਹ ਚੀਜ਼। ਸੋ ਇਹ ਜਿਹਨੇ ਪਰਮੇਸ਼ਰ ਦਾ ਨਾਮ ਅੰਦਰ ਜਿੱਥੇ ਹੋ ਰਿਹਾ ਸਾਰਿਆਂ ਦੇ, ਉਹ ਅਸੀਂ ਮਾਇਆ ਨੂੰ ਧਾਰਿਆ ਕਰਕੇ ਸਾਨੂੰ ਮਾਇਆਧਾਰੀ ਕਹਿੰਦੇ। ਮਾਇਆਧਾਰੀ ਇਹਦੇ ਬੜੇ ਅਰਥ ਨੇ ਮਾਇਆਧਾਰੀ ਦੇ, ਕਿਸੇ ਅਸੀਂ ਪੈਸੇ ਵਾਲੇ ਨੂੰ ਮਾਇਆਧਾਰੀ ਕਰਾਂਗੇ, ਲੇਕਿਨ ਮਾਇਆਧਾਰੀ ਤਾਂ ਸਾਰੇ ਉਹ ਨੇ ਜਿਹਨਾਂ ਨੂੰ ਪਰਮੇਸ਼ਰ ਦਰਸ਼ਨ ਨਹੀਂ ਦਿੰਦਾ ਤੇ ਦਿਸਦਾ ਨਹੀਂ ਸਾਰੇ ਪਾਸੇ। ਸੋ ਮਾਇਆ ਗਿਆ ਮਹਾਰਾਜ ਫਰਮਾਉਂਦੇ ਨੇ ਕਿ ਮਾਇਆਧਾਰੀ ਅਸ ਅੰਨਾ ਬੋਲਾ, ਹੱਥ ਤੋਂ ਜ਼ਿਆਦਾ ਅੰਨਾ ਹੈ ਤੇ ਹੱਥ ਤੋਂ ਜ਼ਿਆਦਾ ਬੋਲਾ। ਮਹਾਰਾਜ ਸਾਡੇ ਤਾਂ ਕੰਨ ਲੱਗੇ ਨੇ, ਕਹਿੰਦੇ ਇਹ ਕੰਨ ਬਾਹਰਦੇ ਨੇ, ਅੰਦਰਲਾ ਸ਼ਬਦ ਸੁਣਦਾ ਤੈਨੂੰ, ਤੇਰੇ ਅੰਦਰ ਇੱਕ ਲਗਾਤਾਰ ਧੁੰਨ ਚੱਲਦੀ ਹੈ, ਉਹਦਾ ਸੁਣਦਾ ਨਹੀਂ ਹੈ। ਮਾਇਆ ਧਾਰੀ ਆ ਕੰਨਾ ਬੋਲਾ, ਸ਼ਬਦ ਨਾ ਸੁਣੇ ਪਰ ਉਹ ਪਿਛੋ। ਇੱਕ ਤਾਂ ਪ੍ਰਮਾਣ ਕਰਦੇ ਹਾਂ ਕਿ ਆ ਜਿਹੜਾ ਸਰੀਰ ਹੈ ਇਹ ਨੌ ਦਰਵਾਜਿਆਂ ਵਾਲਾ ਕੋਟ ਹੈ, ਕਿਲਾ ਹੈ। ਇੱਕ ਇਹਦੇ ਚ ਦਰਵਾਜ਼ਾ ਹੋਰ ਹੈ ਜਿਹਨੂੰ ਦਸਵਾਂ ਦਰਵਾਜ਼ਾ ਕਹਿੰਦੇ, ਉਹ ਗੁਪਤ ਤੇ ਹੈ ਤੇ ਉਹਨੂੰ ਬਚਤ ਕਪਾਟ ਲੱਗੇ ਹੋਏ ਨੇ ਸਖਤ ਪੱਥਰਾਂ ਵਰਗੇ ਸਟੀਲ ਦੇ, ਉਹ ਖੁੱਲਦਾ ਰਿਆਸਾ ਦੇ ਆਦੇਸ਼ਾਂ ਦੇ ਪੱਟ ਨੇ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੋਤਰ ਕੀਜਾ, ਬਚਤ ਕਪਾਟ ਨਾ ਖੁੱਲਣੇ। ਇਹ ਖੁੱਲਦਾ ਕਿਵੇਂ ਹੈ? ਕਹਿੰਦੇ ਪੰਜ ਪਿਆਰਿਆਂ ਤੋਂ ਸ਼ਬਦ ਲੈ ਲਓ, ਨਾਮ ਲੈ ਲਓ, ਭਜਨ ਲੈ ਲਓ, ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਬਾਅਦ ਪਹਿਲਾਂ ਤਾਂ ਉਹਨੂੰ ਪਵਿੱਤਰ ਕਰਦੇ ਨੇ, ਉਹਦੇ ਵਿੱਚ ਕਰੰਟ ਦਾਖਲ ਕਰਦੇ ਨੇ ਗੁਰੂ ਦੀ ਬਾਣੀ ਦੀ। ਉਸ ਤੋਂ ਬਾਅਦ ਫਿਰ ਆਪ ਉਸ ਨੂੰ ਨਾਮ ਦੀ ਦਾਤ ਦਿੰਦੇ। ਉਹ ਨਾਮ ਜਦ ਸਾਡੇ ਅੰਦਰ ਆਏਗਾ ਤਾਂ ਅਸੀਂ ਫਿਰ ਉਹਦੀ ਕਮਾਈ ਕਰਦੇ ਹਾਂ, ਦੱਸ ਦਿੰਦੇ ਨੇ ਬਈ ਤੂੰ ਭਾਈ ਇੰਨੀਆਂ ਮਾਲਾ ਫੇਰੀ ਹੈ, ਇੰਨੇ ਘੰਟੇ ਨਾਮ ਦੇ। ਸੋ ਉਹ ਜਦੋਂ ਨਾਮ ਜਪਦਾ ਹੈ ਉਹਦੇ ਨਾਲ ਫਿਰ ਇਹ ਬੱਚੇ ਕਪਾਟ ਖੁੱਲਣੇ ਸ਼ੁਰੂ ਹੋ ਜਾਂਦੇ ਨੇ। ਬੱਚੇ ਕਪਾਟ ਨਾ ਖੁੱਲਣੀ, ਗੁਰ ਸ਼ਬਦ ਚਲੀ ਗਿਆ, ਗੁਰੂ ਦਾ ਸ਼ਬਦ ਖੋਲਦਾ, ਜਿਹਦੇ ਪੱਲੇ ਗੁਰੂ ਦਾ ਸ਼ਬਦ ਹੈ ਉਹਦੇ ਖੁੱਲ ਜਾਣਗੇ। ਜਿਹਨੇ ਇਹ ਮਹਿਸੂਸ ਨਹੀਂ ਕਰਿਆ ਵੀ ਅੰਦਰ ਦਰਵਾਜ਼ੇ ਖੁੱਲ ਜਾਣ, ਉਹਦਾ ਹਨੇਰੇ ਚਾਇਆ ਹਨੇਰੇ ਚ ਰਹਿ ਜਾਏਗਾ। ਬਾਹਰ ਦੀ ਦੁਨੀਆ ਜਦ ਆਪਾਂ ਸਰੀਰ ਛੱਡ ਲਾਂਗੇ ਫਿਰ ਦਿਸਦੀ ਨਹੀਂ ਹੈ, ਨਾ ਚੰਦ ਦਿੰਦਾ ਨਾ ਸੂਰਜ ਦਿੰਦਾ, ਐਵੇਂ ਪ੍ਰਕਾਸ਼ ਹੈ। ਸੋ ਇਸ ਤਰ੍ਹਾਂ ਦੇ ਨਾਲ ਬਜਰ ਕਬਾਟ ਨਾ ਖੁੱਲਣੀ, ਕੋਈ ਸ਼ਬਦ ਕਰੀਜਾ। ਜਦੋਂ ਗੁਰੂ ਦੇ ਸ਼ਬਦ ਨੇ ਉਹ ਦਰਵਾਜ਼ਾ ਖੋਲਤਾ, ਦਰਵਾਜ਼ਾ ਏਅਰ ਟਾਈਟ ਹੋਵੇ, ਖੁੱਲ ਜਾਵੇ ਤਾਂ ਅੰਦਰ ਜਿਹੜਾ ਰਾਗ ਰੰਗ ਹੋ ਰਿਹਾ ਬਾਹਰ ਸੁਣਨ ਲੱਗ ਜਾਂਦਾ। ਮਹਾਰਾਜ ਕਹਿੰਦੇ ਉੱਥੇ ਤੇਰੇ ਹੀ ਅੰਦਰ ਹਰ ਬੰਦੇ ਦੇ ਅੰਦਰ ਇੱਕ ਨਾਦ ਹੋ ਰਿਹਾ, ਕੀਰਤਨ ਹੋ ਰਿਹਾ, ਪੰਜ ਸ਼ਬਦ ਵੱਜ ਰਹੇ ਨੇ। ਲੇਕਿਨ ਸੁਣਦੇ ਤਾਂ ਭਾਗਾਂ ਵਾਲੇ ਨੂੰ ਨੇ, ਕਿਸੇ ਕਿਸੇ ਨੂੰ ਜਿਹਦੀ ਲਿਵ ਨਾਮ ਚ ਲੱਗਦੀ ਹੈ ਉਹ ਸੁਣਦਾ, ਬਾਕੀਆਂ ਨੂੰ ਤਾਂ ਪਤਾ ਹੀ ਨਹੀਂ ਆ ਵੀ ਪੰਜ ਸ਼ਬਦ ਕੀ ਹੁੰਦਾ। ਸੋ ਪੰਜ ਸ਼ਬਦ ਜਦ ਵੱਜਦੇ ਨੇ ਅਣਅਣ ਵੱਜੇ, ਧੁੰਨ ਵੱਜਦੇ, ਇੱਕ ਧੁੰਨ ਲੱਗੀ ਪਈ। ਅਜਾ ਮੈਂ ਅਮਰੀਕਾ ਗਿਆ, ਉੱਥੇ ਮੈਂ ਇੱਕ ਹਾਊਸ ਆਉਣ ਦਾ ਰੌਕ ਦੇਖਣ ਚੱਲੇ, ਮੈਨੂੰ ਲੈ ਗਏ। ਉਹ ਕਹਿੰਦੇ ਦੇਖੋ ਤਾਂ ਸਹੀ ਅਜੀਬ ਵਾਰਤਾ ਨੇ, ਜਿਹਨੂੰ ਤੁਸੀਂ ਅਨੁਰਾਧ ਕਹਿੰਦੇ ਹੋ ਇਹ ਤਾਂ ਤੁਹਾਨੂੰ ਅਨੁਰਾਧ ਦਾ ਗਿਆਨ ਹੋਊਗਾ ਵੀ ਕੀ ਹੁੰਦਾ। ਬਟ ਅੱਛਾ ਇੰਨਾ ਤੋਂ ਗੁਣਾ ਤਾਂ ਮਨੁੱਖ ਨੇ। ਜਦ ਮੈਂ ਉਹਦੇ ਅੰਦਰ ਗਿਆ ਉੱਥੇ ਆਰਕੈਸਟਰਾ ਪੰਜ ਛੇ ਕੋਈ ਚਾਲੀ ਚਾਲੀ ਬੰਦਿਆਂ ਦੇ ਨਾ ਬੰਦੇ ਅਸਲੀ ਨਕਲੀ ਬੰਦੇ ਪਏ, ਨਕਲੀ ਸਾਜ ਉਹਦੇ ਉਹਦੇ ਮੂਹਰੇ ਪਏ ਨੇ ਤੇ ਜਿਸ ਵਕਤ ਉਹਦੇ ਚ ਪੈਸੇ ਪਾ ਦੋ ਥੋੜੇ ਜਿਹੇ ਡਾਲਰ ਪਾ ਦੋ, ਉਸੇ ਵੇਲੇ ਉਹ ਡਰਮ ਡਰਮ ਹੋ ਕੇ ਸਾਰੇ ਹੀ ਸਾਜ ਚਾਲੀ ਸਾਜ ਵੱਜਣੇ ਸ਼ੁਰੂ ਹੋ ਜਾਂਦੇ। ਗਾ ਗਿਆ ਉੱਥੇ ਕੋਈ ਬੰਦਾ ਹੀ ਨਹੀਂ ਹੈ, ਸਾਜ ਪਏ ਨੇ ਉਹਨਾਂ ਦੇ ਉੱਤੇ ਗੱਜ ਵੀ ਪਏ ਨੇ, ਸਭ ਕੁਝ ਪਏ ਨੇ, ਜਦੋਂ ਪੈਸੇ ਪਾ ਦੋ ਉਹ ਗੱਜ ਆਪੇ ਹੀ ਇਹਨਾਂ ਲੱਗ ਜਾਂਦੇ ਸੀ। ਮੈਂ ਕਿਹਾ ਵੀ ਆਹ ਤਾਂ ਬਸ ਨਹੀਂ, ਤਾਂ ਇੱਕ ਨਵਾਂ ਖਿਆਲ ਦਿੱਤਾ। ਐਸੇ ਤਰ੍ਹਾਂ ਦੇ ਨਾਲ ਬਿਨਾਂ ਵਜਾਉਣ ਵਾਲਿਆਂ ਦੇ ਬਾਜੇ ਅੰਦਰ ਹਰੇਕ ਦੇ ਬਜ ਰਹੇ ਨੇ, ਔਰ ਹਰ ਵਕਤ ਬਜ ਰਹੇ। ਮਹਾਰਾਜ ਕਹਿੰਦੇ ਉਹ ਸੁਣਦੇ ਉਹਨੂੰ ਨੇ ਜਿਹਦੇ ਕਪਾਟ ਖੁੱਲ ਜਾਣ। ਅਨਰਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਤੇ ਉੱਥੇ ਉਹੀ ਸ਼ਬਦ ਜਿਹੜਾ ਪੰਜਾਂ ਪਿਆਰਿਆਂ ਨੇ ਦਿੱਤਾ ਉਹ ਸੁਣਨ ਲੱਗ ਜਾਂਦੇ। ਅਮਰਤ ਛਕਾਉਣਾ ਇਹ ਨਹੀਂ ਹੋਇਆ ਕਰਦਾ ਵੀ ਇਸ ਤਰ੍ਹਾਂ ਤੁਹਾਨੂੰ ਸ਼ਬਦ ਅੰਦਰ ਸੁਣਦਾ ਪੰਜਾਂ ਪਿਆਰਿਆਂ ਵਿੱਚ, ਜਿਹੜਾ ਇਹ ਜੀਵ ਤੇ ਦਿਨ ਕੇ ਬਾਅਦ ਉਹ ਜਦੇ ਜਾਓ ਕੋਈ ਜਾਣੇ ਪੈਦਾ, ਨਾ ਜੀਵ ਮਿਲਦੀ ਹੈ ਨਾ ਬੁੱਲ ਮਿਲਦੇ ਨੇ, ਆਪਣੇ ਨਾਮ ਸੁਣੀ ਜਾਂਦੇ, ਨਾਮ ਦੇ ਨਾਲ ਧੁਨ ਸੁਣੀ ਜਾਂਦੀ ਹੈ। ਜਦ ਤੁਸੀਂ ਉਹਦੇ ਚ ਧਿਆਨ ਰੱਖੀਏ, ਧੁਰਵੇਂ ਧਿਆਨ ਧਿਆਨਵੇਂ ਜਾਂਦੇ ਹਾਂ ਗੁਰੂ ਤੋਂ ਤੱਕ ਤੁਹਾਨੂੰ ਦੇ ਵਿੱਚ ਬੈਠਣ ਦੀ ਲੋੜ ਨਹੀਂ, ਸੋਨੀਆਂ ਤਾਪਣ ਦੀ ਲੋੜ ਨਹੀਂ, ਸਿਰਫ ਸਹਿਜ ਦੇ ਨਾਲ ਕਮਰੋ ਦੀ ਬੋਕਲ ਮਾਰੀ ਹੋਈ ਆ, ਬਸ ਵੇਲੇ ਇਸ਼ਨਾਨ ਕਰਕੇ ਉੱਠਿਆ, ਉਹ ਧੁਨ ਚ ਧਿਆਨ ਲਾ ਲਓ। ਧੁਨ ਵੈਲੂ ਦੇ ਦਰਬਾਰ ਤੋਂ ਆਉਂਦੀ ਹੈ, ਜਿਉਂ ਜਿਉਂ ਤਰੀਕੀ ਹੁੰਦੀ ਜਾਊਗੀ ਉਹ ਪਰਮੇਸ਼ਰ ਦੇ ਦਾਤੇ ਲੈ ਜਾਏਗੀ। ਫਿਰ ਕਹਿੰਦੇ ਜੀ ਉੱਥੇ ਕੋਈ ਹਨੇਰਾ ਦੂਰਾ ਤਾਂ ਨਹੀਂ? ਮਹਾਰਾਜ ਕਹਿੰਦੇ ਨਹੀਂ, ਚਿੱਤ ਦਾ ਅੰਤਰ ਚਾਨਣਾ ਪ੍ਰਕਾਸ਼ ਹੈ। ਪ੍ਰਕਾਸ਼ ਕਿੰਨਾ ਕੁ ਪ੍ਰਕਾਸ਼ ਹੈ? ਕਹਿੰਦੇ ਇਹ ਮਨ ਲਾ ਜਾ ਉਨਮਨ ਰਹਿ, ਜਦੋਂ ਉੱਥੇ ਮਨ ਪਹੁੰਚ ਜਾਂਦਾ ਸੋ ਤੀਨ ਲੋਕ ਹੀ ਬਾਤਾਂ ਗਏ, ਪਹਿਲੇ ਜਨਮ ਦੀਆਂ ਵੀ ਤੇ ਅਗਲੇ ਦੀ ਵੀ ਤੇ ਹੁਣ ਵਾਲੇ ਦੀਆਂ ਸਾਰੀਆਂ ਗੱਲਾਂ ਦਾ ਭੂਤ ਭਵਿੱਖ ਤੇ ਵਰਤਮਾਨ ਨੂੰ ਦੱਸ ਦਿੰਦਾ। ਉਹਨੂੰ ਪਤਾ ਜੋਸ਼ ਨਹੀਂ ਬਣਦਾ ਵੀ ਐਵੇਂ ਹੀ ਦੱਸੀ ਜਾਵੇ, ਪਤਾ ਹੁੰਦੇ ਹੋਏ ਵੀ ਚੁੱਪ ਰਹਿਣ ਦੀ ਆਗਿਆ ਹੈ, ਉੱਚਾ ਨਹੀਂ ਕਹਿਣਾ, ਮਨ ਮੇਰਾ ਮਨ ਚ ਗੱਲ ਰੱਖਣੀ ਹੈ, ਜਿਹੜਾ ਉੱਚਾ ਕਹਿਣਾ ਉਹ ਤਾਂ ਬੋਲ ਹੀ ਜਾਂਦੀ ਹੈ ਵੀ ਇਹ ਧਾਰੀ ਨਹੀਂ ਹੈਗਾ। ਇਹ ਤਮਾਸ਼ੇ ਕਰਨ ਲੱਗ ਗਿਆ ਭੇਜ ਦਿਖਾਇਓ ਜਗਤ ਕੋਲ ਲੋਕਾਂ ਕੋਲ ਬਸਤੀਨ ਅੰਤਕਾਲ ਕਾਫੀ ਕਦੇ ਉਹ ਬਾਸ ਨਰਕ ਮੋਲ ਕਹਿੰਦੇ ਨਰਕਾਂ ਚ ਮਸਲਾ ਮਿਲਦਾ ਉਸ ਪ੍ਰੇਮੀ ਨੂੰ ਜਿਹੜਾ ਇਸ ਤਰ੍ਹਾਂ ਦੇ ਨਾਟਕ ਖੇਡੇ ਕਰਨੇ ਸ਼ੁਰੂ ਕਰ ਲਏ। ਸੋ ਇਸ ਤਰ੍ਹਾਂ ਦੇ ਨਾਲ ਜਿਵ ਨੇਚਰ ਖੁੱਲ ਜਾਂਦਾ, ਜਦੋਂ ਖੁੱਲ ਕੇ ਫਿਰ ਕੀ ਦਿਸਦਾ? ਕਹਿੰਦੇ ਸਾਮਾ ਏਕੋ ਵਸਦਾ ਜਿਹਨੇ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਉਹਦੇ ਵਿੱਚ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਹੁੰਦੇ ਕਿੱਥੇ ਨੇ? ਕਿ ਕਿਸੇ ਪਾਸ ਦੇ ਹੁੰਦੇ ਨੇ ਜਾਂ ਕਿਸੇ ਉੱਪਰ ਅਸਮਾਨਾ ਦਿੰਦੇ? ਨਹੀਂ, ਮਹਾਰਾਜ ਕਹਿੰਦੇ ਹਰੇਕ ਦੇ ਹਿਰਦੇ ਵਿੱਚ ਵਾਹਿਗੁਰੂ ਹੈ, ਹਰੇਕ ਤੇ ਜਿਹਨਾਂ ਦੇ ਨੇਤਰ ਖੁੱਲ ਗਏ ਉਹ ਦਰਸ਼ਨ ਕਰਦੇ। ਸੋ ਮੈਂ ਇਹ ਬੇਨਤੀ ਕਰਦਾ ਸੀ ਕਿ ਸਾਡੇ ਅੰਦਰ ਜਿੱਥੇ ਅੱਖਾਂ ਬਾਹਰਲਾ ਕੰਮ ਕਰਦੀਆਂ ਨੇ, ਅੰਦਰ ਵੀ ਅੱਖਾਂ ਨੇ ਜਿਹਨੂੰ ਦੇਵ ਨੇਤਰ ਕਹਿੰਦੇ। ਦੇਵ ਕਾਰਨ ਨੇ ਸਾਡੇ ਜਿਹੜੇ ਨਾਮ ਦੀ ਭੂਮਿਕਾ ਬਣ ਕਰਦੇ। ਦੇਵ ਦਾਸਕ ਕੋਈ ਸੁਗੰਧੀ ਕੋਲ ਨਹੀਂ, ਫੁੱਲਾਂ ਦੀ ਸੁਗੰਧੀ ਆਪੇ ਹੀ ਆਈ ਜਾਂਦੀ ਹੈ, ਆਲੇ ਦੁਆਲੇ ਦੇਖਦਾ ਜੀ ਸੁਗੰਧੀ ਕਿੱਥੋਂ ਆਉਂਦੀ ਹੈ, ਕਿਉਂਕਿ ਪਤਾ ਨਹੀਂ ਹੈ ਸੁਗੰਧੀ ਉਹਦੇ ਅੰਦਰ ਹੀ ਹੋਇਆ ਕਰਦੀ। ਸਵਾਦ ਕੋਈ ਨੀ, ਚੀਜ਼ ਕੋਈ ਨੀ ਖਾਧੀ, ਇੰਨਾ ਕਹਿ ਰੱਬਾ ਆਏਗਾ ਜਿਹਨੂੰ ਮਹਾਰਾਜ ਕਹਿੰਦੇ ਕਿਹਾ ਨੀ ਜਾ ਸਕਦਾ। ਕਹਿੰਦੇ ਇੰਨਾ ਮਹਾਰਸ ਹੁੰਦਾ ਹੈ ਉਹ ਕਹਿ ਨੀ ਹੁੰਦਾ। ਕਹਿੰਦੇ ਗੁੰਗੇ ਨੂੰ ਜੇ ਗੁਰਦੁਆਰਾ ਤੋਂ ਦੱਸ ਨੀ ਸਕਦਾ ਵੀ ਬਹੁਤਾ ਮਿੱਠਾ ਤਾਂ ਥੋੜਾ ਮਿੱਠਾ ਜਾਂ ਸਲੂੰਗਾ, ਕੁਛ ਨੀ ਦੱਸ ਸਕਦਾ। ਕੌਕ ਵੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਆਂ ਪੁੱਛੇ ਤੇ ਕੀ ਦੱਸ ਤੂੰ ਬਾਹਾਂ ਵਜਾਊਗਾ, ਕਿਉਂਕਿ ਬੋਲੀ ਨੀ ਬਣੀ ਉਹਦੇ ਹੈ ਨੀ, ਉਹਦੇ ਕੋਲ ਬੋਲਣ ਵਾਸਤੇ ਕੀ ਸਮਝਿਆ ਨੀ ਹੈ ਵੀ ਮੈਂ ਬਿਠਾ ਦੇਵੇ ਕੰਮ ਜਵਾਨ ਵੱਧ। ਇਸ ਤਰ੍ਹਾਂ ਜਦੋਂ ਇਹ ਦੇਵ ਰਚਨਾ ਖੁੱਲ ਜਾਂਦੀ ਹੈ ਤੇ ਨਾਮ ਦੇ ਰਸ ਚ ਰਹਿੰਦੀ ਹੈ। ਇਹ ਰਚਨਾ ਤੂੰ ਅੰਦਰ ਚਲਾ ਚਾਹੀ, ਤੇਰੀ ਪਿਆਸ ਨਾ ਗਏ, ਤੇਰੀ ਪਿਆਸ ਨਾ ਗਏ ਉਹ ਕਿੱਥੇ ਜਿੱਥੇ ਹਾਲਤ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਰਸ ਨੀ ਮਿਲਦਾ ਰਚਨਾ ਫਿੱਕੀ ਕੋਈ ਸ਼ਰਾਬ ਨੂੰ ਦੌੜਦਾ, ਕੋਈ ਕਹਿੰਦਾ ਜੀ ਬੱਕਰੇ ਦਾ ਮਾਲ ਖੁੱਲਿਆ ਜੀ, ਹਰਨ ਦਾ ਵਧੀਆ ਜੀ, ਸਹੇ ਦਾ ਵਧੀਆ ਜੀ, ਕੁੱਕੜ ਦਾ ਵਧੀਆ। ਕਿਉਂ ਕਹਿੰਦਾ? ਕਿਉਂਕਿ ਅੰਦਰਲਾ ਰਸ ਨੀ ਹੈ ਜਿਹਨੂੰ ਮਿਲਿਆ, ਜਿਹਨੂੰ ਮਿਲ ਗਿਆ ਉਹ ਤਾਂ ਜਦੋਂ ਕੜਾਹ ਪ੍ਰਚਾਰ ਦਰਸਾਉਂਦੇ ਨੇ ਉਹ ਵੀ ਐਂ ਲੱਗਦਾ ਵੀ ਉਹ ਤਾਂ ਬਹੁਤ ਵੱਡਾ ਰਸ ਸੀ, ਮਹਾਰਾਜ ਨੇ ਪ੍ਰਸ਼ਾਦ ਬਣਾਇਆ ਹੀ ਬਸ ਵੀ ਅੰਦਰ ਰਸ ਆਇਆ ਹੁੰਦਾ ਸਮੁੱਚਿਆ ਹੋਰ ਕੋਈ ਚੀਜ਼ ਨਹੀਂ ਜਿਹੜੀ ਉਹਦੇ ਨਾਲ ਮੇਲ ਖਾਂਦੀ ਹੋਵੇ, ਇਹ ਕੁਛ ਥੋੜਾ ਜਿਹਾ ਮੇਲ ਖਾਂਦਾ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਦੇਵ ਰਚਨਾ ਖੁੱਲ ਜਾਂਦੀ ਹੈ, ਦੇਵ ਸਪਰਸ਼ ਖੁੱਲ ਜਾਂਦੀ ਹੈ, ਉਸ ਵੇਲੇ ਆਪੇ ਹੀ ਝੁੰਮ ਜਾਂਦਾ, ਆਪਣੇ ਆਪ ਹੀ ਆਨੰਦ ਆਉਂਦਾ, ਅੰਦਰਲਾ ਤੌਲ ਖਿਲ ਜਾਂਦਾ, ਪੈਰ ਨਹੀਂ ਕਰਦਾ ਧਰਤੀ। ਸੋ ਮਹਾਰਾਜ ਨੇ ਐਵੇਂ ਹੱਥ ਮਾਰ ਕੇ ਹਵਾ ਦੇ ਵਿੱਚ ਸਰਵ ਨੈਣ ਆਪਣੇ ਸੁਨਾਰਾ, ਸਰ ਭੂਤ ਆਪਣਾ ਸਰਵ ਨੈਣ ਆਪਣੇ ਸੁਨਾਰਾ, ਐ ਕਹਿ ਕੇ ਸਾਰਿਆਂ ਦੇ ਚਿੱਤਰ ਬੋਲੇ। ਸਾਰੇ ਸਿੰਘਾਂ ਦੇ ਦੀਵਾਨਿਆਂ ਨੇ ਕੀ ਦੇਖਿਆ, ਬਈ ਪ੍ਰਕਾਸ਼ ਹੈ ਪ੍ਰਕਾਸ਼, ਸਰੀਰ ਦਿਸਦਾ ਹੀ ਨਹੀਂ ਹੈ, ਦਿਸਦਾ ਹੈਗਾ ਝੋਲੇ ਪੈਂਦੇ ਨੇ ਪਰ ਚਾਨੀਆਂ ਦਾ ਸਰੀਰ ਨੇ। ਜਾਂ ਤਾਂ ਸਾਰੇ ਦੇਸ਼ ਦੇ ਗੁਰੂ ਮਹਾਰਾਜ ਦੇ ਦਰਬਾਰ ਜਾ ਕੇ ਸ਼ੋਭ ਹੁੰਦੇ, ਕਿਉਂਕਿ ਮੈਂ ਕੱਲ੍ਹ ਬੇਨਤੀ ਕੀਤੀ ਸੀ ਕਿ ਸ਼ਿਵਜੀ ਵੀ ਖੋਜ ਦੇ ਚੱਲੇ ਨੇ ਬਣ ਗਿਆ ਨੇ। ਸੋ ਉਸ ਵੇਲੇ ਬੜੇ ਦਰਸ਼ਨ ਕਰ ਰਹੇ ਨੇ, ਬੜਾ ਆਨੰਦ ਆ ਰਿਹਾ, ਮਹਾਰਾਜ ਬਚਨ ਕਰ ਰਹੇ ਨੇ ਤੇ ਉਹ ਸੁਣ ਰਹੇ ਨੇ, ਕਿਉਂਕਿ ਆਹ ਜਿਹੜਾ ਸਤਸੰਗ ਹੈ ਇਹ ਕਿਤੇ ਨਿਦਮਰਾ ਸਵਾਏ ਸਤਸੰਗ ਤੋਂ ਹੋਰ ਨੀ ਕਿਤੇ ਵੀ ਹੈ। ਸਵਰਗ ਲੋਕ 11 ਨੇ, 11 ਹੀ ਸਵਰਗ ਲੋਕ ਧੀਆਂ ਨਰਕਾਂ ਚ ਤਾਂ ਸੁਣਿਆ ਹੀ, ਸਵਾਲੇ ਨੀ ਪੂਰਤਾਂ ਦਾ ਵੈਸੇ ਹੀ ਪੂਰਤਾ ਸੰਗ ਸੁਣਿਆ ਨੀ ਸਕਦਾ, ਉਹਨੂੰ ਅਧਿਕਾਰ ਨੀ ਹੈਗਾ। ਪਰ ਕੋਈ ਕੋਈ ਸਿਆਣਾ ਭੂਤ ਜਿਹੜਾ ਹੈ ਉਹ ਕਿਸੇ ਦੇ ਵਿੱਚ ਬੈਠ ਕੇ ਸੁਣ ਲੈਂਦਾ, ਜਿਹਨੇ ਆਪਣਾ ਆਧਾਰ ਕਰਾਉਣਾ, ਕਿਉਂਕਿ ਮਹਾਰਾਜ ਨੇ ਪਸ਼ੂ ਪ੍ਰੇਤ ਮੁਗਧ ਤੋਂ ਉਤਾਰਿਆ, ਪਰ ਪ੍ਰੇਤਾਂ ਨੂੰ ਵੀ ਉਤਾਰ ਦਿੰਦੀ ਹੈ ਬਾਰੇ। ਸੋ ਜਦੋਂ ਦੇਖੇ ਇੰਨੇ ਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਪ੍ਰੇਮੀਓ ਜਾਓ ਜਾ ਕੇ ਕਿਉੜਾ ਲਿਆਓ, ਇਹ ਸੰਗਤ ਦੇ ਉੱਤੇ ਥੋੜਾ ਬਹੁਤ ਖੇਲ। ਉਹ ਦੇਵਤੇ ਜਿਹੜੇ ਸੀ ਉਹ ਥੋੜਾ ਥੋੜਾ ਹਿੱਡਣ ਲੱਗ ਗਏ, ਉੜਨ ਲੱਗ ਗਏ ਉੱਪਰ, ਤੇ ਕਿਉੜਾ ਬਥੇਰਾ ਜੁੜਦੇ ਨਹੀਂ ਉਹ ਟਿਕੇ ਨੇ ਵੀਰ ਸਾਰੇ ਚਲੇ ਗਏ। ਮਹਾਰਾਜ ਨੇ ਕਿਹਾ ਸੱਚੇ ਪਾਤਸ਼ਾਹ ਆਹ ਕੀ ਭਾਣਾ ਵਰਤਿਆ, ਸਾਰਿਆਂ ਨੂੰ ਦੇਖਦੇ ਸੀ ਬੜੇ ਟਿਕੇ ਹੋਏ ਸੁਣਦੇ ਸੀ, ਆਹ ਇਹਨਾਂ ਦੀ ਦ੍ਰਿਸ਼ਟੀ ਕਿਉਂ ਖਰਾਬ ਹੋ? ਮਹਾਰਾਜ ਕਹਿਣ ਲੱਗੇ ਪ੍ਰੇਮੀਓ ਔਹ ਜਿਹੜਾ ਨਾ ਰਾਜਾ ਰਾਣੀ ਜਾਸੂਸ, ਇਹਨੇ 3 ਦਿਨ ਹੋਏ ਤੰਬਾਕੂ ਪੁੱਤਰ, ਇਹਦੀ ਐਡੀ ਬੜੀ ਦੁਰਗੰਧ ਹੈ ਕਿ ਦੇਵਤਾ ਲੋਕ ਇਸ ਦੁਰਗੰਧ ਚ ਰਹਿ ਨਹੀਂ ਸਕਦੇ। ਕਹਿੰਦੇ ਜਿਹੜਾ ਤੰਬਾਕੂ ਹੈ ਇਹ ਤਾਂ ਦੁਰਗੰਧ ਤਾਂ ਇੱਕ ਪਾਸੇ ਆ, ਜਿਹਦੇ ਖਾਨਦਾਨ ਚ ਕੋਈ ਮੂੰਹ ਨੂੰ ਲਾ ਲਵੇ ਤੰਬਾਕੂ, ਉਹਦੇ ਜਿਹੜੇ ਦੇਵਤੇ ਤੇ ਪਿੱਤਰ ਸਵਰਗ ਲੋਕਾਂ ਚ ਬੈਠੇ ਨੇ ਉਹ ਛੱਡ ਜਾਂਦੇ। ਤਰਕ ਤੰਬਾਕੂ ਸੇਵੀਏ ਦੇਹ ਪਿੱਤਰ ਤਜ ਹੈ, ਕਹਿੰਦੇ ਉਹਦੇ ਉਹਦਾ ਐਡਾ ਪਾਪੀ ਸਰੀਰ ਹੋ ਜਾਂਦਾ, ਇੰਨਾ ਨਰਕ ਦਾ ਭਰਿਆ ਹੋਇਆ ਸਰੀਰ ਹੋ ਜਾਂਦਾ ਕਿ ਉਹਦੇ ਹੱਥ ਦਾ ਜੇ ਪਾਣੀ ਲੈ ਕੇ ਵੀ ਪੀ ਲਓ ਤਾਂ ਸ਼ਰਾਬ ਪੀਣ ਦੇ ਦੋਸ਼ ਦੇ ਬਰਾਬਰ ਹੋ ਜਾਂਦਾ। ਜੇ ਪੁੱਛਿਆ ਵੀ ਮਹਾਰਾਜ ਸ਼ਰਾਬ ਦਾ ਵੀ ਦੋਸ਼ ਹੈ? ਮਹਾਰਾਜ ਕਹਿੰਦੇ ਸ਼ਰਾਬ ਦਾ ਦੋਸ਼ ਇਹ ਹੈ, ਰਹਿਤਾਂ ਨੇ ਕਰੀਏ ਗੱਲ ਮਹਾਰਾਜ ਤੋਂ ਸੋਚ ਕੇ ਦਿੱਤੀ ਹੋਈ ਕਿ ਮਦਰ ਪਾਣੀ ਤਾਂ ਕਿ ਰਾਤ ਕੋ ਮਦਰਾ ਸਾਹਮਣਾ ਲਗਾਏ। ਅੱਜ ਕਹਿੰਦੇ ਨੇ ਪਾਪ ਨੂੰ ਪਾਪ ਦੇਣ ਵਾਲਾ ਜਿਹੜਾ ਜਾਂ ਸ਼ਰਾਬ ਵੀ ਨਹੀਂ ਗਿਆ ਜਾਂ ਤੰਬਾਕੂ ਪੀਣ ਵਾਲੇ ਜਿਸ ਤੋਂ ਪਾਣੀ ਪੀ ਗਿਆ। ਮਹਾਰਾਜ ਨੇ ਇਹਨਾਂ ਦੇ ਕਿੰਨੇ ਪਾਪ ਨੇ? ਮਹਾਰਾਜ ਨੇ ਦੱਸਿਆ ਕਿ ਮਦਰਾ ਬੈਸੀ ਸੱਤ ਗੁਣਾਂ ਦਾ ਨਾਸ਼ ਕਰ ਦਿੰਦੀ ਹੈ ਸ਼ਰਾਬ, 3 ਗੁਣਾਂ ਦਾ ਉਪਰਲੀਆਂ ਕਰ ਦਿੰਦੀ ਹੈ, ਪਿਓ ਦੀ ਭਰਤੀ ਖਤਮ ਕਰ ਦੂ, ਦਾਦੇ ਦੀ ਭਰਤੀ ਖਤਮ ਕਰ ਦੂ, ਪੜਦਾਦੇ ਦੇ ਗੁਣ ਗਾਣ ਖਤਮ ਕਰ ਦੂ, ਆਪਣੇ ਗਾਹਦੇ ਹੋਏ ਗਏ ਤੇ ਆਪਣੇ ਪੁੱਤਰ ਦੇ ਕਰ ਦੂ, ਆਪਣੇ ਪੋਤੇ ਦੇ ਕਰ ਦੂ, ਧੋਤੇ ਦੇ ਕਰ ਦੂ, 7 ਗੁਣਾਂ ਨੂੰ ਕਰਨ ਵਾਲਾ ਘਰ ਪੈਦਾ ਹੋ ਜਾਂਦਾ ਜੀ ਸ਼ਰਾਬ। ਮਦਰਾ ਕਹੇ ਕਿ ਸੱਤ ਗੁਣ ਜੇ ਤਾਂ ਕੀਤਾ ਖਤਮ ਵਿੱਚ ਰਹਿ ਸਕੇ ਮੇਰੇ ਸਜਾਏ ਦਰਗਾਹ ਜਾ ਕੇ ਸਜਾਵਾਂ ਮਿਲਦੇ। ਭਾਨ ਰਹੇ ਤਾਂ ਨੇਕ ਭੰਗ ਪੀਣ ਵਾਲਾ ਆਪਣੇ ਕੰਮ ਦਾ ਵੈਰੀ ਹੁੰਦਾ, ਹੋਰ ਗੁਣਾਂ ਨੂੰ ਨਹੀਂ ਕਹਿੰਦਾ। ਜਗ ਜ਼ਰੂਰ ਸੱਤ ਭੁੱਲ ਗਏ, ਜਿਹੜਾ ਤੰਬਾਕੂ ਪੀਂਦਾ ਉਹ 100 ਭੁੱਲ ਦਾ ਨਾਸ਼ ਕਰ। 24 ਨਾਨਕਿਆਂ ਦੀਆਂ ਦਾਦਕਿਆਂ ਦੀਆਂ, 20 ਨਾਨਕਿਆਂ ਦੀ, 16 ਜਿੱਥੇ ਵਿਆਹਿਆ ਉਹਨੇ, ਤੇ ਇਸ ਤਰ੍ਹਾਂ ਦੇ ਨਾਲ 11 12 ਜਿਸ ਤਰ੍ਹਾਂ ਦੇ ਉੱਤੇ ਲੜਕੇ ਲੜਕੀਆਂ ਵਿਆਹੇ ਹੁੰਦੇ, 11 ਜਿਸ ਭੈਣ ਵਿਆਹੀ ਹੁੰਦੀ ਹੈ, ਤੇ 8 ਜਿਸ ਥਾਂ 9 ਜਿੱਥੇ ਭੂਆ ਵਿਆਹੀ ਹੁੰਦੀ ਹੈ, ਤੇ 8 ਗੁਣਾਂ ਦਾ ਨਾਸ਼ ਕਰਦਾ ਜਿੱਥੇ ਵਾਸੀ ਹੁੰਦੀ ਹੈ। ਉਦੋਂ ਤਾਂ ਮਹਾਰਾਜ ਕਹਿੰਦੇ ਵੀ ਉਹਦਾ ਜਗਤ ਤੇ ਆਉਣਾ ਹੀ ਫਜ਼ੂਲ ਸੀ, ਉਹਨੂੰ ਆਉਣਾ ਹੀ ਚਾਹੀਦਾ, ਇਸ ਤਰ੍ਹਾਂ ਪ੍ਰਮਾਣ ਕਰਦੇ। ਚਰਨਾਂ ਚ ਪੈ ਗਿਆ। ਸ਼ੁਕਰ ਹੈ ਗੁਰੂ, ਧੰਨਵਾਦ ਕਰੋ ਗੁਰੂ ਦਸ਼ਮੇਸ਼ ਪਿਤਾ ਜਿਹਨੂੰ ਆਪਣੇ ਖਾਲਸੇ ਨੇ ਸਵਾਤੂ ਦੇ ਨੇੜੇ ਜਾਣ ਤੋਂ ਬਚ ਦਿੱਤਾ ਹੱਥ ਨਾਲ। ਨਹੀਂ ਅੱਜ ਦੁਨੀਆਂ ਬੜੀ ਪਰੇਸ਼ਾਨ ਹੈ। ਅਮਰੀਕਾ ਥਾਂ ਥਾਂ ਲਿਖਿਆ ਪਿਆ, ਹੋਰ ਥਾਂ ਚ ਲਿਖਿਆ ਪਿਆ, ਗੱਡੀਆਂ ਤੇ ਲਿਖਿਆ ਹੋਇਆ, ਜਹਾਜ਼ਾਂ ਚ ਲਿਖਿਆ ਵੀ ਤਮਾਕੂ ਨੀ ਪੀਣਾ, ਧੂੰਆਂ ਨੀ ਪੈਣਾ ਕਿਸੇ। ਇਹ ਧੂੰਏ ਦੇ ਨਾਲ ਬਿਮਾਰੀਆਂ ਫੈਲਦੀਆਂ, ਕੈਂਸਰ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਇਹ ਖਾਣ ਪੀਣ ਵਾਲਿਆਂ ਦੇ ਦੋਸ਼ ਮਹਾਰਾਜ ਨੇ ਦੱਸੇ ਤੇ ਨਾਲੇ ਦੱਸਿਆ ਵੀ ਦੇਖੋ ਸਾਰੇ ਦੇਵਤੇ ਆਏ ਗਏ ਸੀ ਤੇ ਤਿੰਨ ਦਿਨ ਦਾ ਪੁਰਾਣਾ ਤਮਾਕੂ ਕੀਤਾ ਹੋਇਆ, ਰਾਜਾ ਆ ਗਿਆ, ਇਹਦੇ ਸਰੀਰ ਚ ਇੰਨੀ ਦੁਰਗੰਧ ਹੈ ਦੇਵ ਤੇ ਬੈਠ ਗਏ। ਸੋ ਮੈਂ ਬੇਨਤੀ ਇਹ ਕਰਦਾ ਸੀ ਕਿ ਜਿੱਥੇ ਹਰੀ ਦਾ ਜਸ਼ਨ ਹੁੰਦਾ ਹੋਵੇ ਉੱਥੇ 60-30 ਸਾਲ ਦੇ ਨਿਵਾਸ ਕਰ ਲੈਂਦੇ, ਜਿਹਨਾਂ ਚੋਂ ਸਾਰਿਆਂ ਚੋਂ ਸ਼੍ਰੋਮਣੀ ਗੰਗਾ ਹੁੰਦੀ ਹੈ। ਸਾਡੀ ਗੰਗਾ ਜੋ ਬਹੁਤ ਹੈ ਜਹਾਂ ਗੰਗਾ ਵੀ ਸਹਿਲਾਵਤ, ਉੱਥੇ ਗੰਗਾ ਦਾ ਫਲ ਵੀ ਆ ਜਾਂਦਾ ਠਾਠ ਦੇ ਉੱਤੇ। ਉਹ ਬੈਠੇ ਹੁੰਦੇ ਆ ਸਾਥੋਂ ਕੋਈ ਫਲ ਮੰਗੇ ਤੇ ਅਸੀਂ ਫਟਾਫਟ ਰਾਜੇ ਫਰੀਏ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ, ਇਹਦੇ ਤਰ੍ਹਾਂ ਉਹ ਖੜੇ ਹੁੰਦੇ ਨੇ ਵੀ ਕੋਈ ਮੰਗੇ ਤਾਂ ਸਹੀ ਦੇ। ਇੱਥੇ ਤੱਕ ਕਿ ਭਗਵਾਨ ਵੀ ਆ ਕੇ ਵਿੱਚ ਬੈਠ ਜਾਂਦੇ ਨੇ। ਇੱਕ ਵਾਰੀ ਨਾਰਦ ਨੇ ਵਰਤ ਰੱਖਿਆ, ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਵਾਰ ਦਿੱਤਾ ਤੇ ਉਹਦੇ ਵਿੱਚ ਉਹਨੇ ਭਾਸ਼ਣ ਕਰ ਲਿਆ ਵੀ ਵਿਸ਼ਨੂੰ ਜੀ ਦੇ ਦਰਸ਼ਨ ਕਰਕੇ ਫਿਰ ਮੈਂ ਵਰਤੋਂ ਪਾਰਨ ਕਰਾਂ, ਵੈਕੁੰਠ ਧਾਮ ਵਿੱਚ ਰਹਿ ਗਿਆ। ਕਿਉਂਕਿ ਉਹਨੂੰ ਇਹ ਸ਼ਕਤੀ ਪ੍ਰਾਪਤ ਹੈ, ਜਿੱਥੇ ਜੀ ਕਰੇ ਪੁਰਨਾ ਕਰੇ ਉੱਥੇ ਹੀ ਪਹੁੰਚ ਜਾਂਦੇ। ਉੱਥੇ ਜਾ ਕੇ ਪੁੱਛਿਆ ਵੀ ਭਗਵਾਨ ਕਿੱਥੇ ਨੇ, ਤਾਂ ਲਕਸ਼ਮੀ ਜੀ ਕਹਿਣ ਲੱਗੇ ਕਿ ਨਾਰਦ ਜੀ ਤੁਹਾਨੂੰ ਤਾਂ ਇਹ ਸ਼ਕਤੀ ਹੈ ਵੀ ਤੁਸੀਂ ਤਿੰਨਾਂ ਲੋਕਾਂ ਚ ਦੇਖ ਸਕਦੇ, ਤੁਹਾਨੂੰ ਤਾਂ ਕੋਈ ਚੀਜ਼ ਦੁਨੀਆਂ ਦੀ ਬੁੱਧੀ ਨਹੀਂ ਹੈ, ਦੇਖ ਲਓ ਧਿਆਨ ਲਾ ਕੇ ਬੈਠ ਕੇ ਕਿਤੇ ਨਹੀਂ ਕਰਦੇ। ਤੇ ਉਸ ਵੇਲੇ ਅਰਦਾਸ ਕਰੀ ਵੀ ਜੇ ਪਾਤਸ਼ਾਹ ਤੂੰ ਦੱਸ, ਮੈਂ ਤਾਂ ਹਾਰ ਗਿਆ, ਮੈਨੂੰ ਤਾਂ ਲੱਗਿਆ ਕੀ ਸਮੁੰਦਰ ਚ ਤੈਨੂੰ ਮੈਂ ਦੇਖਿਆ, ਸਾਰਾ ਦੀਆਂ ਗੁਫਾਵਾਂ ਚ ਮੈਂ ਦੇਖਿਆ, ਤੀਰਥਾਂ ਤੇ ਤੈਨੂੰ ਮੈਂ ਦੇਖਿਆ, ਯੋਗੀਆਂ ਦੇ ਹਿਰਦੇ ਚ ਮੈਂ ਦੇਖਿਆ, ਪਿੱਛੋਂ ਤਾਂ ਕਿਤੇ ਵੀ ਨਹੀਂ ਲੱਗਿਆ, ਬੜੇ ਬੜੇ ਜਿਹੜੇ ਖੇਤਰ ਦੇ ਉੱਥੇ ਮੈਂ ਦੇਖਿਆ ਤੈਨੂੰ। ਤੂੰ ਹੁਣ ਮੈਨੂੰ ਦਰਸ਼ਨ ਦੇ ਕੀ ਦੇਖਦਾ, ਸੰਤਾਂ ਦਾ ਕੀਰਤਨ ਹੋ ਰਿਹਾ ਤੇ ਸਾਰਿਆਂ ਤੋਂ ਪਿਛਲੇ ਪਾਸੇ ਮੈਰੇ ਦੇ ਕੱਪੜੇ ਪਾਈ ਬੈਠਾ, ਸਰੀ ਤੇ ਵੀ ਬੈਠਾ, ਪੰਜੇ ਵੀ ਬੈਠਾ, ਉੱਥੇ ਹੀ ਆ ਗਏ। ਨਮਸਕਾਰ ਕਰੀ, ਹੇ ਭਗਵਾਨ, ਇਹ ਤੁਸੀਂ ਐਡੀ ਦੂਰ ਕਿੱਥੇ ਆ ਕੇ ਬੈਠੇ ਹੋ ਤੇ ਤੁਹਾਡਾ ਕੀ ਗੱਲ? ਕਹਿਣ ਲੱਗੇ ਨਾਰਦ ਮੁਨੀ, ਲੋਕਾਂ ਨੂੰ ਵਹਿਮ ਹੈ ਕਿ ਮੈਂ ਬੜੇ ਬੜੇ ਜੀਵਿਆਂ ਨਾਲ ਜੜਿਆ ਹੋਇਆ, ਮੰਦਰਾਂ ਚ ਰਹਿਣਾ, ਬਿਲਕੁਲ ਨਹੀਂ ਰਹਿਣਾ, ਨਾ ਮੈਂ ਤੀਰਥਾਂ ਤੇ ਰਹਿਣਾ, ਨਾ ਮੈਂ ਕਿਸੇ ਹੋਰ ਥਾਂ ਤੇ ਰਹਿਣਾ, ਨਾ ਮੈਂ ਯੋਗੀਆਂ ਦੇ ਹਿਰਦੇ ਚ ਰਹਿਣਾ, ਮੈਂ ਤਾਂ ਆਪਣੇ ਪਿਆਰਿਆਂ ਦੇ ਚਰਨਾਂ ਚ ਬਹਿ ਜਾਂਦਾ, ਜਿੱਥੇ ਇੱਕ ਮਨ ਇੱਕ ਚਿੱਤ ਹੋ ਕੇ ਨਦੀ ਦਾ ਜਸ ਕਰ ਲਏ ਤੇ ਮੈਂ ਜੋ ਕੁਛ ਮੰਗਦੇ ਨੇ ਦੇਣ ਨੂੰ ਤਿਆਰ ਰਹਿਣਾ, ਵੀ ਜਿੱਥੇ ਮੰਗਲ ਮੈਂ ਹੁਣੇ ਤਾਂ। ਲੋਕ ਕਹਿੰਦੇ ਨੇ ਵੀ ਮੇਰਾ ਕੋਈ ਮਾਂ ਨੀ, ਕੋਈ ਬਾਪ ਨੀ, ਮੇਰਾ ਪਰਿਵਾਰ ਨੀ। ਮੇਰਾ ਪਰਿਵਾਰ ਕਿਉਂ ਨੀ? ਸਤਸੰਗ ਮੇਰਾ ਪਰਿਵਾਰ, ਮੇਰਾ ਘਰ ਨੀ ਹੈ, ਮੇਰਾ ਕੋਈ ਜਗ੍ਹਾ ਨੀ ਹੈ, ਮੈਂ ਲਾਮ ਕਾਮ ਹਾਂ, ਲਾਮ ਕਾਮ ਨੀ, ਮੈਂ ਇੱਥੇ ਹੀ ਕਹੋ ਕਰੀ ਰੱਬ ਕਹੀਏ ਗਾਏ ਸਾਹ ਸੰਗਤ ਬੈਠੇ ਹੈ, ਬਿਕੁੰਠ ਦਾ ਸਾਰਾ ਤੇਜ ਪ੍ਰਤਾਪ ਸੰਗਤ ਵਿੱਚ ਆ ਜਾ। ਸੋ ਉਸ ਸੰਗਤ ਵਿੱਚ ਆਪ ਗੁਰੂ ਦਰਾਜ ਤੋਂ ਤੁਰ ਕੇ ਆਏ ਹੋ, ਕਰੋੜਾਂ ਜਗ੍ਹਾ ਦਾ ਫਲ ਪ੍ਰਾਪਤ ਕਰਨਾ। ਸੋ ਚਿੱਤ ਵਿਅਕਤੀ ਨੂੰ ਸਾਗਰ ਕਰਕੇ ਮਹਾਰਾਜ ਦੇ ਹੁਕਮ ਦੇ ਮੁਤਾਬਕ ਆਪ ਸਾਰੇ ਹਰੀ ਦਾ ਜਸ ਪਾਓ। तेरी ये मर्यादा है कि जब तक कोई गुरु ताड़ना करे तो दीक्षा नहीं दे सकता, दूसरा नाम फल नहीं लगता नुकड़े से। मैं संसार देखिए जीजो सूझ है को नहीं बैद लीचा बै जरा सामने गद्दी ला के बैठ जाए, ऐसा मैं संसार से कोई नजर नहीं आया नहीं मेरी नजर। संत रैन गुरु महाराज ने छोटी उम्र च मिले थे जोड़ा खरा सौदा महाराज ने कर 20 रुपये देते थे पिता ने 1 रुपये के 9 मन छोटे आया करके 180 मन छोरिया देते पैसे देते हम छोटे 300-400 कुंटल देते जे 100 रुपये मन भी लाओ तो भी 20,000 रुपया होया संतान को खिलाया जाता। तो इस तरह के नाल महाराज जी जदों वो संत रहे जी कहना है महाराज को देखती सार जो महाराज बैठ गए सार लगे छोटी उम्र है कह लगे बेटा तू जा बाल के तू जा असि आपे ही प्रसादे छक लागे आपे ही सब कुछ कर लागे तू हूं जा। पिछों पूछे उसके नाल के साधुआ ने भी तुम इस बालक न क्यों भेज दिता इनकी छेत, वो कहने लगे मैं यहां तेज नहीं सह सकता मैं उच्चे तो बैठा थी मैं तेज नहीं सह सकता मेरा जी करता जी मेरे चरणों च बह गया इन उच्चे बिठा ता मैं तो उसे। महाराज कहने लगे प्रभु कोई मैं दिखाया नहीं जरा मैनू नाम दे रहे मैं तेरी जगह गया ते आप मैं अपने स्वरूप का दसो मैं किहड़ा स्वरूप संसार च दसां ते किहड़ा नाम दे। ਗੁਰੂ ਜੀ ਨੇ ਕਿਹਾ ਇਹ ਨਾਨਕ ਅੱਜ ਮੈਂ ਤੈਨੂੰ ਆਪਣਾ ਅਸਲੀ ਸਰੂਪ ਦੱਸਦਾ ਤੂੰ ਸੰਸਾਰ ਨੂੰ ਦੱਸੀ ਪੜ੍ਹੋ ਸਾਰੇ ਮੇਰੇ ਪਿੱਛੇ ਇੱਕ ਓਂਕਾਰ ਸੰਸਾਰ ਬਣੇ ਹੋਏ ਜੀ ਵੀ ਮੈਂ ਇੱਕੋ ਹੀ ਹਾਂ ਜਦੋਂ ਸੰਸਾਰ ਨੇ ਰਹਿਣਾ ਨੀ ਤਾਂ ਵੀ ਮੈਂ ਇੱਕੋ ਹੀ ਹਾਂ ਮੈਂ ਹੀ ਓਂਕਾਰ ਸ਼ਬਦ ਦੇ ਰੂਪ ਚ ਪ੍ਰਗਟ ਹੋਇਆ ਜਿਹਦਾ ਵਿਸਾਰ ਗੁਰੂ ਗ੍ਰੰਥ ਸਾਹਿਬ ਦਾ ਸਾਧ ਜੀ ਐਵੇਂ ਨਾ ਮੰਨਿਆ ਕਰੋ ਮੇਰੀ ਫਲਾਣੇ ਤੋਂ ਨਾਮ ਮਿਲਦਾ ਫਲਾਣੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦਾ ਕੋਈ ਸਾਰੇ ਦੇਖਦਾ ਕਿਉਂਕਿ ਓਂਕਾਰ ਦਾ ਇਹ ਸਿੱਧਾ ਰੂਪ ਹੈ ਸਾਡਾ ਸਿੱਧਾ ਰੂਪ ਨਹੀਂ ਹੈ ਸਾਡੇ ਵਿੱਚ ਮਿੱਟੀ ਦਾ ਸਰੀਰ ਨਿਰਮਲ ਮੂਲ ਅਕਾਸ਼ੀ ਲਿਖੀ ਭੋਮ ਲਾਇਆ ਪੰਜ ਤੱਤਾਂ ਨੇ ਬਣਾ ਲਈ ਆਤਮ ਜੋਤ ਜਿਹੜੀ ਵਾਹਿਗੁਰੂ ਦਾ ਸ਼ਬਦ ਹੀ ਸੁਣ ਸੀ ਅੰਤ ਸਿਆਣੇ ਬਚ ਗਏ ਨਾ ਨਿਰਵਾਰੀ ਜਾਏ ਬੇਅੰਤ ਸਿਆਣੇ ਕੋਈ ਕਹਿੰਦਾ ਯੋਗ ਸਾਧਨਾ ਕਰੋ ਕੋਈ ਕਹਿੰਦਾ 84 ਆਸਣ ਲਾਵੋ ਕੋਈ ਕਹਿੰਦਾ ਘਰ ਬਾਰ ਛੱਡ ਕੇ ਜੰਗਲਾਂ ਚਲੇ ਜਾਓ ਕੋਈ ਕਹਿੰਦਾ ਘੁੰਮਿਆ ਟਾਪੋ ਜਲਦਾ ਇਹ ਕਰੋ ਪਰ ਇਹ ਵੱਖਰੀ ਨਹੀਂ ਹੁੰਦੀ ਜੋਤ ਦਿੱਤੇ ਰੋਈ ਜਾਂਦੀ ਇਸ ਕਰਕੇ ਸਾਡਾ ਜਿਹੜਾ ਸਰੂਪ ਹੈ ਨਾ ਇਹ ਪਵਿੱਤਰ ਨਹੀਂ ਰਿਹਾ ਇਹ ਮਹਾਂਪਵਿੱਤਰ ਸਰੂਪ ਵਾਹਿਗੁਰੂ ਦਾ ਡਰੈਕਟ ਹੈ ਤਾਂ ਇਹ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਓਂਕਾਰ ਦਾ ਪਸਾਰ ਹੈ ਜਿਵੇਂ ਦਰਖਤ ਦਾ ਬੀਜ ਹੁੰਦਾ ਉਹਦੇ ਟਾਹਣੀਆਂ ਨਿਕਲ ਜਾਂਦੀਆਂ ਇਸ ਤਰ੍ਹਾਂ ਮੈਂ ਕਰੀ ਬੇਨਤੀ ਕਰੀ ਸੀ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਇਹਨਾਂ ਦੇ ਮੰਗੋ ਜੋ ਮੰਗਣਾ ਸਮਝੇ ਸਮਰੱਥ ਗੁਰੂ ਨੇ ਗੁਰੂ ਗ੍ਰੰਥ ਪਾਤਸ਼ਾਹ ਦਾ ਵਚਨ ਹੈ ਵੀ ਐਸੇ ਗੁਰੂ ਤੁਹਾਡੀ ਦਵਾਈ ਕਰਨਗੇ ਜਿਨ੍ਹਾਂ ਦੇ ਦਰ ਤੋਂ ਕਦੇ ਖਾਲੀ ਹੋ ਨਹੀਂ ਜਾਓ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਮੰਗੋ ਤੁਹਾਨੂੰ ਸਭ ਕੁਛ ਮਿਲ ਜਾਏਗਾ ਜੋ ਮੰਗਦੇ ਸਾਗਰ ਆਪਣੇ ਤੇ ਸੋਈ ਸੋਈ ਲੇਕਿਨ ਮੰਗਦੇ ਵਿੱਚ ਕੌਣ ਨੇ ਨਾਲ ਤੈਨੂੰ ਸ਼ਰਧਾ ਵੀ ਹੈ ਭਰੋਸਾ ਵੀ ਹੈ ਉੱਪਰੋਂ ਅੱਖਰਾਂ ਨਾਲ ਅਰਦਾਸ ਕਰਦਾ ਅੱਖਰਾਂ ਦੀ ਅਰਦਾਸ ਕਰਨਾ ਤੇਰਾ ਮੰਗ ਕਿਤੇ ਤੁਰਿਆ ਜਾਏਗਾ ਸੋ ਗਾਲਪੁਰ ਕਹਿਣ ਲੱਗ ਜੀ ਹੇ ਨਾਨਕ ਇਹ ਮੈਂ ਤੈਨੂੰ ਆਪਣਾ ਸਰੂਪ ਦਿੱਤਾ ਨਾ ਮੈਂ ਚਾਰ ਮਹਾਂ ਵਾਲਾ ਨਾ ਮੈਂ ਮੋਰ ਮੁਕਟ ਵਾਲਾ ਕੁਛ ਮੇਰਾ ਨਿਰਗੁਣ ਸਰੂਪ ਹੈ ਮੈਂ ਹਰ ਥਾਂ ਦੇ ਉੱਤੇ ਹੈ ਮੈਂ ਸੰਸਾਰ ਨੂੰ ਬੁਲਾਇਆ ਮੈਂ ਸੱਤ ਹਾਂ ਤੇ ਮੈਂ ਨਾਮ ਰੂਪ ਹੋ ਕੇ ਸੰਸਾਰ ਵਿੱਚ ਪ੍ਰਗਟ ਹੋਇਆ ਸ਼ਕਤੀ ਰੂਪ ਤੇ ਕਰਤਾ ਹਾਂ ਖੁਰਕ ਮੈਂ ਹਰੇਕ ਦੇ ਹਿਰਦੇ ਜਾਂ ਮੈਂ ਛੱਡ ਕੇ ਬਾਹਰ ਨਹੀਂ ਬੈਠ ਗਿਆ ਜਿਸ ਤਰ੍ਹਾਂ ਮਿਸਤਰੀ ਲੋਕ ਹੁੰਦੇ ਨੇ ਸੋਫਾ ਸੈੱਟ ਬਣਾਤਾ, ਮਕਾਨ ਬਣਾਤਾ, ਮਕਾਨ ਦੇ ਵਿੱਚ ਤਾਂ ਲੱਭਦੇ ਨੇ, ਉਹ ਤਾਂ ਬਾਹਰ ਲੈ ਜਾਂਦੇ। ਮੈਂ ਇਸ ਤਰ੍ਹਾਂ ਦੀ ਮੇਰੀ ਆਈ ਦੀ ਘਿੱਟ ਨਹੀਂ, ਜ਼ਿਮੀਦਾਰ ਨੇ ਕਣਕ ਲੀਤੀ ਹੈ, ਕਣਕ ਦੇ ਵਿੱਚ ਨਹੀਂ ਆਇਆ, ਉਹ ਬਾਹਰ ਆਪਣੇ ਮਕਾਨ ਚ ਰਹਿੰਦਾ। ਇਹ ਜਿਹਾ ਕਰਤਾ ਨਹੀਂ ਮੈਂ ਹੈਗਾ, ਮੈਂ ਹਰੇਕ ਦੇ ਹਿਰਦੇ ਚ ਇਹ ਰਸਵੀ ਸੰਸਾਰ ਇਹੋ ਜਿਹਾ ਕਲਪ ਦੇ ਦਿਨ ਜੇ ਮੇਰੇ ਨਾਲ ਮਿਲਣ ਦੀ ਲੋੜ ਹੈ ਤਾਂ ਅੰਦਰ ਝਾਤੀ ਮਾਰ ਲਿਆ ਕਰਨ, ਘੱਟ ਘੱਟ ਮੈਂ ਹਰਦੂ ਵਸੈ ਸੰਤਰ ਕਹਿਓ ਪੁਕਾਰ। ਤੇ ਫੇਰ ਮੈਨੂੰ ਕਿਸੇ ਦਾ ਡਰ ਨਹੀਂ ਹੈ, ਕਿਉਂਕਿ ਮੈਂ ਤੋਂ ਉੱਪਰ ਦੀ ਹੈ ਕੋਈ, ਮੇਰਾ ਕਿਸੇ ਨਾਲ ਵੈਰ ਨਹੀਂ। ਦੱਸਣੀ ਮੇਰੇ ਪਿਆਰਿਆਂ ਨੂੰ ਕਿ ਕਿਸੇ ਨਾਲ ਵੈਰ ਨਹੀਂ ਕਰਨਾ, ਬਾਬਾ ਵੈਰ ਨਾ ਕਰੀਏ ਕੰਮ, ਕਿਉਂਕਿ ਮੈਂ ਹਰੇਕ ਘਰ ਦੇ ਵਿੱਚ ਬੈਠਾ। ਤੀਸਰਾ, ਮੇਰਾ ਕਿਸੇ ਨਾਲ ਵੈਰ ਨਹੀਂ, ਮੇਰੇ ਹੀ ਪੈਦਾ ਕੀਤੀਆਂ ਗੱਲ ਨੇ ਸਾਰੇ। ਫੇਰ ਮੇਰੇ ਉੱਤੇ ਕਾਲ ਨਹੀਂ ਆ ਰਹੀ, ਉਹ ਤਾਂ ਸਾਰੀ ਦੁਨੀਆ ਕਾਲ ਦੇ ਅੰਦਰ ਬਣਾਈ ਹੈ, ਮੇਰੇ ਤੇ ਕਾਲ ਨਹੀਂ, ਮੈਂ ਅਕਾਲ ਹਾਂ। ਫੇਰ ਮੈਂ ਹਸਤੀ ਹਾਂ, ਮੂਰਤ ਹਾਂ, ਡੀਂਗ ਹਾਂ, ਡੇਲੀ ਡੀਂਗ ਕਹਿੰਦੇ ਨੇ ਹਸਤੀ ਦਾ। ਤੇ ਮੈਨੂੰ ਕੋਈ ਬੁਲਾਉਣ ਵਾਲਾ ਨਹੀਂ ਆਇਆ, ਦੁਨੀਆਂ ਦੇ ਲੋਕਾਂ ਨੂੰ ਗਿਆਨ ਕਰਾਇਆ ਜਾਏਗਾ ਤਾਂ ਗਿਆਨ ਆਉਂਦਾ, ਨਾਮ ਦਿੱਤਾ ਜਾਏਗਾ ਤਾਂ ਨਾਮ ਜਪਣਗੇ ਨੇ, ਮੈਨੂੰ ਕੋਈ ਨਹੀਂ, ਮੈਂ ਆਪਣੇ ਆਪ ਤੇ ਸਭ ਕੁਝ ਆਉਂਦਾ। ਮੈਂ ਕਿਸੇ ਡਾਕਟਰ ਤੋਂ ਨਹੀਂ ਬੋਲਿਆ ਵੀ ਯਾਰ ਆਈ ਇੱਥੇ ਲਾਉਂਦੀਆਂ ਕਿੰਨੀਆਂ ਲਾਤੀਆਂ, 2 ਖਰਬ 15 ਅਰਬ ਸੈੱਲ ਲੱਗੇ ਹੋਏ ਨੇ ਬੋਲੀ ਗਿਆ ਦੱਸਰੇ ਚ, ਮੈਨੂੰ ਲੱਗੇ ਤੋ ਦਾਲਚਾਰ ਨੂੰ ਨਹੀਂ ਕਰਾਉਂਦਾ, 2 ਖਰਬ ਗਿਣ ਜਾਂਦਾ, 1, 2, 3, 4 ਕਈ ਲੋਕ ਸਾਰੇ ਕਰ ਹੁੰਦਾ, ਹਿਸਾਬ ਵਾਲੇ ਜਾਣਦੇ ਨੇ, ਮਿੰਟ ਕੱਢ ਕੇ ਸਾਰੀ ਉਮਰ ਦਾ ਹਿਸਾਬ ਲਾਉਂਦਾ। ਤੇ 72,72,72,000 200 ਇਹਦੇ ਵਿੱਚ ਫੋਨ ਚੱਲਣ ਵਾਲੀਆਂ ਲਾਰੀਆਂ ਲਾਈਆਂ ਹੋਈਆਂ, ਕਰੋੜਾਂ ਦੀ ਪਤਾ ਚਾਹੀਦਾ ਮਸਾਲਾ ਲੱਗਿਆ, ਅਸੀਂ ਆਪੇ ਖਰਾਬ ਕਰ ਲੈਂਦੇ ਹਾਂ ਇਹਦੇ ਸ਼ਰਾਬਾਂ ਕਰਾਵਾਂ ਪਾ ਲੈ। ਰੋਗੀ ਵੀ ਪੈ ਜਾਂਦੇ, ਆਦਮੀ ਨਹੀਂ ਪੈਦਾ ਕਰਿਆ, ਰੋਗੀ ਆਦਮੀ ਆਪ ਖਤਮ ਪਸਾਰ ਕੀਏ ਰੱਜ ਭਰੋ ਸਾਰਾ ਮੁਸ਼ਕਿਲ ਹੋਏ ਰੋਗ। ਜਿਹੜੇ ਬੱਚੇ ਬੱਚੀਆਂ ਕਹਿੰਦੇ ਨੇ ਵੀ ਅਸੀਂ ਤਾਂ ਰੋਗ ਕੁਛ ਨਹੀਂ ਕਰਿਆ, ਤੁਹਾਡੇ ਮਾਂ ਬਾਪ ਨੇ ਕਰਿਆ, ਦਾਦੇ ਨੇ ਕਰਿਆ, ਗੁਰਦਾਦੇ ਨੇ ਕਰਿਆ, ਉਹਨੇ ਤੁਹਾਡੇ ਨਾਲ ਜੁਰਮ ਕਰਿਆ, ਉਹਨੇ ਤੁਹਾਡੇ ਰੋਗ ਦਾਦੀ ਕਰੇ ਨੇ ਰੋਗੀ, ਕਿਉਂਕਿ ਜੀਨ ਆਇਆ ਉਦੋਂ ਆਪ ਰੋਗੀ ਹੋਇਆ, ਉਹਨੇ ਗਾਂ ਰੋਗੀ ਇਲਾਜ ਕਰਿਆ ਕਰਕੇ। ਵੈਗਰੂ ਨੇ ਨੀ ਰੋਗ ਪੈਦਾ ਕਰਿਆ, ਮਹਾਰਾਜ ਨੇ ਤਾਂ ਵਿੱਚ ਦਵਾਈ ਰੱਖੀ ਨਾਮ ਦੀ ਹੈ ਇਸ ਸਰੀਰ ਦੇ ਅੰਦਰ, ਤੇ ਨਾਮ ਦੇ ਨਾਲ ਸਭ ਰੋਗ ਕੋ ਔਸਤ ਨਾਮ। ਸੋ ਐਸਾ ਸੁੰਦਰ ਸਰੀਰ ਵੈਗਰੂ ਨੇ ਬਣਾਇਆ ਸਾਡਾ, ਫਿਰ ਸਾਨੂੰ ਗਿਆਨ ਕੋਈ ਦਰਾਵੇ ਤਾਂ ਹੁੰਦਾ। ਮਹਾਰਾਜ ਕਹਿੰਦੇ ਮੈਂ ਸਵਾਇਆ ਸਾਹਿਬ ਆਪਣੇ ਆਪ ਤੇ ਗਿਆਨ, ਕਹਿੰਦੇ ਇਹ ਨਾਨਕ ਗੁਰ ਪ੍ਰਸ਼ਾਦ, ਗੁਰੂ ਦੀ ਕਿਰਪਾ ਦੇ ਨਾਲ ਮੈਂ ਮਿਲਾਂਗਾ, ਆਹ ਫੜ ਚਾਬੀ ਤੇ ਮੈਂ ਤਾਰੇ ਲਾ ਕੇ ਨੇ ਸਾਰਿਆਂ ਦੇ ਅੰਦਰ, ਆ ਤੈਨੂੰ ਮੈਂ ਚਾਬੀ ਬੁਲਾਉਂਦਾ, ਜਿਸ ਕਾ ਗ੍ਰਹਿ ਚੰਗੀਆ ਤਾਰਾ ਕੁੰਜੀ ਗੁਰ ਸੌਂ ਪਾਈ, ਹਰ ਪਾਪ ਕਰੇ ਨਹੀਂ ਪਾਵੈ ਫਿਰ ਸਭ ਕੁਛ ਜਗਾਏ, ਜਦ ਤੱਕ ਗੁਰੂ ਧਾਰਨ ਨਹੀਂ ਕਰਦਾ, ਗੁਰੂ ਦੀ ਸ਼ਰਨ ਚ ਨਹੀਂ ਆਉਂਦਾ, ਅਦਰਲਾ ਜਗਾਲਿਆ ਹੋਇਆ ਤਾਲਾ ਚ ਖੁੱਲਣਾ ਕਦੇ। ਫਿਰ ਆਨੇ ਕੋਣ ਤੋਂ ਇਹ ਗੱਲ ਕਰ, ਇਹਨੂੰ ਪੂਰਾ ਕਰ, ਮੈਂ ਤੇਰੇ ਵਾਸਤੇ ਬਾਕੀ ਕਰਿਆ। ਮਹਾਰਾਜ ਨੇ ਉਸ ਵੇਲੇ ਕਿਹਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਲੈ ਨਾਨਕ ਹੁਣ ਤੇਰੇ ਤੋਂ ਦੀ ਮੋਹ ਤੇ ਦਾਦੀ, ਹੁਣ ਜਿਹੜਾ ਪ੍ਰਾਣੀ ਕਰੇਗੀ, ਕੋਈ ਪ੍ਰਾਣੀ ਵੀ ਇਸ ਦਾ ਪਾਠ ਕਰੇਗਾ, ਇਹ ਮੇਰਾ ਤੇਰਾ ਵਚਨ ਰਿਹਾ ਕਿ ਉਹ ਮੇਰੀ ਦਰਗਾਹ ਆਏ, ਇਸ ਨੂੰ ਜਿਹੜਾ ਸਮਝ ਕੇ ਪੜੇਗਾ। ਕਿਹਦੀ ਬੜੀ ਬਾਤ ਦੇ ਦਿੱਤੀ ਸੱਚੇ ਪਾਤਸ਼ਾਹ, ਮੈਂ ਨਾਮ ਭਜਨ ਸ਼ਬਦ ਚ ਹੀ ਰਿਹਾ। ਮਹਾਰਾਜ ਕਹਿੰਦੇ ਅੱਗੇ ਹਰੇਕ ਨਾਮ ਨੇ ਮੇਰੇ, ਹਰੇਕ ਨਾਮ ਤੈਨੂੰ ਮੈਂ ਉਹ ਨਾਮ ਦੇਣਾ ਜਿਹੜਾ ਮੇਰੀ ਹਜ਼ੂਰੀ ਚ ਆ ਕੇ ਵੀ ਚੱਲਦਾ ਰਹਿ, ਬਾਕੀ ਨਾਮ ਜਿਹੜੇ ਨੇ ਮੇਰੀ ਹਜ਼ੂਰੀ ਚ ਨਹੀਂ ਚੱਲਦੇ, ਪਿੱਛੇ ਰਹਿ ਜਾਂਦੇ, ਜਾਪ ਮਰੇ ਜਪਾ ਮਰੇ ਅਨਾਦ ਵੀ ਮਰ ਜਾਏ, ਸੁਰਤ ਸਮਾਨ ਸਵਾਨੀ ਸੁਰਤ ਮੈਂ ਆਪ ਆਪ ਕੋ ਪੈ। ਕਹਿੰਦੇ ਜਿੱਥੇ ਤੇਰਾ ਤੇਰਾ ਆਪਾ ਖਤਮ ਹੋਏਗਾ, ਉੱਥੇ ਮੇਰਾ ਆਪਾ ਬਣੇਗਾ, ਉੱਥੇ ਇਹ ਸ਼ਬਦ ਵਾਹ 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 ਵਾਹਿਗੁਰੂ ਵਾਹਿਗੁਰੂ, ਕਹਿੰਦੇ ਉੱਥੇ ਰੋਮ ਰੋਮ ਤੋਂ ਨਿਕਲੇਗਾ। ਸੋ ਮੈਂ ਤੈਨੂੰ ਉਹ ਨਾਮ ਦਿੱਤਾ ਜਿਹੜਾ ਨਾਮ ਮੇਰੀ ਜਗ੍ਹਾ ਜਾ ਕੇ ਵੀ ਜਪਿਆ ਜਾ ਸਕਦਾ। ਸੋ ਇਸ ਤਰ੍ਹਾਂ ਗਾਓ ਵਾਪਸ ਭੇਜ ਦਿੱਤਾ, ਤੀਸਰੇ ਦਿਨ ਗੁਰੂ ਨਾਨਕ ਪਾਤਸ਼ਾਹ ਨਦੀ ਚੋਂ ਨਿਕਲੇ ਤੇ ਸੰਤ ਘਾਟ ਦੇ ਉੱਤੇ ਜਾ ਕੇ ਬੈਠੇ। ਇੱਕੋ ਹੀ ਆਵਾਜ਼ ਦੇ ਜਾਂਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰ ਹਿੰਦੂਆਂ ਨੇ ਵੀ ਸੁਣਿਆ, ਮੁਸਲਮਾਨਾਂ ਨੇ ਵੀ ਸੁਣਿਆ। ਹਿੰਦੂ ਚੁੱਪ ਕਰ ਰਹੇ ਤੇ ਮੁਸਲਮਾਨ ਨੂੰ ਰੌਲਾ ਪਾਉਣ ਲੱਗੇ ਵੀ ਇਹ ਨਾਨਕ ਇਹ ਪਿੱਛੋਂ ਆ ਗਿਆ ਤੇ ਡੁੱਬ ਗਿਆ ਸੀ। ਚਿਹਰੇ ਵਾਲੀ ਦੇਖ ਹੁੰਦਾ ਇੰਨਾ ਜਲਾਲ ਵੱਧ ਗਿਆ ਤੇ ਝਾੜ ਨੀ ਸਕਦਾ, ਰੇਲ ਦੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਜਾਂ ਚਿਹਰੇ ਦੇ ਝਾਕਣ ਲੱਗ ਗਿਆ। ਉਸ ਵੇਲੇ ਮੁਸਲਮਾਨਾਂ ਨੇ ਇਤਰਾਜ ਕੀਤਾ ਵੀ ਇਹ ਕਹਿੰਦਾ ਨਾਨਕ ਵੀ ਮੁਸਲਮਾਨ ਵੀ ਕੋਈ ਨੀ, ਮੁਸਲਮਾਨ ਕਿਉਂ ਨੀ, ਅਸੀਂ ਮੁਸਲਮਾਨ ਆ, ਨਮਾਜ਼ਾਂ ਪੜ੍ਹਦੇ ਹਾਂ, ਰੋਜ਼ੇ ਰੱਖਦੇ ਹਾਂ, ਈਦ ਮਨਾਉਂਦੇ ਹਾਂ ਤੇ ਸਾਰਾ ਕੁਝ ਕੁਰਾਨ ਸ਼ਰੀਫ ਦੇ ਮੁਤਾਬਕ ਕਰਦੇ ਹਾਂ, ਅਸੀਂ ਮੁਸਲਮਾਨ ਕਿਉਂ ਨੀ ਹਾਂ। ਬਾਦਸ਼ਾਹ ਤੋਂ ਸਮਨ ਆ ਗਿਆ, ਨਵਾਜ਼ ਨੇ ਇੱਜ਼ਤ ਨਾਲ ਬੁਲਾਇਆ, ਕਹਿੰਦੇ ਨਾਨਕ ਤੇਰੀ ਸ਼ਿਕਾਇਤ ਕਰ ਰਹੇ ਇੱਕ ਚੀਜ਼, ਦੂਸਰਾ ਇਹ ਹੈ ਕਿ ਤੂੰ ਮੋਦੀ ਖਾਨਾ ਖੁੱਲ੍ਹਾ ਹੀ ਛੱਡ ਕੇ ਚਲਿਆ ਗਿਆ, ਕਿੱਥੋਂ ਆਇਆ, ਅਸੀਂ ਦਰਿਆ ਚ ਟੋਲਦੇ ਟੋਲਦੇ ਛੱਡ ਕੇ, ਤੇ ਇਹਦਾ ਹਿਸਾਬ ਦੇ ਬਾਰੇ ਕਹਿੰਦੇ ਆਪੇ ਹੀ ਕਰ ਲਓ, ਆਪੇ ਹੀ ਕਰਿਆ। 900 ਰੁਪਈਆ ਉਹਨਾਂ ਦਿਨਾਂ ਦਾ ਵੱਧ ਨਿਕਲਿਆ, 900-90 ਹਜ਼ਾਰ ਵਰਗਾ। ਇਹਨੂੰ ਕੀ ਕਰੀਏ, ਕਹਿੰਦੇ ਬਣ ਦੋ ਗਰੀਬਾਂ ਨੂੰ ਬਣ ਦੋ। ਅਤੇ ਪੈਸੇ ਨਵਾਬ ਨੇ ਸ੍ਰੀ ਚੰਦ ਜੀ ਤੇ ਲਿਖੇ, ਲਕਸ਼ਮੀ ਦਾਸ ਦੇ ਲਿਖੇ ਚ ਪਾ ਕੇ ਫਿਰ ਅੱਧੇ ਬਣ ਦਿੱਤੇ। ਉੱਥੇ ਬਾਅਦ ਜਦ ਬਚਨ ਹੋਏ ਗੁਰੂ ਨਾਨਕ ਪਾਤਸ਼ਾਹ ਦਾ, ਉਹ ਸਮਝਿਆ ਵੀ ਇਹ ਤਾਂ ਮਾਰਫਤ ਵਿੱਚ ਗਏ, ਤਾਂ ਸਿਦਰ ਚਲੇ ਗਏ, ਥੱਲੇ ਰਹੇ ਕਿ ਨਾ ਇਹ ਹਿੰਦੂ ਦੇ ਨਾਮ ਮੁਸਲਮਾਨ। ਇਹ ਠੀਕ ਹੈ, ਕਹਿੰਦੇ ਇਹ ਨਾਨਕ ਹੁਣ ਤੂੰ ਨਾ ਹਿੰਦੂ ਰਿਹਾ ਨਾ ਮੁਸਲਮਾਨ ਰਿਹਾ, ਫਿਰ ਸਾਡੇ ਨਾਲ ਨਮਾਜ਼ ਪੜ੍ਹ ਸਾਰੇ। ਕਹਿੰਦੇ ਠੀਕ ਹੈ, ਦੇਹਾਂ ਮਸੀਤ ਹੋਈ, ਪੂਜਾ ਔਰ ਨਮਾਜ਼ ਹੋਈ, ਪੂਜਾ ਤੇ ਨਮਾਜ਼ ਚ ਮੈਨੂੰ ਫਰਕ ਨੀ, ਦਿਓਰੇ ਤੇ ਮਸਜਿਦ ਚ ਮੈਨੂੰ ਫਰਕ ਨੀ, ਜੇ ਮਸਜਿਦ ਚ ਬਹਿ ਕੇ ਹਰੀ ਦਾ ਜਪ ਕਰ ਲਈਏ ਕੋਈ ਫਰਕ ਨੀ ਸਰ, ਜੇ ਮਸਜਿਦ ਵਾਲਾ ਨਮਾਜ਼ ਪੜ੍ਹ ਲਵੇ ਗੁਰਦੁਆਰੇ ਆ ਕੇ ਕੋਈ ਫਰਕ ਨੀ ਹੈ, ਮੰਦਰ ਵਿੱਚ ਜਾ ਕੇ ਜੇ ਅਸੀਂ ਆਜ਼ਾਦੀ ਵਾਰ ਲਾ ਲਈਏ ਸਾਨੂੰ ਕੋਈ ਫਰਕ ਨੀ। ਕਹਿੰਦੇ ਇਹ ਤਾਂ ਹਰੀ ਦਾ ਜਪ ਕਰਨ ਵਾਲੀਆਂ ਚੀਜ਼ਾਂ ਆਉਂਦੀਆਂ, ਮੂਰਖਾਂ ਨੇ ਬਲੀਆਂ ਪਾ ਦੀਆਂ, ਸ਼ਕਲਾਂ ਬੁਲਾ ਦੀਆਂ, ਉਹਨੇ ਮੂੰਹ ਉਧਰ ਨੂੰ ਰੱਖਦਾ, ਉਹਨੇ ਉਧਰ ਨੂੰ, ਜਿੱਧਰ ਨੂੰ ਉਹਨੇ ਰੱਖਿਆ ਦੂਜੇ ਨੇ ਨਹੀਂ ਰੱਖਿਆ। ਉਹਨਾਂ ਨੇ ਪੱਛਮ ਵੱਲ ਪਿੱਠ ਕਰਤੀ, ਇਹਨਾਂ ਨੇ ਪੱਛਮ ਵੱਲ ਦਰਵਾਜ਼ਾ ਕਰਤਾ। ਸੋ ਇਸ ਤਰ੍ਹਾਂ ਕਹਿੰਦੇ ਸਾਨੂੰ ਨੀ ਪਏ, ਨਮਾਜ਼ ਪੜ੍ਹਨ ਵਾਸਤੇ ਗੁਰੂ ਨਾਨਕ ਤਿਆਰ ਹੋ ਗਿਆ, ਮਸਜਿਦ ਚੋਣਾਂ ਰਾਤ ਦਾ ਦਿਨ ਸੀ, ਬਹੁਤ ਭਾਰੀ ਇਕੱਠ ਹੋ ਗਿਆ, ਕੁਛ ਏਦ ਕਰਕੇ ਵੀ ਨਮਾਜ਼ ਪੜ੍ਹ ਜਾਂਦਾ ਸੀ, ਕੁਛ ਏਦ ਕਰਕੇ ਵੀ ਅੱਜ ਨਾਨਕ ਨੇ ਮੁਸਲਮਾਨ ਪੜ੍ਹ, ਦੇਖਾਂਗੇ ਕਿਵੇਂ ਨਮਾਜ਼ ਪੜ੍ਹ ਗੱਲਾਂ ਬੇਅੰਤ ਘੁੰਮ ਗਿਆ ਸੀ ਸ਼ਹਿਰ ਸਾਰੇ ਤੇ ਬੜਾ ਭਾਰਾ ਇਕੱਠ ਹੋਇਆ। ਜਦੋਂ ਨਮਾਜ਼ ਪੜ੍ਹਨ ਲੱਗੇ ਗੁਰੂ ਨਾਨਕ ਸਭ ਤੇ ਮੂਹਰੇ, ਜੋ ਮੁੰਡਾ ਨਮਾਜ਼ ਪੜਾਉਂਦਾ ਇਮਾਮ ਖੜਾ ਤੇ ਉਹਦੇ ਪਿਛਲੇ ਪਾਸੇ ਤਿੰਨ ਜਣੇ ਕਾਜੀ ਖੜਾ, ਇੱਕ ਪਾਸੇ ਨਵਾਬ ਖੜਾ, ਵਿਚਾਰੇ ਗੁਰੂ ਨਾਨਕ ਪਾਤਸ਼ਾਹ ਖੜੇ। ਜਦੋਂ ਨਮਾਜ਼ ਸ਼ੁਰੂ ਹੋਈ ਲੀਲਾ ਲਾਇਲਾ ਕਿਹਾ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਇੱਕ ਪਾਸੇ ਹੋ ਕੇ ਬਹਿ ਗਈ, ਕਿਉਂ ਇਹ ਦਾਸ ਜੀ ਧਰਮ ਹੈ, ਇਹਦੇ ਇੰਨੀ ਤਰ੍ਹਾਂ ਸਤਨਾਮ ਮੰਗਣੇ ਹੱਥ ਨੇ, ਬਿਲਕੁਲ ਬੋਲੀ ਲੋੜ ਹੈ, ਬੋਲੀ ਦਾ ਫਰਕ ਹੈ ਥੋੜ੍ਹਾ ਜਿਹਾ। ਸੋ ਨਮਾਜ਼ ਸ਼ੁਰੂ ਹੋ ਚੁੱਕੀ ਸੀ, ਲੇਕਿਨ ਗੁਰੂ ਨਾਨਕ ਚਲੇ ਗਏ ਤੇ ਨਮਾਜ਼ ਦਾ ਅਸੂਲ ਇਹ ਹੁੰਦਾ ਕਿ ਨਮਾਜ਼ ਚ ਬੋਲਿਆ ਨੀ ਕਹਿੰਦਾ, ਜੇ ਬੋਲੋ ਸਜ਼ਾ ਹੋ ਜਾਂਦੀ ਹੈ, ਮੁੜ ਕੇ ਫਿਰ ਨਮਾਜ਼ ਪੜ੍ਹਨੀ ਪੈਂਦੀ ਹੈ, ਜੇ ਫੇਰ ਬੋਲ ਜੋ ਫੇਰ ਭਾਜੀ ਸਜ਼ਾ ਹੋਈ। ਇਹ ਸਾਡੇ ਮੰਨਣੀ ਵੀ ਜਪਜੀ ਸਾਹਿਬ ਪੜ੍ਹਦੇ ਪੜ੍ਹਦੇ ਗਾਲਾਂ ਵੀ ਨੀ ਆਏ, ਕਦੀ ਜਾਵਾਂਗੇ ਪਸ਼ੂਆਂ ਦੇ ਵੀ ਗੱਡੇ ਮਾਰੀ ਜਾਣ ਨਾ, ਉਹਦਾ ਸਾਡੇ ਨਾਲੋਂ ਕਈ ਗੱਲਾਂ ਮੁਸਲਮਾਨ ਸਬਕ ਲੈਣਾ ਚਾਹੀਦਾ ਸਾਡੇ, ਆ ਸਾਡੀ ਸਬਕ ਨੇ ਤਾਂ ਲਿਆ ਰਹੇ। ਮੈਂ ਇਹ ਕਹਿੰਦਾ ਹੁੰਦਾ ਸੀ ਬਈ ਪਾਣੀ ਪੋਣੀ ਕਿਉਂ ਕਹਿੰਦੇ ਘੱਟੇ ਨੀ ਲੱਗਦੇ, ਉਹ ਸਾਰਾ ਦਿਨ ਰੋਜ਼ਾ ਲੱਗਦੇ, ਪਹਿਲਾਂ ਰਿਵਾਜ਼ ਸੀ ਸੰਗਤ ਜਾ ਕੇ ਪਾਣੀ ਬਣਾਉਣ ਲੱਗਦੇ, ਮੈਂ ਕਿਹਾ ਬਿਲਕੁਲ ਨੀ ਸੀ, ਘਰੋਂ ਪੀ ਕੇ ਆਓ, ਇਸ ਵਾਤਾਵਰਨ ਨੂੰ ਸੁਚਾ ਰੱਖੋ। ਇਹ ਮਸ਼ੀਨ ਸਿੰਘ ਬੈਠੇ ਗੁਰੂ ਸਾਹਿਬ ਦਾ ਇੱਥੇ ਵਾਸਾ ਹੋਇਆ ਹੋਇਆ, ਸਾਰੇ ਦੇਸ਼ ਦੇ ਬੈਠੇ, ਤੁਸੀਂ ਜੂਠਾ ਕਰਨਾ ਵਾਤਾਵਰਨ ਨੇ ਸਾਨੂੰ ਬਿਲਕੁਲ ਦਿੱਤੀ। ਸੋ ਬੜੀ ਤੇ ਚੰਗੀ ਚੀਜ਼ ਆਇਆ ਸੀ ਉਹਨਾਂ ਤੋਂ ਲੈ ਲਈਏ, ਦੂਜੀ ਚੀਜ਼ ਜੀ ਅਸੀਂ ਲੈ ਲਈਏ ਵੀ ਬਾਣੀ ਪੜ੍ਹਦੇ, ਅਸੀਂ ਬੋਲਣਾ ਨਹੀਂ, ਪੜ੍ਹ ਕੇ ਹੀ ਬੋਲਣਾ, ਜੇ ਜਾਰੇ ਨਹੀਂ ਕਰਨਾ ਵੀ ਪੰਜ ਬਾਣੀਆਂ ਨੇ ਤਾਂ ਇੱਕ ਇੱਕ ਬਾਣੀ ਦਾ ਕਰ ਲਓ, ਅਸੀਂ ਅਸੀਂ ਤਾਂ ਕਰ ਲਓ ਵੀ ਜਲਦੀ ਸਾਬਾ ਤਾਂ ਬੜੇ ਤੇ ਮਾੜਾ ਜਿਹਾ ਬੋਲਣਗੇ, ਕੋਈ ਗੱਲ ਬਹੁਤ ਹੀ ਜ਼ਰੂਰੀ ਹੈ, ਅਗਲਾ ਤਾਂ ਬੋਲਣਾ ਨਹੀਂ ਚਾਹੀਦਾ, ਭੁੱਲ ਜਾਂਦਾ ਬੰਦਾ ਉਸ ਵੇਲੇ, ਫਿਰ ਮੁੜ ਕੇ ਗੁਜ਼ਾਰੀ ਨਾਲ ਸ਼ੁਰੂ ਹੋਣਾ ਚਾਹੀਦਾ। ਸੋ ਨਮਾਜ਼ ਖਜ਼ਾ ਕਰਨ ਦੇ ਕਦਾ ਨੂੰ ਕਹਿੰਦੇ ਨੇ ਵੀ ਖੰਡਤ ਬੋਲੂ ਤੇ ਉਹ ਬੋਲੇਗਾ, ਨਮਾਜ਼ ਪੜ੍ਹੀ ਗਈ, ਨਵਾਬ ਵੀ ਆ ਗਿਆ, ਨਵਾਬ ਵੀ ਆ ਗਿਆ, ਕਾਜ਼ੀ ਵੀ ਆ ਗਿਆ। ਗੁਰੂ ਨਾਨਕ ਨੂੰ ਕਹਿਣ ਲੱਗੇ, ਨਾਨਕ ਤੂੰ ਤਾਂ ਨਵਾਜ਼ ਪੜ੍ਹ ਆਇਆ ਸੀ, ਸਾਡੇ ਤਾਂ ਨਵਾਜ਼ ਨਹੀਂ ਪੜ੍ਹੀ। ਮਹਾਰਾਜ ਕਹਿੰਦੇ, ਮੈਂ ਤਾਂ ਪੜ੍ਹੀ ਹੈ, ਤੁਸੀਂ ਨਹੀਂ ਪੜ੍ਹੀ। ਕਹਿਣ ਲੱਗੇ, ਅਸੀਂ ਤਾਂ ਪੜ੍ਹੀ ਹੈ। ਕਹਿੰਦੇ, ਨਵਾਬ ਸਾਹਿਬ, ਜਦੋਂ ਕਰਮਾ ਸ਼ੁਰੂ ਹੋਇਆ ਮੈਂ ਤੁਹਾਡੇ ਵਿੱਚ ਨਹੀਂ ਸੀ ਖੜਾ, ਤੇ ਜਦ ਤੁਸੀਂ ਉੱਥੇ ਰਹੇ ਹੀ ਤਾਂ ਮੈਂ ਸੋਏ ਆਇਆ। ਕਹਿਣ ਲੱਗੇ, ਮੈਂ ਤਾਂ ਉੱਥੇ ਹੀ ਖੜਾ ਸੀ। ਕਹਿੰਦੇ, ਆਪ ਦਾ ਮਿੱਟੀ ਦਾ ਅਕਾਰਖਾਨਾ ਝਗੜਾ ਸੀ ਉੱਥੇ, ਤੁਸੀਂ ਤਾਂ ਕਾਬਲ ਕਧਾਰ ਵਿੱਚ ਘੋੜੇ ਖਰੀਦੇ ਸੀ। ਮਾਂ ਪੁੱਛੋ ਜਿਸਦਾ ਇਹ ਕਹਿੰਦੇ ਸੀ, ਕਮੈਤ ਘੋੜੇ ਇੰਨੇ ਲੈਣੇ ਨੇ, ਬੇ ਇੰਨੇ ਲੈਣੇ ਨੇ, ਸੁਰੰਗ ਘੋੜੇ ਇੰਨੇ ਲੈਣੇ ਆ, ਤੇ ਨੀਲੇ ਘੋੜੇ ਇੰਨੇ ਲੈਣੇ, ਚੂਨੀ ਇੰਨੇ ਲੈਣੇ ਆ, ਬੋਝ ਖਿੱਚਣ ਵਾਲੇ ਬੈਲਰ ਘੋੜੇ ਇੰਨੇ ਲੈਣੇ। ਤੁਸੀਂ ਉੱਥੇ ਛਾਟਾ ਛਾਟੀ ਕਰਦੇ, ਤੋਪਾਂ ਖਿੱਚਣ ਵਾਲੇ ਘੋੜਿਆਂ ਨੂੰ ਛਾੜਦੇ ਦਿੰਦੇ ਸੀ। ਉਂਗਲੀ ਲੈ ਗਏ ਨਵਾਬ ਨੇ ਮੂੰਹ ਚ, ਹੇ ਨਾਨਕ ਤੂੰ ਬਲੀ ਅੱਲਾ, ਉੱਧਰ ਹੀ ਗੱਲ ਜਾਣ ਲੈ। ਕਾਜੀ ਨੇ ਕਿਹਾ ਵੀ ਇਹਦੀ ਉਹ ਜਾਂਦੇ ਆ, ਮੇਰੀ ਨੀ ਗੱਲ। ਕਹਿੰਦੇ, ਮੈਂ ਨਾਨਕ ਮੇਰੇ ਨਾਲ ਨਵਾਜ਼ ਪੜ੍ਹ ਲੈਂਦਾ। ਮਹਾਰਾਜ ਕਹਿੰਦੇ, ਕਾਜੀ ਸਾਹਿਬ, ਤੇਰੇ ਘਰ ਅੱਜ ਘੋੜੀ ਸੂਈ ਹੈ ਤੇ ਵਿਹੜੇ ਵਿੱਚ ਆ ਤੇਰੇ ਮੌਣ ਤੋਂ ਬਗੈਰ ਸੂਈ, ਅੱਗੇ ਤੂੰ ਉਹਦੇ ਚ ਮੱਝਾਂ ਦੇ ਕੇ ਆਉਣਾ, ਅੱਜ ਦੇਣਾ ਭੁੱਲ ਗਿਆ, ਤੇ ਤੂੰ ਤਾਂ ਬਛੇਰੀ ਮੋੜਦਾ ਰਿਹਾ, ਫਿਰ ਤੂੰ ਨਵਾਜ਼ ਕਰ ਪੜੀ ਹੈ। ਚੁੱਪ ਕਰ ਗਿਆ ਦਿਮਾਗ। ਕਹਿਣ ਲੱਗਿਆ, ਕਿਉਂ ਕਾਜੀ ਸਾਹਿਬ? ਕਹਿੰਦੇ, ਨਾਨਕ ਤਾਂ ਬਲੀ ਹੈ। ਸੋ ਸਾਰਿਆਂ ਨੂੰ ਮਹਾਰਾਜ ਕਹਿੰਦੇ, ਕਿਸੇ ਨੇ ਵੀ ਨੀ ਨਵਾਜ਼ ਪੜ੍ਹੀ, ਇੱਥੇ ਨਵਾਜ਼ੀ ਕੋਈ ਹੈ ਹੀ ਨਹੀਂ। ਇਹ ਸਭ ਦੁਖਰੰਗੀ ਬੰਦੇ ਇਕੱਠੇ ਹੋਏ, ਇਹ ਸਾਨੂੰ ਬੜੀ ਤਰਕ ਹੈ ਇਸ ਗੱਲ ਦੇ ਉੱਤੇ। ਬੜਾ ਡਰ ਲੱਗਦਾ ਵੀ ਜੇ ਗੁਰੂ ਨਾਨਕ ਉਹਨਾਂ ਦੀ ਨਵਾਜ਼ ਨੂੰ ਜਾਣਦਾ ਸੀ ਤਾਂ ਉਹਦੇ ਸਿੱਖ ਬਣੇ ਹੋਏ ਆ, ਸਾਨੂੰ ਜਾਣਦਾ ਵੀ ਕੀਰਤਨ ਸੁਣਦੇ, ਇਹਦਾ ਮਨ ਕਿੱਥੇ ਦੌੜਿਆ ਸੀ। ਸੋ ਮਹਾਰਾਜ ਕਹਿੰਦੇ, ਪ੍ਰਭ ਜੀ ਉਸ ਕਰੋ ਸੰਤ ਵੀ ਸਾਹ ਨਾ ਦੇ ਕਰਦੇ ਸੀ। ਇਸ ਅਵਸਥਾ ਚ ਜਦ ਪਰਮੇਸ਼ਰ ਦੇ ਪਿਆਰੇ ਬੈਠਦੇ ਆ, ਦੇਵ ਤੇ ਵੀ ਆ ਕੇ ਉੱਥੇ ਬੈਠ ਜਾਂਦੇ ਨੇ, ਕਿਉਂਕਿ ਦੇਵ ਲੋਕਾਂ ਚ ਇਹ ਸੰਸਾ ਨਹੀਂ ਹੈ। ਸੋ ਹੈਗੇ ਭੋਗ ਹੈ। ਸੋ ਇਸ ਕਰਕੇ ਜਦੋਂ ਅਸੀਂ ਰੇਮਨ ਰਾਮ ਸਿਓ ਕਰ ਸ੍ਰੀ ਸਰਵਣ ਗੋਬਿੰਦ ਗੁਣ ਸੁਣੋ ਹਰ ਗਾਓ ਰਚਨਾ ਕੀ, ਕਰ ਸਾਧ ਸੰਗਤ ਸੇਵਰ ਮਾਧੋ ਉਹ ਮਦਦ ਕਰੇ। ਜੇ ਪਾਪਾਂ ਦਾ ਖਾਤਮਾ ਹੋ ਜਾਏਗਾ ਜੇ ਤੂੰ ਸੰਗਤ ਚ ਬੈਠ ਕੇ ਕੰਨਾਂ ਦੇ ਨਾਲ ਬਾਣੀ ਸੁਣੇ ਤੇ ਰਚਨਾ ਦੇ ਨਾਲ ਗੱਜ ਵੱਜ ਕੇ ਬੋਲੇ ਆ ਪਾਲ ਸਾਰੇ। ਸਾਰੇ ਪ੍ਰੇਮੀ ਸਾਹਿਬ ਨੇ ਵੀ ਸ਼ਬਦ ਬੋਲੋ। ਕੱਲ ਮੈਂ ਬੇਨਤੀ ਕਰੀ ਸੀ, ਆਪ ਜਿਹੜੇ ਆਏ ਸੀ ਆਪਨੇ ਸੁਣਿਆ, ਕਿਉਂਕਿ ਇਹ ਫਿਲਮ ਲਗਾਤਾਰ ਚੱਲ ਰਹੀ ਹੈ। ਪਹਿਲਾਂ 106 ਫਿਲਮਾਂ 3-3 ਘੰਟੇ ਦੀਆਂ ਬਣ ਗਈਆਂ, ਜਿਹੜੀਆਂ ਸਾਰੀ ਦੁਨੀਆਂ ਚ ਸ਼ੌਕ ਵਾਲੇ ਬੰਦੇ ਲੈ ਗਏ, ਉੱਥੇ ਮਲਟੀ ਪ੍ਰਾਈਜ਼ ਹੋ ਗਈਆਂ, ਵੱਧ ਗਈਆਂ ਉਹਨਾਂ ਦੀਆਂ ਚਿੱਠੀਆਂ, ਉਹਨਾਂ ਦੇ ਸੁਨੇਹ ਬਹੁਤ ਆਉਂਦੇ ਨੇ ਸਾਨੂੰ ਹੋਰ ਭੇਜੋ। ਸੋ ਇਹ 107 ਨੰਬਰ ਕੱਲ ਬਣੇ ਸੀ, 108 ਨੰਬਰ ਅੱਜ ਬਣੇ ਆ। ਤੇ ਉਹਦੇ ਵਿੱਚ ਵਿਚਾਰ ਚੱਲਦੀ ਸੀ ਇੱਕ, ਕਿ ਜਿਹੜਾ ਗੁਰੂ ਹੁੰਦਾ ਪੂਰਾ, ਉਹ ਦੀਨ ਤੇ ਦੁਨੀਆਂ ਦੋਵੇਂ ਸਮਾਰ ਦਿੰਦਾ ਆਪਣਾ ਨਾਮ ਦੇ। ਉਹਦੇ ਚ ਇੱਕ ਗੁਰਸਿੱਖ ਦਾ ਵੀ ਵਿਚਾਰ ਕਰਦੇ ਸੀ ਜੀਵਨ ਦੇ, ਕਿਉਂਕਿ ਜਿਹੜਾ ਬਾਣੀ ਹੈ, ਜੇ ਮੈਂ ਸਿੱਧੀ ਬਾਣੀ ਸੁਣਾਈ ਜਾਵਾਂ ਬੋਰਿੰਗ ਹੋ ਜਾਂਦਾ, ਉਵਾਸੀਆਂ ਆਉਣ ਲੱਗ ਜਾਂਦੀਆਂ, ਛੋਟੇ ਜਿਹੜੇ ਜਗਾਸੂ ਪੂਰੇ ਨਹੀਂ ਹੁੰਦੇ। ਸੋ ਜੇ ਗੁਰੂ ਗ੍ਰੰਥ ਦੇ ਨਾਲ ਮਿਲਾ ਕੇ ਬਾਣੀ ਪੜ੍ਹੀ ਜਾਵੇ ਤਾਂ ਉਹਦਾ ਅਸਰ ਸਾਡੇ ਹੋ ਜਾਂਦਾ। ਇਹ ਫਿਲਮਾਂ ਦੇ ਅੰਦਰ ਜਿਹੜਾ ਕੁਛ ਮੈਂ ਬੋਲ ਰਿਹਾ, ਇਹ ਤੁਸੀਂ ਸਾਰੀਆਂ ਤਸਵੀਰਾਂ ਵੀ ਨਾਲੇ ਦੇਖੋਗੇ ਜਾਂ ਦੇਖੋਗੇ, ਨਵਾਬ ਖੜਾ, ਕਾਜੀ ਖੜਾ, ਗੁਰੂ ਨਾਨਕ ਸਾਹਿਬ ਵਿੱਚ ਖੜੇ ਨੇ, ਨਵਾਜ਼ ਪੜ੍ਹ ਰਹੇ, ਇਹ ਸਭ ਤੁਹਾਨੂੰ ਅੱਖਾਂ ਨਾਲ ਦੱਸੂਗਾ, ਉਹ ਮੇਰੇ ਯਾਦ ਹੈਗਾ।
ਗੱਲ ਮੇਰੀ ਭੁੱਲ ਜਾਓਗੇ, ਇਹ ਚੀਜ਼ ਨਹੀਂ ਭੁੱਲਣੀ। ਸੋ ਕੱਲ ਬੇਨਤੀ ਕੀਤੀ ਸੀ ਕਿ ਉਹ ਗੁਰਸਿੱਖ, ਉਸਦੇ ਜੋ ਲੜਕੀ ਸੀ ਜਵਾਨ ਹੋ ਗਈ ਤੇ ਵਰ ਪ੍ਰਾਪਤ ਹੋਈ ਨੂੰ ਮੰਗਣ ਵਾਸਤੇ ਲੈ ਗਿਆ,
ਤੇ ਜਿਹੜੇ ਮੰਗਣਾ ਕਰਨ ਵਾਸਤੇ ਗਏ ਸੀ ਉਹ ਸੁਲਤਾਨੀਆਂ ਦੇ ਘਰ ਮੰਗੇ। ਸੁਲਤਾਨੀਏ ਉਹ ਹੁੰਦੇ ਨੇ ਜਿਨ੍ਹਾਂ ਦੇ ਮੁਕਾਮ ਜੇ ਬਣੇ ਹੁੰਦੇ ਨੇ ਤੇ ਨਗਾਹੇ ਜਾਂਦੇ ਨੇ ਕਬਰਾਂ ਨੂੰ ਮੰਗਦੇ। ਸਿੰਘ ਨੇ ਤਾਂ ਕਿਸੇ ਕਬਰ ਦੇ ਅੱਗੇ, ਕਿਸੇ ਚੀਜ਼ ਦੇ ਅੱਗੇ ਸਵਾਏ ਗੁਰੂ ਤੋਂ ਵਸਤਕ ਲਵਾਉਣਾ ਹੈ। ਇਹਦੇ ਕਰਕੇ ਅਸੀਂ ਵਾਰ ਵਾਰ ਬੇਨਤੀਆਂ ਕਰਦੇ ਹਾਂ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦਾ ਵੀ ਸੰਤਾਂ ਨੂੰ ਨਮਸਕਾਰ ਕਰੋ, ਸੰਤਾਂ ਦੇ ਚਰਨਾਂ ਦੀ ਪੂਜਾ ਕਰੋ, ਸਭ ਕੁਝ ਦਾ। ਅਸੀਂ ਕਹਿੰਦੇ ਹਾਂ ਵੀ ਜਦੋਂ ਗੁਰੂ ਹਾਜ਼ਰ ਨਾਜ਼ਰ ਹੈ ਗੁਰੂ ਗ੍ਰੰਥ ਸਾਹਿਬ ਫਿਰ ਇਹਨਾਂ ਦੀ ਧੂਰੀ ਚੱਕੀ ਉਸ ਕਿਸੇ ਹੋਰ ਨੂੰ ਕਿਉਂ ਭਰਦੇ ਥੋੜ੍ਹਾ ਪਾਬੰਦੀ ਹੋ ਗਏ ਬੰਦਾ ਨਾ ਹੋਵੇ ਪੁਲੀ ਥਾਂ ਤੇ ਪਾ ਕੇ ਲੱਗਣਾ ਸ਼ੁਰੂ ਹੋ ਗਿਆ ਇਹ ਤਾਂ ਆਪ ਹੈ ਪੂਰੇ ਹੈ ਗੁਰੂ ਸੋ ਇਸ ਕਰਕੇ ਜੇ ਮਾਸਟਰ ਲਵਾਉਣਾ ਹੀ ਹੈ ਤਾਂ ਸਤਿਗੁਰੂ ਨੂੰ ਲਵਾਓ ਬਾਕੀ ਜਿਹੜੇ ਖਾਲਸਾ ਹੈ ਚੰਗਾ ਵੀ ਹੈ ਛੋਟੇ ਭਰਾ ਵੀ ਨੇ ਬੜੇ ਭਰਾ ਵੀ ਨੇ ਪੜ੍ਹੇ ਲਿਖੇ ਵੀ ਹੈਗੇ ਅਨਪੜ੍ਹ ਵੀ ਹੈਗੇ ਇਹਦੇ ਨੂੰ ਤਾਂ ਵੈਗੁਰੂ ਦਿੱਤਾ ਖਾਲਸਾ ਵੈਗੁਰੂ ਦਿੱਤੀ ਆਹ ਸਭ ਤੋਂ ਸ੍ਰੇਸ਼ਟ ਹੈ ਸੋ ਗੁਰੂ ਦੇ ਜਾਣ ਕਰਕੇ ਜਿਹੜਾ ਮਾਸਟਰ ਇੱਕ ਵਾਰੀ ਗੁਰੂ ਨੂੰ ਦੇ ਦਿਆ ਇਹ ਮਾਸਟਰ ਸਾਡੀ ਜਿਹੜੀ ਭਾਰਤੀ ਕਲਚਰ ਸੀ ਇਹ ਹੋਰ ਨੂੰ ਨਹੀਂ ਸੀ ਦੇਖਿਆ ਕਰਨਾ ਜਦੋਂ ਸਾਹਿਬਜ਼ਾਦਿਆਂ ਨੂੰ ਸੁਰੰਗ ਦੇ ਵਿੱਚ ਛੋਟਿਆਂ ਨੂੰ ਲੈ ਕੇ ਗਏ ਕਚਹਿਰੀ ਚ ਤਾਂ ਉੱਥੇ ਇਹ ਬਾਤ ਦੀ ਚਰਚਾ ਹੋਈ ਕਿ ਇਹ ਛੋਟੇ ਛੋਟੇ ਨੇ ਇੱਕ 7 ਸਾਲ ਦਾ ਹੈ ਇੱਕ 5 ਸਾਲ ਦਾ ਹੈ ਵੀ ਇਹ ਸਿਰ ਨਹੀਂ ਲਵਾਉਂਦੇ ਬਾਕੀ ਕਿਉਂਕਿ ਉੱਥੇ ਮੁਗਲ ਕਚਹਿਰੀਆਂ ਦੇ ਵਿੱਚ ਇਹ ਰਿਵਾਜ਼ ਹੋਇਆ ਕਰਦਾ ਸੀ ਕਿ ਆਦਮੀ ਲੱਤ ਤੋਂ ਲੈ ਕੇ ਝੁਕਦਾ ਦੱਸ ਝੁਕ ਕੇ 7 ਗੁਲਾਮਾਂ ਕਰਦਾ ਸੀ ਇਹ ਝੁਕ ਕੇ ਜੇ ਮਹਾਰਾਜ ਨੇ ਕਿਹਾ ਨਹੀਂ ਸਿੰਘੋ ਤੁਸੀਂ ਦਿੱਤਾ ਉਹਦਾ ਸਿਰ ਨਹੀਂ ਝੁਕਣਾ ਚਾਹੀਦਾ ਗੁਰੂ ਤੋਂ ਬਗੈਰ ਕਿਸੇ ਜੇ ਜਾਣਾ ਤਾਂ ਵਧੇ ਬੁਲਾਓ ਨਹੀਂ ਝੁਕਦਾ ਰਹੋ ਆਦਰ ਵੀ ਕਰੋ ਪਰ ਸਰੀਰ ਨਹੀਂ ਲਵਾਓ ਸੋ ਸੀਸ ਜਿਹੜਾ ਗੁਰੂ ਨੂੰ ਮਿਲ ਗਿਆ ਉਹ ਡੂੰਘਾ ਦੱਸੇਗਾ ਸੋ ਸਾਹਿਬਜ਼ਾਦਿਆਂ ਨੇ ਜਿਹੜਾ ਸੀਸ ਨਾ ਲਵਾਇਆ ਤਾਂ ਉਹਨਾਂ ਨੇ ਖਿੜਕੀ ਚ ਲਗਾਉਣੇ ਮਤਾ ਹੋ ਗਿਆ ਵੀ ਖਿੜਕੀ ਚ ਲਗਾਓ ਪਹਿਲਾਂ ਇਹ ਸਿਰ ਮੂਹਰੇ ਕੱਢਣਗੇ ਤੇ ਫਿਰ ਪਿੱਛਾ ਪਿੱਛੋਂ ਪੈਰ ਵਗੈਰਾ ਕਰਨਗੇ ਤੇ ਆਪੇ ਸੀਸ ਝੁਕ ਜਾਏਗਾ ਤੇ ਜਦੋਂ ਦੋਵੇਂ ਭਰਾ ਕੋਲ ਜਾ ਕੇ ਖੜੇ ਉਹ ਕਹਿੰਦੇ ਵੀਰ ਜੀ ਸੀਸ ਨਹੀਂ ਪਹਿਲਾਂ ਕੱਢਣਾ ਪਹਿਲਾਂ ਪੈਰ ਚੱਲੀਏ ਤੋ ਪਹਿਲਾਂ ਪੈਰ ਅੰਦਰ ਪਾਏ ਸੀਸ ਨਹੀਂ ਝੁਕਿਆ ਹੈ ਇਸੇ ਤਰ੍ਹਾਂ ਅਮਰ ਸਿੰਘ ਲਿਖਾਓ ਸੀ ਜਰਾ ਜੋਤੀ ਕਚਹਿਰੀ ਚ ਆਇਆ ਉੱਥੇ ਵੀ ਇਹ ਸਵਾਲ ਚੱਲਿਆ ਵੀ ਇਹ ਸੀਸ ਲਵਾ ਲਓ ਉਹਨੇ ਵੀ ਪੈਰ ਹੀ ਕੱਢੇ ਸੀ ਪਹਿਲਾਂ ਸੀਸ ਕੱਢਿਆ ਹੀ ਸੋ ਜਿਹਦਾ ਸੀਸ ਗੁਰੂ ਦੇ ਚਰਨਾਂ ਲੱਗ ਕੇ ਪਵਿੱਤਰ ਹੋ ਜਾਵੇ ਫਿਰ ਉਹ ਵਧੀਆ ਸਾਰੀਆਂ ਨੂੰ ਮੱਥਾ ਦੇ ਕੇ ਤਾਂ ਸਾਹ ਲੈਂਦੀ ਹੈ ਸ਼ੋਭਾ ਦੇ ਦਿੰਦਾ ਕਿਉਂਕਿ ਸੀਸ ਤਾਂ ਗੁਰੂ ਦੇ ਚਰਨਾਂ ਨਾਲ ਲੱਗਿਆ ਸੋ ਇਸ ਨੂੰ ਫਿਕਰ ਗਿਆ ਤੇ ਇਸ ਨੇ ਪੁੱਛਿਆ ਵੀ ਤੁਸੀਂ ਮਾੜਾ ਕੰਮ ਕਰਿਆ ਮੇਰੀ ਲੜਕੀ ਗੁਰਸਿੱਖ ਹੈ ਤੇ ਤੁਸੀਂ ਸੁਲਤਾਨੀਆਂ ਦੇ ਮਨਮੁਖਾਂ ਦੇ ਵਿਆਹ ਦਿੱਤੀ ਮਨਮੁਖ ਦਾ ਤਾਂ ਗੁਰੂ ਸਾਹਿਬ ਕਹਿੰਦੇ ਵੀ ਸਾਨੂੰ ਨਾ ਕਰੋ ਕਿਉਂਕਿ ਮਨਮੁਖ ਸੀ ਉਹ ਕਰ ਦੋਸਤੀ ਸੁੱਖ ਕਿਹਾ ਪੁੱਛਿਆ ਵਿੱਚ ਉਹ ਕਹਿੰਦੇ ਫਿਰ ਸੁੱਖ ਦੀ ਗੱਲ ਨਾ ਕਰੀ ਜੇ ਮਨਮੁਖ ਨਾਲ ਕੋਈ ਫਰੈਂਡਸ਼ਿਪ ਪਾਉਣੀ ਹੈ ਦੋਸਤੀ ਪਾਉਣੀ ਕਿਉਂਕਿ ਉਹਦੇ ਕੋਲ ਸੁੱਖ ਹੈ ਕਿ ਮਨਮੁਖ ਦੁੱਖ ਦਾ ਖੇਤ ਹੈ ਦੁੱਖ ਬੀਜੇ ਦੁੱਖ ਕਾਏ ਦੁੱਖ ਵਿੱਚ ਜੰਮੇ ਦੁੱਖ ਮਰੇ ਹਮ ਹੈ ਤਾਂ ਸੁਖੇ ਹੋਏ ਸੋ ਇਸ ਕਰਕੇ ਮੇਰੀ ਲੜਕੀ ਨੇ ਮਨਮੁਖਾਂ ਦੇ ਜਾ ਕੇ ਕਿਸ ਤਰ੍ਹਾਂ ਉਹਨਾਂ ਦੀ ਰੀਤ ਗ੍ਰਹਿਣ ਕਰਨੀ ਹੈ ਨਹੀਂ ਇਹ ਮੁਸ਼ਕਲ ਹੋ ਗਈ ਹੁਣ ਤਾਂ ਮੇਰੀ ਬੱਚੀ ਨੂੰ ਬਹੁਤ ਬੜਾ ਸੰਕਟ ਪੈਦਾ ਹੋਇਆ ਉਸ ਵੇਲੇ ਬਰਾਤ ਆ ਗਈ ਵਿਆਹ ਹੋ ਗਿਆ ਉਸ ਵੇਲੇ ਕਹਿਣ ਲੱਗੇ ਬੇਟੀ ਨਹੀਂ ਤੂੰ ਪੂਰੇ ਗੁਰੂ ਦਾ ਪੱਲਾ ਨਾ ਛੱਡੀ ਤੇ ਡੋਲੀ ਤੋੜ ਦਿੱਤੀ ਬੱਚੀ ਦੇ ਮਨ ਵਿੱਚ ਬਹੁਤ ਸਹਿਜ ਹੈ ਵੀ ਮੈਨੂੰ ਇਹਨਾਂ ਨੇ ਕਹਿਣਾ ਫਲਾਣੇ ਨੂੰ ਮਤਾ ਪਤਾ ਦੇ ਫਲਾਣੇ ਸਾਡੇ ਪਿੰਡ ਦੀ ਬੋਹੜੀ ਹੈ ਉੱਥੇ ਪਤਾ ਦੇ ਫਲਾਣ ਦਾ ਪ੍ਰਭਾਤਾ ਨਗਰਦਾ ਹੈ ਉਹਦੀ ਕਬਰ ਨੂੰ ਚਾਹੀਦ ਮੈਂ ਕਬਰਾਂ ਨੂੰ ਤਾਂ ਦੇਖਦੀ ਇੱਕ ਵਾਰੀ ਆਈ ਮੈਂ ਦੱਸਦਾ ਚੰਡੀਗੜ੍ਹ ਕਰ ਰਿਹਾ ਸੀ ਇੱਕ ਬੀਬੀ ਗਈ ਜਾਈ ਗਈ ਉਹਨੂੰ ਜਦ ਲੈ ਕੇ ਤੁਰੇ ਜਾ ਕੇ ਮੱਥਾ ਟਿਕਾਉਣਾ ਸੀ ਕਬਰ ਨੂੰ ਉੱਥੇ ਚਲੇ ਗਏ ਸਾਰੇ ਗੁਆਂਢੀਆਂ ਵਾਲੀਆਂ ਬੀਬੀਆਂ ਜਾ ਪਹੁੰਚੀਆਂ ਚੂਰ ਪੈਂਦਾ ਸਾਡੇ ਕੋਲੇ ਲਖਵਾੜਾ ਸਾਹਿਬ ਦੇ ਨਾਲ ਲਏ ਉਹ ਇੱਥੇ ਨਿਕਲੀ ਹੋ ਬੜੀ ਗਰੀ ਲੜਕੀ ਜਦੋਂ ਉਹਨੂੰ ਲੈ ਕੇ ਗਏ ਉਹਦੀ ਸੱਸ ਕਹਿੰਦੀ ਹੈ ਇਹਨੂੰ ਮੱਥਾ ਦੇ ਕਬਰ ਉਹ ਖੜੀ ਹੈ 5-4 ਵਾਰੀ ਕਹਿ ਲੱਗਦੇ ਕਹਿੰਦੇ ਗੋਲੀ ਹੋਈ ਆ ਗੋਲੀ ਜਾਤੀ ਇਹਨੂੰ ਇਸ਼ਾਰੇ ਨਾਲ ਦੱਸੋ ਉਹ ਕਹਿੰਦੀ ਮੈਂ ਗੋਲੀ ਨਹੀਂ ਆ ਮੈਂ ਸਭ ਸੁਣਦੀ ਇਹਨੂੰ ਮੱਥਾ ਕਿਉਂ ਨਹੀਂ ਟੇਕਦੀ ਕਹਿੰਦੇ ਮਾਂ ਜੀ ਸਵੇਰੇ ਮੇਰੇ ਪਿਤਾ ਨੇ ਮੇਰੇ ਗੁਰੂ ਨੇ ਦੱਸਿਆ ਕਿ ਮਾਤਾ ਪਿਤਾ ਨੂੰ ਨਮਸਕਾਰ ਕਰੋ ਸਵੇਰੇ ਕਰੋ ਸ਼ਾਮ ਨੂੰ ਨਮਸਕਾਰ ਕਰਕੇ ਸੋ ਤੇ ਮੈਂ ਤੈਨੂੰ 10-20 ਵਾਰੀ ਮੱਥਾ ਦੇਣ ਚ ਦੇਖ ਸਕਦੀ ਹਾਂ ਇੱਕੋ ਵਾਰੀ ਮੱਥਾ ਟੇਕਣ ਲੱਗੀ 10-10 ਮੈਂ ਦੇਖ ਸਕਦੀ ਹਾਂ ਮੈਂ ਟਵਰ ਕੋਲ ਨੂੰ ਮੱਥਾ ਟੇਕਣਾ ਇਹ ਬਹੁਤ ਮੁਸ਼ਕਿਲ ਬਾਤ ਹੈ ਇਹ ਤਾਂ ਮੇਰੇ ਧਰਮ ਦੇ ਨਾਲ ਗੱਲ ਤਕਰਾਰ ਖਾਂਦੀ ਹੈ ਉਹ ਕਹਿੰਦੇ ਬੋਲ ਕਰ ਗਿਆ ਉਹਨਾਂ ਦੇ ਨਾਲ ਬਹੁਤ ਸਾਥੀ ਸੀ। ਸੋ ਇਹ ਗੱਲ ਦਾ ਸਹਿਣ ਲੜਕੀ ਨੂੰ ਕਿਹਾ ਗਿਆ ਵੀ ਜੇ ਲੈਣ ਨੂੰ ਤਾਂ ਮੇਰੀ ਲਾਜ ਰੱਖਣਾ ਕਿਸ ਤਰ੍ਹਾਂ ਦਾ, ਮੇਰੇ ਵਾਸਤੇ ਤਾਂ ਕੋਈ ਦਰਵਾਜ਼ਾ ਹੀ ਨਹੀਂ ਹੈ ਜਿੱਥੇ ਮੈਂ ਪੁਕਾਰ ਕਰ। ਸੋ ਅੱਗੇ ਜਦ ਬਰਾਈ ਗਏ, ਦਰਾਲੀ ਗਏ ਗੁਰੂ ਕੀ ਦਰਾਲੀ ਤੇ ਮਾਲਵੇ ਵਿੱਚ ਆਇਆ ਤੇ ਉੱਥੇ ਜਦੋਂ ਪਹੁੰਚੀ ਉੱਥੇ ਮਹਾਰਾਜ ਦੇ ਦਰਬਾਰ ਵਿੱਚੋਂ ਕੀਰਤਨ ਦੀਆਂ ਧੁਨੀਆਂ ਸੁਣਾਈ ਦਿੱਤੀਆਂ, ਇੱਕਦਮ ਮੱਜੀ ਪਛਾਣ ਗਈ ਵੀ ਆ ਤਾਂ ਮੇਰੇ ਸਤਿਗੁਰੂ ਦਾ ਦਰਬਾਰ ਲੱਗਿਆ। ਉਹਦੇ ਵੇਲੇ ਆਪਣੇ ਗਹਿਣੇ ਲਾਏ, ਦੋੜੀ ਵਾਲਿਆਂ ਨੂੰ ਦਿੱਤੇ, ਦੇ ਕੇ ਕਹਿਣ ਲੱਗੀ ਵੀਰੋ ਆਹ ਗਹਿਣੇ ਤੁਸੀਂ ਰੱਖ ਲਓ, ਤੁਹਾਡਾ ਆਰਾਮ ਹੈ, ਤੁਸੀਂ ਮੇਰੀ ਡੋਲੀ ਚੁੱਕ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਅੱਗੇ ਇੱਕ ਵਾਰੀ ਰੱਖ ਦੋ, ਮੈਂ ਨਮਸਕਾਰ ਕਰਨੀ ਹੈ, ਫਿਰ ਇਹਦਾ ਦੇਖੋ ਜੀ ਮੈਨੂੰ ਕਰ ਦੇਣੀ ਹੈ ਕਿ ਨਹੀਂ ਕਰ, ਪਤਾ ਨੀ ਮੈਨੂੰ ਅੰਦਰੋਂ ਨਿਕਲ ਦੇਣਾ ਕਿ ਨਹੀਂ ਨਿਕਲ ਦੇਣਾ, ਐ ਬਗਾਰ ਮੇਰੇ ਤੇ ਤੁਸੀਂ ਕਰ। ਉਹਨਾਂ ਨੂੰ ਦਰਸ ਆਇਆ ਤੇ ਜਿੱਥੇ ਗੁਰੂ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ ਸੀ, ਅਸੀਂ ਦਾ ਜਸ ਹੋਇਆ ਸੀ, ਇੱਕ ਪਾਸੇ ਜੋਧਿਆਂ ਜੋਧੇ ਬੈਠੇ ਨੇ, ਇੱਕ ਪਾਸੇ ਬੰਦਗੀ ਕਰਨ ਵਾਲੇ ਬੈਠੇ ਨੇ, ਇੱਕ ਪਾਸੇ ਨੂੰ ਬੀਬੀਆਂ ਬੈਠੀਆਂ ਨੇ, ਇੱਕ ਪਾਸੇ ਆਮ ਨਵੇਂ ਜਗਿਆਸੂ ਬੈਠੇ ਨੇ, ਸ਼ਾਹੀ ਦਰਬਾਰ ਲੱਗਿਆ ਹੋਇਆ ਤੇ ਬਹੁਤ ਰੋਹ ਦਾਵ ਹੈ ਗੁਰੂ ਦੇ ਦਰਬਾਰ ਦਾ, ਤੇ ਉਹਦੇ ਸਾਹਮਣੇ ਜਾ ਕੇ ਦੂਰ ਜਿੱਥੇ ਮਹਾਰਾਜ ਦਾ ਦੀ ਦ੍ਰਿਸ਼ਟੀ ਪੈ ਜਾਵੇ ਉਸ ਥਾਂ ਦੇ ਉੱਤੇ ਡੋਲੀ ਚਟਾ ਦੀ, ਮਹਾਰਾਜ ਦੀ ਦ੍ਰਿਸ਼ਟੀ ਹੋ ਗਈ ਉਧਰ, ਕਹਿਣ ਲੱਗੇ ਡੋਲੀ ਕਿਉਂ ਟਕਾ ਦੀ ਇੱਥੇ, ਉਹਦੇ ਵਿੱਚੋਂ ਬੀਬੀ ਦੇ ਹੋਏ ਅੱਠ ਬੰਦੇ ਹੋਏ, ਹੌਲੀ ਹੌਲੀ ਤੁਰਦੀ ਤੁਰਦੀ ਗੁਰੂ ਮਹਾਰਾਜ ਦੇ ਦਰਬਾਰ ਤੱਕ ਆਏ, ਨੇੜੇ ਆ ਕੇ ਗੁਰੂ ਮਹਾਰਾਜ ਦੇ ਸ਼ਰਧਾ ਤੇ ਸ਼ੀਸ ਲਵਾ ਕੇ ਬੇਨਤੀਆਂ ਕਰਦੀਆਂ ਇਸ ਤਰ੍ਹਾਂ ਨਾਲ ਕਰੋ ਸਾਰੇ ਪਿਆਰ ਨਾਲ। ਹਰੇਕ ਪਿੰਡ ਚ ਪੜ੍ਹਾਈ ਹੁੰਦੇ ਸੀ, ਸਭ ਪੰਜਾਬ ਉਹ ਇੱਕ ਰੋਡ ਬਣਾਇਆ ਕਰਦੇ ਸੀ ਜਦ ਮੈਂ ਛੋਟਾ ਹੁੰਦਾ ਸਾਡੇ ਪਿੰਡ ਵਿੱਚ ਵੀ ਸੀ ਇਸ ਤਰ੍ਹਾਂ ਰੋਡ ਧਰਤੀ ਦੇ ਉੱਤੇ ਧਰਤੀ ਗਰਮ ਕਰ ਲੈਣੀ ਅੱਗ ਜਲ ਜਲ ਕੇ ਉਹਦੇ ਉੱਤੇ ਲਾ ਲੈਣਾ ਫਿਰ ਉਹਦੇ ਉੱਤੇ ਪਾਥੀਆਂ ਦੀਆਂ ਸੁਲਝੀਆਂ ਵਾਲੀਆਂ ਪਾਥੀਆਂ ਲਾ ਲੈਣ ਬੜਾ ਸਾਰਾ ਰੋਡ ਹੁੰਦਾ ਜਦ ਉਹ ਪੱਕ ਜਾਣਾ ਚੰਗੀ ਤਰ੍ਹਾਂ ਦੇ ਨਾਲ ਫਿਰ ਉੱਥੇ ਢੋਲ ਵਜਾਈ ਜਾਂਦੇ ਜਿਹੜੇ ਭਗਤ ਸੀ ਸਾਡੇ ਜਗ ਲੋਕ ਕਿਉਂਕਿ ਸਿੱਖੀ ਜਿਹੜੀ ਹੈ ਇਹ ਜੱਟਾਂ ਨੇ ਸਭ ਤੋਂ ਉੱਚੋਂ ਮੰਨੀ ਹੈ ਪਹਿਲਾਂ ਨੇ ਜਦ ਮੰਨ ਲਈ ਫਿਰ ਇਹਨਾਂ ਨੇ ਛੱਡੀ ਹੈ ਫਿਰ ਚਾਹੇ ਰੋਟੇ ਹੋ ਜਾਣ ਮੋਨੇ ਹੋ ਜਾਣ ਸਿੱਖੇ ਰਹੇ ਕਈ ਕਹਿ ਰਹੇ ਹੁੰਦੇ ਵੀ ਸਿੱਖੀ ਬੈਗ ਆ ਗਈ ਇੰਨੇ ਸੀਰ ਦੇ ਤੇ ਇਹਨਾਂ ਨੇ ਸਿੱਖੀ ਉਹ ਬੈਗ ਆਈ ਹੁਣ ਸਿੱਖੀ ਇਹਨਾਂ ਦੇ ਗੱਲ ਚ ਜਾਰੀ ਰਹੀ ਬਾਕੀ ਜਿਹੜੇ ਹਿੰਦੂ ਸੀਗੇ ਖੱਤਰੀ ਹੈ ਕੋਈ ਹੋਰ ਹੈ ਉਹ ਕੇਸ ਬਣਾ ਦੇ ਜਿਹੜੇ ਹਿੰਦੂ ਬਣ ਜਾਂਦਾ ਮੰਦਰ ਜਾਂਦਾ ਇਹ ਮੰਦਰ ਕਿਤੇ ਖੜੇ ਹੁੰਦਾ ਇੱਥੇ ਹੀ ਰਹਿ ਕੇ ਨਹੀਂ ਆਉਣਾ ਹੀ ਨਹੀਂ ਜੇ ਆਉਣਾ ਤਾਂ ਗੁਰੂ ਕੋਲੇ ਉਹ ਲੋਕ ਇਸ ਤਰ੍ਹਾਂ ਦੇ ਨਾਲ ਫਿਰ ਉਹਨੇ ਢੋਲ ਵਜਾਈ ਜਾਣਾ ਤੇ ਜਦੋਂ ਪੱਟ ਗਿਆ ਉਸ ਵੇਲੇ ਬਾਹਰ ਕੱਢ ਲਿਆ ਬਾਹਰ ਕੱਢ ਕੇ ਚੱਕ ਮਾਰਨਾ ਇਸ ਪਾਸੇ ਕਹਿੰਦਾ ਲੋ ਜੀ ਹੁਣ ਪੀਰ ਨੂੰ ਭੋਗ ਲੱਗਿਆ ਹੁਣ ਲੈ ਲਓ ਜੂਠਾ ਖਾਂਦੇ ਸੀ ਮਹਾਰਾਜ ਕਹਿੰਦੇ ਤੁਸੀਂ ਇਹਦਾ ਜੂਠਾ ਖਾਂਦੇ ਹੋ ਭਰਾਈ ਦਾ ਉਹ ਤੈਨੂੰ ਦੇ ਕੀ ਦਊਗਾ ਤੁਸੀਂ ਰਾਹ ਕਰਦੇ ਦੱਸਦੇ ਹੋ ਬੜਾ ਟਾਈਮ ਲੱਗਿਆ ਸਿੱਖੀ ਬੁਲਾਉਣ ਨੂੰ ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੀ ਸੱਚੇ ਪਾਤਸ਼ਾਹ ਮੇਰਾ ਧਨ ਮੇਰੀ ਸੋਚ ਮੇਰੀ ਪਵਿੱਤਰਤਾ ਕੁਛ ਨਹੀਂ ਰਹਿਣੀ ਮੈਂ ਸੁਲਤਾਨੀਆਂ ਦੇ ਧਨ ਜਾ ਰਹੀ ਹੈ ਜਿੱਥੇ ਜਿੱਤ ਰਹੇ ਭਰਾ ਦਰਸ ਲਾ ਦੇਣਾ ਉਹਨਾਂ ਨੇ ਪਰਮੇਸ਼ਵਰ ਦਾ ਨਾਮ ਨਹੀਂ ਲੈਣਾ ਕਬਲਾਂ ਨੂੰ ਮੰਨਦੇ ਨੇ ਤੀਰ ਦੇ ਲੈ ਕੇ ਜਾਂਦੇ ਪਾਤਸ਼ਾਹ ਮੇਰੀ ਲਾਜ ਰੱਖੀ ਮੇਰੇ ਸਿਰ ਦੀ ਲਾਜ ਰਹੇ ਮੈਂ ਕੀ ਕਰੋ ਕਿਉਂਕਿ ਰੋਣ ਲੱਗ ਮਹਾਰਾਜ ਨੇ ਕਿਉਂਕਿ ਗੁਰੂ ਜਿਹੜਾ ਹੁੰਦਾ ਸਾਧ ਸਿੰਘ ਜੀ ਉਹਦੇ ਨਾਲੋਂ ਰਿਸ਼ਤਾ ਹੋਰ ਕਿਸੇ ਦਾ ਨੇੜੇ ਨਹੀਂ ਹੋਇਆ ਕਰ ਸਭ ਤੋਂ ਨੇੜੇ ਕਿ ਕਿਸੇ ਦਾ ਰਿਸ਼ਤਾ ਤਾਂ ਗੁਰੂ ਦਾ ਹੋਇਆ ਕਰ ਸਿੱਖ ਜਿਹੜਾ ਹੈ ਛੱਡ ਜਾਂਦਾ ਗੁਰੂ ਨੂੰ ਗੁਰੂ ਨੇ ਕਦੇ ਵੀ ਸਿੱਖ ਨੂੰ ਛੱਡ ਅਨੰਦਪੁਰ ਸਾਹਿਬ ਦਾ ਘੇਰਾ ਪਿਆ ਹੋਇਆ ਸੀ ਉਸ ਵੇਲੇ ਬਹੁਤ ਸਿੰਘ ਭੁੱਖ ਦੇ ਦੁੱਖੋਂ ਤੰਗ ਆ ਗਏ ਤੇ ਸ਼ਹੀਦ ਹੋ ਗਏ ਤੇ ਇਹਨਾਂ ਨੇ ਸ਼ਲਾਕੀ ਕਰੀ ਕੇ ਆਟੇ ਦੀ ਲੋਹ ਆ ਕੇ ਤੇ ਕੁਰਾਨ ਸ਼ਰੀਫ ਲਾ ਕੇ ਰੰਗਦੇਵ ਦਾ ਦਸਤਖਤ ਕਰਾ ਕੇ ਚਿੱਠੀ ਭੇਜੀ ਵੀ ਤੁਸੀਂ ਕਿਲਾ ਛੱਡ ਦੋ ਤੁਹਾਨੂੰ ਕੁਛ ਨਹੀਂ ਕਿਹਾ ਪਹਾੜੀਆਂ ਨੇ ਕਿਹਾ ਵੀ ਯਾਰ ਅਸੀਂ ਆਟੇ ਦੀ ਗਊ ਦੀ ਸਰਦ ਖਾ ਕੇ ਛੱਡ ਤੇ ਕਿਲਾ ਛੱਡ ਦੋ ਮਹਾਰਾਜ ਨੇ ਕਿਹਾ ਨਹੀਂ ਇਹ ਧੋਖਾ ਭਾਈ ਛਾਲਾ ਛਾਲੇ ਨਾ ਆਇਆ ਕੋਲ ਲੇਕਿਨ ਕੁਛ ਸਿੱਖ ਸਿੱਖਾਂ ਦੇ ਵੀ ਗੱਲ ਸਿਖਾ ਸੀ ਬਈ ਮਹਾਰਾਜ ਜੀ ਦਾ ਜੇ ਆਪਾਂ ਬੇਨਤੀ ਕਰੀਏ ਤਾਂ ਮਹਾਰਾਜ ਜੀ ਬਚ ਜਾਣਗੇ ਪੈਰ ਜਾਂਦੇ ਬਚ ਜਾਣਗੇ ਬਾਹਰ ਨਿਕਲ ਜਾਣਗੇ ਕਿਹੜਾ ਫੇਰ ਬਣਾ ਲਾਂਗੇ ਹੁਣ ਤਾਂ ਛੱਡ ਜੀਏ ਮਹਾਰਾਜ ਕਿਤੇ ਨਹੀਂ ਉਸ ਵੇਲੇ ਕੁਛ ਸਿਰਕ ਥੋੜਾ ਜਿਹਾ ਗਿਆ ਸਾਡੇ ਨਾਲ ਆਪਾਂ ਬਹੁਤ ਚੰਗੇ ਸਾਡੇ ਨਾਲ ਜੇ ਇਮਤਿਹਾਨ ਸਿਰਕ ਦੇ ਲਓ ਦਸ ਵੀ ਨੰਬਰ ਆਉਂਦੇ ਉਹਨਾਂ ਦੇ ਨੰਬਰ 95 ਦਾ ਚੁੱਕੇ ਸੀ ਪੰਜ ਲੈਦੇ ਸੀ ਪੰਜ ਤੇ ਜਾ ਕੇ ਦਾਵਾ ਤੋੜੋ ਜੇ ਮਹਾਰਾਜ ਕਹਿਣ ਲੱਗੇ ਚੰਗਾ ਜੇ ਤੁਸੀਂ ਸਾਡਾ ਕਹਿਣਾ ਨੀ ਮੰਨਣਾ ਤਾਂ ਕਾਲਜ ਗਿਆ ਤੇ ਦੇ ਦੋ ਵੀ ਤੂੰ ਸਾਡਾ ਗੁਰੂ ਨੀ ਅਸੀਂ ਕਹੇ ਸੀ ਆਵਾਜ਼ ਮਹਾਰਾਜ ਨੇ ਹੱਥ ਨਾਲ ਲਿਆ ਕਹਿੰਦੇ ਦਸਤਖਤ ਕਰੀ ਜਾਓ ਤੇ ਫੇਰ ਚਲੇ ਜਾਓ ਕੁਝ ਬੰਦਿਆਂ ਨੇ ਕੁਝ ਸਿੰਘਾਂ ਨੇ ਦਸਤਖਤ ਕਰਕੇ ਇਹਦੇ ਬਾਅਦ ਮਹਾਰਾਜ ਜੀ ਦੇ ਦੁੱਧ ਬੜੇ ਹੋਏ ਧਿਆਨ ਪਰਿਵਾਰ ਵਿੱਚ ਹੋਏ ਆ ਕੇ ਸਾਰਾ ਹੀ ਪਰਿਵਾਰ ਖੇਰੂ ਫੇਰੂ ਹੋ ਗਿਆ 2500 ਸਿੰਘ ਨਾਲ ਸੀ ਜਿਸ ਵਕਤ ਘੇਰਾ ਛੱਡਿਆ ਤੇ ਇਸੇ 500 ਸਿੰਘ ਮਾਨ ਸਿੰਘ ਨੂੰ ਲੈ ਕੇ ਭੇਜਿਆ 500 ਸਾਹਿਬ ਅਜੀਤ ਸਿੰਘ ਨੂੰ ਲੈ ਕੇ ਭੇਜਿਆ ਦੁੱਧ ਦਰਿਆ ਕਿਲਾ ਇੱਕ ਦਰਿਆ ਪਾਰ ਕਰਨ ਤੋਂ ਬਾਅਦ ਟਾਈਮ ਪਾਸਾ ਪਿਆ ਉਹਦੇ ਵਿੱਚ ਵੀ ਗੁਰੂ ਮਹਾਰਾਜ ਦੇ ਜਿਹੜੇ 102 ਕਵੀ 102 ਲਿਖਾਰੀ ਜਿਹਨਾਂ ਚੋਂ 50 ਦਾ ਲਿਖਿਆ ਕਰਦੇ ਸੀ ਬਾਦਸ਼ਾਹ ਦੇ ਮੁਗਜ਼ਾ ਲਿਖਿਆ ਕਰਦੇ ਸੀ ਕਵਿਤਾ ਉਹ ਗ੍ਰੰਥਾਂ ਦੇ ਗੱਡੇ ਮਹਾਰਾਜ ਨਾਲ ਲੈ ਕੇ ਆਏ ਬਾਕੀ ਕੁਛ ਨਹੀਂ ਸੀ ਲਿਆਂਦਾ ਸਭ ਦਰਿਆ ਚ ਛੱਡਾ ਤਾ ਉਹ ਜਦੋਂ ਗੱਡੇ ਲਗਾਉਂਦੇ ਸੀ ਗ੍ਰੰਥਾਂ ਦੇ ਉਹ ਸਾਰੇ ਹੀ ਰੋੜ ਗਏ ਵਿਦਿਆਧਰ ਗ੍ਰੰਥ ਇੱਕੋ ਹੀ ਸੀ ਜਿਹੜਾ ਨੌ ਮੰਨਦਾ ਸੀਗਾ ਉਹ ਰੋਏ ਹੋਏ ਉਹਦੇ 4-5 ਪੱਤਰੇ ਕਿਤੇ ਸਿੱਖ ਦੇ ਹੱਥ ਚ ਆ ਗਏ ਉਹ ਅੱਜ ਕੱਲ੍ਹ ਐਨੇ ਦਾ ਕੋਰਸ ਹੈ ਪਾਸ ਭਾਗ ਦੀ ਕਿਤਾਬ ਲੈਣੇ ਨੇ ਗਿਆਨੀ ਦਾ ਕੋਰਸ ਹੈ ਸੋ ਉਸ ਵੇਲੇ ਮਹਾਰਾਜ ਦੇ ਨਾਲ ਸਿਰ 40 ਰਹਿ ਗਏ ਬਾਕੀ ਸ਼ਹੀਦ ਹੋ ਗਏ ਡੇਰਾ ਸੀਗਾ ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ ਚਲੇ ਗਏ ਮਾਤਾਵਾਂ ਇੱਕ ਪਾਸੇ ਨੂੰ ਨਾਲਾਗੜ੍ਹ ਵੱਲ ਨੂੰ ਨਿਕਲ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਰਿਆ ਦੇ ਰੇੜ ਵੱਲ ਸਤਲੁਜ ਵੱਲ ਨੂੰ ਨਿਕਲ ਗਏ ਠੰਡਾ ਪਾਣੀ ਬਰ ਵਰਗਾ ਸਾਰੀ ਰਾਤ ਅੱਜ ਦਾ ਦਿਆਲੇ ਦੁਆਲੇ ਤਾਂ ਆਉਂਦਾ ਜਦੋਂ ਰੱਬ ਕਹਿੰਦੇ ਰੱਬ ਚ ਖੜੇ ਰਹੇ ਸਾਰੀ ਰਾਤ, ਦੂਜਾ ਦਿਨਾਂ ਰਿਹਾ ਫੇਰ ਖੜੇ ਰਹੇ, ਪਤਾ ਨਾ ਲੱਗ ਗਏ ਕਿੰਨਾ ਕਿੰਨੀ ਤਕਲੀਫ ਕਿੰਨਾ ਟੋਰਚਰ ਸਾਹਿਬ ਨੇ ਜੀ। ਈਸਾ ਜੀ ਨੇ ਸਿਰਫ ਆਪਣੀ ਸੂਈ ਚੱਕ ਕੇ ਲਿਆਉਂਦੇ ਸੀਗੇ, ਉਹਦੀਆਂ ਤਸਵੀਰਾਂ ਦਿਖਾਉਂਦੇ ਨੇ ਵੀ ਜਿਸ ਤਰ੍ਹਾਂ ਉਹ ਗਿਰ ਜਾਂਦੇ ਸੀ, ਉਹਨੂੰ ਦੇਖ ਦੇਖ ਕੇ ਰੋਕਦੇ ਨੇ, ਬਹੁਤ ਨਰਾਜ਼ ਕਰਦੇ। ਸਾਡਾ ਤਾਂ ਸਾਰਾ ਹੀ ਇਤਿਹਾਸ ਵਿਰਾਗ ਦਾ ਭਰਿਆ ਸੀ, ਅੰਦਾਜ਼ਾ ਲਾਓ ਵੀ ਠੰਡਾ ਪਾਣੀ ਹੋਵੇ ਤੇ ਸਹਿ ਜਾਵੇ, ਜਿਨ੍ਹਾਂ ਨੇ ਕਦੇ ਪੈਰ ਨਾ ਵਾਲ ਕੱਢਿਆ ਹੋਵੇ ਤੇ ਮਾਤਾ ਜੀ ਕਿਵੇਂ ਪਾਣੀ ਚ ਖੜੇ। ਫੇਰ ਰਾਤ ਹਨੇਰਾ ਸੀ, ਜਿਹਨੇ ਫੇਰ ਪਾਣੀ ਉਹ ਪਾਣੀ ਸੀਗਾ ਚਾਰੇ ਪਾਸੇ ਬਾਰਿਸ਼ ਹੋਈ ਗਈ ਸੀ। ਸੋ ਉਸ ਵੇਲੇ ਗੁਰੂ ਮਹਾਰਾਜ ਦਾ ਸਿਰਫ 40 ਸਿੰਘ ਹੈਗੇ, ਅੱਗੇ ਆ ਕੇ ਸੇਜੂ ਯੁੱਧ ਕਰਿਆ, ਪਤਾ ਲੱਗਿਆ ਵੀ 1.5 ਲੱਖ ਫੌਜ ਹੋਰ ਆ ਰਹੀ ਹੈ ਅਫਸੋਸਾਂ ਨੇ। ਮਹਾਰਾਜ ਕਹਿੰਦੇ ਇਹਨਾਂ ਦੇ ਮਨ ਚ ਰਹਿ ਗਿਆ ਵੀ ਅਸੀਂ ਯੁੱਧ ਨਹੀਂ ਕਰਿਆ, ਵੀ ਚਲੋ ਆਪਾਂ ਹੁਣ ਜਾਂਦੇ ਜਾ ਸਕਦੇ ਸੀ ਮਹਾਰਾਜ, ਕਿਉਂਕਿ ਬਾਜ ਦੂਰ ਸੀ। ਉਹਨਾਂ ਦਿਨਾਂ ਦੀਆਂ ਜਿਹੜੇ ਗੱਲਾਂ ਬਾਤਾਂ ਨੇ ਸਾਹ ਜੀ, ਬਹੁਤ ਤਗੜਾ ਦਿਲ ਚਾਹੀਦਾ ਉਹਨਾਂ ਨੂੰ। ਇਹ ਫਰੈਂਡ ਇਨ ਨੀਡ, ਇਹ ਫਰੈਂਡ ਇਨ ਨੀਡ। ਇਤਿਹਾਸ ਚ ਲਿਖਿਆ ਹੋਇਆ ਕਿ ਮਹਾਰਾਜ ਨੇ ਉੱਥੇ ਵਚਨ ਧਰਿਆ ਕਿ ਮੁਸਲਮਾਨ ਦਾ ਸਵਾਗ ਨਹੀਂ ਕਰਨਾ, ਵੀ ਜੇ ਉਹ ਗੁੜ ਦੇ ਵਿੱਚ ਬਾਂਹ, ਜਿਹਦੇ ਗੁੜ ਚ ਲਾੜੇ ਚ ਬਾਂਹ ਪਾ ਦੇਵੇ ਤੇ ਉਹਦੇ ਸਿਰ ਸਿਰਾਂ ਵਾਲੀ ਢੇਜ ਵਾਲੇ ਕੰਨੇ ਸਿਰ ਲੱਗ ਜਾਣ, ਇੰਨੀਆਂ ਸੌਂ ਵੀ ਜੇ ਖਾਵੇ ਤਾਂ ਵੀ ਸਵਾਗ ਕਰਨਾ। ਇਹ ਗਲਤ ਚੀਜ਼ ਹੈ, ਇਹ ਗਲਤ ਇਤਿਹਾਸ ਦੇ ਮੁਤਾਬਕ ਨਹੀਂ ਚੱਲਦੀ। ਪਹਿਲਾਂ ਇਹ ਗੱਲ ਮਹਾਰਾਜ ਦੇ ਮੂੰਹੋਂ ਕਰਾ ਸੀ, ਤੇ ਮਹਾਰਾਜ ਜਦੋਂ ਦਰਿਆ ਸਰਸਾ ਪਾਲ ਕਰਕੇ ਗਏ ਕਿਸੇ ਨਿਹੰਗਸਾਰ ਪਠਾਣ ਦੇ ਘਰ ਗਏ, ਉਹਨਾਂ ਨੂੰ ਆਪਣੇ ਕਿਲੇ ਚ ਲੈ ਗਿਆ ਕੋਟਲਾ ਨਿਹੰਗ, ਉਹਦੇ ਗੁਰਦੁਆਰਾ ਬਣਿਆ ਹੈ। ਉੱਥੇ ਕੁਛ ਦਸਤਾ ਆ ਗਿਆ ਫੌਜ ਦਾ, ਟੋਲਦਾ ਟੋਲਦਾ ਬਗੇ ਤੇ ਲੋਕਾਂ ਨੇ ਦੱਸਿਆ ਵੀ ਇੱਥੇ ਰਾਤ ਭੋਜਾਂ ਵਾਲੇ ਬਣੇ। ਉਹਦੇ ਵਿੱਚ ਸਿੰਘ ਤਾਂ ਪਾਸੇ ਹੋ ਗਏ ਤੇ ਤਲਾਸ਼ੀ ਹੋ ਰਹੀ ਹੈ, ਤਲਾਸ਼ੀ ਹੋਈ ਹੋਈ ਜਿੱਥੇ ਮਹਾਰਾਜ ਜੀ ਸੀ ਜਿਹੜੇ ਕਮਰੇ ਚ, ਤਾਂ ਉਸ ਵੇਲੇ ਉਹਨੇ ਮੂਹਰੇ ਤਲਵਾਰ ਲੈ ਕੇ ਖੜ ਗਿਆ, ਕਹਿੰਦਾ ਮੇਰੇ ਇੱਥੇ ਤਾਂ ਦਿਮਾਗ ਨੇ, ਮੇਰੀ ਲੜਕੀ ਹੈ, ਮੇਰਾ ਦਿਮਾਗ ਹੈ, ਮੈਂ ਇੱਥੇ ਜਾਮ ਦੇ ਦੂੰਗਾ ਪਰ ਮੈਂ ਕਮਰਾ ਖੋਲਣ ਗਿਆ। ਉਹ ਚਲੇ ਉਹ ਲੜਕੀ ਨੇ ਸੁਣਿਆ ਵੀ ਮੇਰੇ ਪਿਤਾ ਨੇ ਆਏ, ਕਹਿੰਦੀ ਗੱਲ ਉਹਨੇ ਵਿਆਹ ਨਹੀਂ ਕਰਾਇਆ, 137 ਸਾਲ ਦੀ ਹੋਈ ਹੈ, ਉੱਥੇ ਭੱਠਾ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ। ਕਹਿੰਦੀ ਨਾ ਮੇਰੇ ਪਿਓ ਦੇ ਮੂੰਹ ਚੋਂ ਨਿਕਲ ਗਿਆ ਜਦ ਵੀ ਮੇਰਾ ਦਿਮਾਗ ਹੈ, ਮੈਂ ਹੁਣ ਦੁਬਾਰਾ ਨਹੀਂ ਆ ਦਿਮਾਗ ਤੋਂ ਕਰ, ਠੀਕ ਹੈ ਪੀਰ ਹੈ ਮੇਰਾ ਉਹ ਮੁਰਸ਼ਦ ਹੈ। ਉੱਥੇ ਮਹਾਰਾਜ ਨੇ ਫਿਰ ਨਿਸ਼ਾਨੀਆਂ ਦਿੱਤੀਆਂ ਜਿਹੜੀਆਂ ਪਾਕਿਸਤਾਨ ਵਾਲੇ ਸਿੰਘਾਂ ਦੇ ਕੋਲ ਤੇ ਉਹਨਾਂ ਨੂੰ ਦੇ ਕੇ ਖਾਨਦਾਨ ਪਾਕਿਸਤਾਨ ਨੂੰ ਚਲੇ ਗਏ। ਸੋ ਇੱਥੋਂ ਵੀ ਆਪ ਚਮਕੌਰ ਸਾਹਿਬ ਗਏ, ਯੁੱਧ ਹੋਇਆ, ਰਾਤ ਨੂੰ ਆਪਣੇ ਤਾਲੀ ਮਾਰੀ, ਤਾਲੀ ਮਾਰ ਕੇ ਨਿਕਲੇ, ਇਕੱਲੇ ਰਹੇ, ਇਕੱਲੇ ਰਹਿ ਕੇ ਜਦੋਂ ਮਾਛੂ ਵਾਲੇ ਗਏ, ਉੱਥੇ ਜਦੋਂ ਗੁਲਾਮੇ ਮਸੰਦ ਦੇ ਘਰ ਚਲੇ ਗਏ, ਮਸੰਦ ਦੱਸਦਾ ਦੂਜੇ ਦਿਨ ਗਨੀ ਖਾਨ, ਲਵੀ ਖਾਨ ਦੋਵੇਂ ਸਵਾਰ ਸੀਗੇ, ਪਠਾਨ ਆਪਣੇ ਘਰ ਲੈ ਗਏ। ਹੁਣ ਪਹਿਲੀ ਵਾਰੀ ਤਾਂ ਨਿਹੰਗ ਖਾਨ ਨੇ ਦੇਖੋ ਕਿੱਡੀ ਵਾਰੀ ਲਾਈ, ਦੂਜੀ ਵਾਰੀ ਇਹ ਸੀ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਤਾ ਲੱਗ ਗਿਆ ਵੀ ਕਿਸੇ ਨੇ ਸਾਹ ਦਿੱਤੀ ਹੈ ਤਾਂ ਉਹਦੇ ਬੱਚਿਆਂ ਨੂੰ ਤੇ ਉਹਦੇ ਸਾਰੇ ਪਰਿਵਾਰ ਨੂੰ ਖੋਲੂ ਚੀਰ ਦਿੱਤਾ ਜਾਏ। ਲੇਕਿਨ ਉਹ ਮੁਸਲਮਾਨ ਕਿੱਦਾਂ ਖੜਾ ਡਰ ਵਾਲਾ ਸੀ, ਕਿੱਦਾਂ ਦਰਦ ਵਾਲਾ ਸੀ ਕਿ ਮਹਾਰਾਜ ਨੂੰ ਸ਼ਾਹੀ ਬਾਗੀ ਨੂੰ ਆਪਣੇ ਘਰ ਰੱਖੀ ਬੈਠੇ ਤੇ ਰਾਤ ਨੂੰ ਆਪਣੇ ਪੀਰ ਨੂੰ ਬੁਲਾਇਆ ਸਲੋਹ ਪਾਏ ਕਈ ਇਹਨਾਂ ਨੂੰ ਕੱਢੀਏ ਕਿਵੇਂ ਬਾਹਰ ਦਾ ਘੇਰਾ ਪੈ ਗਿਆ। ਉਹ ਕਹਿਣ ਲੱਗਿਆ ਵੀ ਮੈਂ ਜਿਉਂਦ ਬਣਾਉਂਦਾ, ਜਿਹੜੇ ਜਿਹਦਾ ਹਾਲ ਤੱਕ ਨਹੀਂ ਪਤਾ ਲੱਗਿਆ, ਹੁਣ ਸਿਆਸਤ ਕਰ ਲੈਂਦੇ ਨੇ ਸਾਰੀਆਂ ਗੱਲਾਂ ਵੀ ਕਿਵੇਂ ਨਿਕਲੇ ਸੀ ਮਹਾਰਾਜ। ਉਹ ਇਹ ਕਹਿਣ ਲੱਗਿਆ ਵੀ ਮਹਾਰਾਜ ਕੋਲ ਨੇ ਤੇਰੇ ਸ਼ਸਤਰ ਗੁਰੂ ਤੇਗ ਬਹਾਦਰ ਸਾਹਿਬ ਨੇ, ਇਹ ਸ਼ਸਤਰਾਂ ਦੇ ਨਾਲ ਲੱਗ ਜਾਣਾ ਪਤਾ। ਉਹ ਇਸ ਤਰ੍ਹਾਂ ਕਰੋ ਵੀ ਆਪਾਂ ਇੱਕ ਥੋੜਾ ਜਿਹਾ ਡਰਾਮਾ ਕਰੀਏ ਵੀ ਭਾਈ ਦਿਆਲ ਸਿੰਘ ਜੀ ਨੂੰ ਚਾਰ ਪਾਈ ਕੇ ਵਿਖਾਉਣੇ ਤੇ ਦੋ ਸਿੰਘ ਲੱਗ ਜਾਣ, ਦੋ ਤੁਸੀਂ ਲੱਗ ਜਾਓ ਭਾਈ ਚੌਲ ਕਰਨ ਲੱਗ ਜਾਓ ਤੇ ਮਸ਼ਹੂਰ ਇਹ ਕਰੋ ਵੀ ਇਹ ਉੱਚਰੇ ਪੀਰ ਨੇ, ਮੈਂ ਵੀ ਫੌਜ ਬੈਠਾ, ਚਲੋ ਬਦਲੇ ਤੇ ਮੇਰੇ ਕੋਲ ਆਉਣਗੇ, ਮੈਂ ਕਹਿੰਦੇ ਉਹ ਵੀ ਸੱਜਿਆ ਹੋਇਆ ਇਹਨਾਂ ਨੇ ਮੇਰਾ ਨਾਮ ਲੈ ਦੇਣਾ ਵੀ ਤੁਸੀਂ ਦੱਸ ਦਿਓ ਵੀ ਉਹ ਵੀ ਪੀਰ ਜੀ ਨੇ ਪੜਾਇਆ ਉਹਨਾਂ ਨੂੰ ਉਹ ਜਾਣਦੇ ਨੇ ਵੀ ਇਹ ਗੁਰੂ ਗੋਬਿੰਦ ਸਿੰਘ। ਤੇ ਉਸ ਵੇਲੇ ਇਸ ਤਰ੍ਹਾਂ ਜਿਉਂ ਨਾਲ ਜਦੋਂ ਮੇਰਾ ਹੋਣ ਲੱਗਿਆ ਮੰਗੇ ਤੇ ਬੈਠਾ ਕੇ ਜਦੋਂ ਨਿਕਲ ਲੱਗੇ ਰੇਤਾ ਹੀ ਰੇਤਾ ਪਿਆ ਜੀ ਚਮਕੌਰ ਸਿੰਘ ਮਛੁਆੜੇ ਦੇ ਕੋਲ, ਉਹ ਫੌਜ ਨੇ ਰੋਕ ਲਏ, ਰੋਕ ਕੇ ਉਹ ਕਹਿਣ ਲੱਗੇ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ, ਲੇਕਿਨ ਫੌਜ ਮਸ਼ਹੂਰ ਹੋ ਗਿਆ ਵੀ ਅੱਜ ਗੁਰੂ ਗੋਬਿੰਦ ਸਿੰਘ ਜੀ ਗ੍ਰਿਫਤਾਰ ਹੋ। ਇਹ ਪੀਰ ਇੱਕ ਘੋੜ ਸਵਾਰ ਸਾਲਾ ਸੀ ਉਹਦੇ ਚ ਬੈਠੇ, ਉੱਥੇ ਸਵਾਲ ਚੱਲਿਆ ਕੋਈ ਜਾਣਦਾ ਹੈ, ਕਹਿਣ ਲੱਗੇ ਕੋਈ ਜਾਣਦਾ ਬੰਦਾ ਚਾਹੀਦਾ ਜਿਹੜਾ ਵਿਛਾਲ ਹੋਵੇ। ਬਥੇਰੇ ਸੀ ਜਾਣਕਾਰ ਜਿਹਨਾਂ ਨੇ ਦਰਸ਼ਨ ਕਰੇ, ਕਹਿੰਦੇ ਗੁਰੂ ਗੋਬਿੰਦ ਸਿੰਘ ਹੈ, ਇਹ ਨਹੀਂ ਹੈ। ਉਹ ਕਹਿੰਦੇ ਜੀ ਪੀਰ ਜੀ ਇੱਥੇ ਆਏ ਹੋਏ ਨੇ ਜਿਹਨਾਂ ਨੇ ਪੜ੍ਹਾਏ ਨੇ, ਇਹ ਤਾਂ ਉੱਥੇ ਪੀਰ ਨੇ ਸ਼ਾਇਦ ਕਰਦੇ ਚੱਲੇ, ਜੇ ਉਹਨਾਂ ਨੂੰ ਬੁਲਾ ਲਓ। ਜਿਸ ਵਕਤ ਉਸ ਕੈਂਪ ਦੇ ਵਿੱਚ ਭੇਜੇ, ਉਹ ਕਹਿਣ ਲੱਗੇ ਮੈਂ ਨਵਾਜ ਪੜ੍ਹ ਨਹੀਂ ਆਇਆ, ਉਹਦੇ ਬਾਅਦ ਮੈਂ ਆਇਆ ਭਜਨ ਕਰਨਾ ਬਦਲੀ ਕਰਕੇ, ਮੈਂ ਹੁਣ ਨਹੀਂ ਆ ਸਕਦਾ, ਮੈਂ ਕੱਲ ਨੂੰ ਅੱਠ ਨੌ ਵਜੇ ਆਉਂਦਾ। ਉਹਨਾਂ ਗੁਰੂ ਨੂੰ ਉੱਥੇ ਰੱਖੋ, ਸਾਹਿਬ ਕਸ਼ਮ ਤੇ ਹੋ, ਬੇਅਦਬੀ ਨਾ ਕਰੋ। ਸੋ ਇਸ ਤਰ੍ਹਾਂ ਰਾਤ ਭਰ ਉਹ ਸਾ ਕੇ ਰਹਿੰਦੇ ਨੇ। ਤੇ ਇੱਧਰ ਪੀਰ ਨੇ ਆ ਕੇ ਮਹਾਰਾਜ ਨੂੰ ਦੱਸਿਆ ਕਿ ਸੱਜੇ ਪਾਤਸ਼ਾਹ ਉਹ ਰੋਕ ਲਏ ਤੇ ਮੈਂ ਆਹ ਗੱਲ ਕਹਿ, ਹੁਣ ਆਪਣੇ ਕੋਲ ਕੁਛ ਘੰਟੇ ਨੇ ਜਿਹਦੇ ਚ ਆਪਾਂ ਨਿਕਲ ਸਕਦੇ ਹਾਂ, ਕਿਉਂਕਿ ਫੌਜ ਦੇਖੋ ਹੀ ਹੋ ਗਈ। ਤੇ ਆਪਣੇ ਇੱਕ ਮਰੀਜ਼ ਨੂੰ ਭੇਜਿਆ ਵੀ ਜਾ ਸਾਰੀਆਂ ਚੌਕੀਆਂ ਤੇ ਦੇਖ ਲਿਆ ਬਈ ਕਿਵੇਂ ਨੇ। ਉਹ ਕਹਿਣ ਲੱਗਾ ਵੀ ਸਾਰੇ ਰੌਲਾ ਪੈ ਗਿਆ, ਅੱਜ ਗੁਰੂ ਗੋਬਿੰਦ ਸਿੰਘ ਫੜਿਆ ਗਿਆ ਕਿ ਇਸਲਾਮਾਬਾਦ ਚ ਵਰਤ ਹੋਏ ਪਏ। ਉਹ ਕਹਿਣ ਲੱਗੇ ਵੀ ਹੁਣ ਮੌਕਾ ਹੈ, ਉਹ ਜਿਹੜਾ ਬੁੱਢਾ ਦੇ ਆਇਆ ਪਰਲੇ ਪਾਸੇ ਹੋ ਗਏ, ਉਸ ਤੋਂ ਵੀ ਲੱਗ ਕੇ ਇੱਕ ਮਰੀਜ਼ ਸੀ ਉਹਦਾ ਪੰਜ ਸੱਤ ਮੀਲ ਦੇ ਉੱਥੇ, ਉੱਥੇ ਮਹਾਰਾਜ ਜੀ ਨੂੰ ਚੌਕੀ ਪਿਲਾਈ ਵੇਖ ਕੇ, ਮਹਾਰਾਜ ਤੁਹਾਡੇ ਕੋਲ ਸ਼ਸਤਰ ਨੇ, ਸ਼ਸਤਰ ਨਾਲ ਰੱਖੋ ਤੁਸੀਂ ਤੇ ਸਵੇਰ ਅਸੀਂ ਸਾਰੇ ਤੁਹਾਨੂੰ ਮਿਲ ਜਾਂਗੇ ਆ ਕੇ ਇੱਥੇ, ਤੇ ਅਸੀਂ ਕਰਾਂਗੇ ਦੇ ਇੱਥੇ ਨੇੜੇ ਨੇੜੇ ਬੈਠ ਕੇ ਤੇ ਸੂਰਜ ਛੇਦੀ ਕੇ ਤੋਂ ਚੱਲਾਂਗੇ। ਫਿਰ ਅਸੀਂ ਉਹ ਬਣਾ ਕੇ ਫਟਾਫਟ ਵਾਪਸ ਆ ਗਿਆ, ਆ ਕੇ ਫੌਜ ਦੇ ਵਿੱਚ ਉਹ ਜਿਵੇਂ ਦੇ ਪੈ ਗਿਆ ਨਵਾਜ਼ ਨੂੰ ਪੜ੍ਹੀ ਤੇ ਫਿਰ ਉੱਥੇ ਚਲਿਆ ਗਿਆ। ਉਹਨੇ ਪੁੱਛਿਆ ਫੌਜਦਾਰ ਨੇ ਵੀ ਪੀਰ ਜੀ ਇਹ ਤੁਸੀਂ ਪੜ੍ਹਾਇਆ ਗੁਰੂ ਗੋਬਿੰਦ ਸਿੰਘ ਨੂੰ ਫਾਰਸੀ, ਦੱਸੋ ਇਹ ਕੋਈ ਨੇ ਕਿਹੜੇ ਨਾਮ ਨਾਲ ਇਹ ਮੈਂ ਤੇ ਸਾਰੇ ਦਰਸ਼ਕ ਖੁਸ਼ ਨੇ ਵੱਡੇ ਪੀਰ ਨੇ ਮੌਜਾ ਸ਼ਾਇਦ ਕਰਦੇ ਦੇਖਿਓ ਬਿਆਦਗੀ ਦਾ ਪੈ ਗੁਰੂ ਗੋਬਿੰਦ ਸਿੰਘ ਨਹੀਂ ਹੈ ਗੱਲ ਆਈ ਨਹੀਂ ਉਹ ਜੀ ਹੋ ਗਿਆ ਵੀ ਇੱਥੇ ਤਾਂ ਹੈ ਨਹੀਂ ਕੋਈ, ਇੱਧਰ ਉੱਧਰ ਫੌਜ ਨੂੰ ਮੌਕਾ ਮਿਲ ਗਿਆ ਤੇ ਉਸ ਵੇਲੇ ਗੁਰੂ ਮਹਾਰਾਜ ਨੂੰ ਲੈ ਕੇ ਸੜੀ ਫੌਜ ਜਾ ਰਹੇ। ਫੇਰ ਗੁਣੀ ਬਾਈ ਮੁਗਲਵਾਂ ਦੇ ਵੇਸ ਨੂੰ ਮਾਰੇ, ਫੇਰ ਉੱਥੋਂ ਕਿੱਥੇ ਗਏ ਰਾਏ ਕੱਲੇ ਦੇ ਕੋਲ, ਰਾਏ ਕੱਲੇ ਦੇ ਕੋਲ ਰਾਏ ਕੱਲਾ ਮੁਸਲਮਾਨ ਸਿੰਘਾਂ ਨਾਲੇ ਰਾਜਾ ਸੀ। ਜਦੋਂ ਨਵਾਬ ਸਰੰਗ ਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਮੈਨੂੰ ਬੁਲਾ ਲਏ ਤੇ ਤੇਰੀ ਰਿਆਸਤ ਵਿੱਚ ਹੋਰ ਵਾਧਾ ਕਰਾਤਾ, ਉਹਦਾ ਜਵਾਬ ਕੀ ਸੀ? ਕਹਿਣ ਲੱਗਿਆ ਨਵਾਬ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਮੇਰੇ ਤੇ ਮੇਰੀ ਰਿਆਇਤ ਦੇ ਪੀਰੇ ਆਜ਼ਮ ਨੇ, ਬਚੇ ਪੀਰ ਨੇ ਤੇ ਪੀਰਾਂ ਦੇ ਵਾਸਤੇ ਜਿਵੇਂ ਮਰੀਜ਼ ਗੱਲਾਂ ਗੱਲਾਂ ਕਰਕੇ ਮਰ ਜਾਂਦਾ, ਜਦੋਂ ਮੇਰੇ ਰਾਜ ਵਿੱਚ ਇੱਕ ਵੀ ਫਰਜ਼ਮਾਨ ਬੰਦਾ ਜਾਂਦਾ ਤੇ ਮੈਂ ਆਪਣੇ ਪੀਰ ਨੂੰ ਵਾਲੇ ਨਹੀਂ ਕਰ ਸਕਦਾ। ਇਹ ਗੱਲਾਂ ਮੈਨੂੰ ਕਿਹਾ, ਅੱਜ ਦਾ ਕੋਈ ਆਜ਼ਮ ਨਹੀਂ ਹੈ ਜਿਹੜਾ ਸੈਂਟਰ ਨੂੰ ਇਸ ਤਰ੍ਹਾਂ ਜਵਾਬ ਦੇਵੇ। ਖੁਸ਼ੀ ਤੋਂ ਗੱਲ ਦਾ ਕਿੰਨੀ ਬੜੀ ਉਹਦੀ ਹਾਲਤ ਹੁੰਦੀ ਜੇ ਫੌਜ ਚਾੜ ਦਿੰਦੇ, ਘਰ ਘਾਟ ਉਹਦਾ ਜਾਣਾ ਸੀ, ਬੱਚੇ ਮਾਰ ਦੇਣੇ ਸੀ, ਫੇਰ ਅਸੀਂ ਇਹ ਕਹੀਏ ਵੀ ਮੁਸਲਮਾਨ ਦੋਸਤ ਨਹੀਂ ਹੁੰਦਾ ਜੀ, ਉਹਦਾ ਅਖਬਾਰ ਨਹੀਂ ਕਰਨਾ ਚਾਹੀਦਾ। ਇਹ ਤਾਂ ਗੱਲਾਂ ਪੋਲੀਟੀਕਲ ਗੱਲਾਂ ਹੁੰਦੀਆਂ, ਲੋਕ ਜਾਣ ਕੇ ਬਣਾ ਰਹੇ। ਅੰਗਰੇਜ਼ ਨੇ ਇਸ ਗੱਲ ਨੂੰ ਸ਼ਹਿਰ ਦੇ ਕੇ ਸਾਨੂੰ ਪਾੜ ਕੇ ਰੱਖਿਆ, ਹੁਣ ਵਾਲੀ ਸਰਕਾਰ ਵੀ ਇਵੇਂ ਪਾੜਦੀ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਗੁਰੂ ਮਹਾਰਾਜ ਅੱਗੇ ਗਏ, ਉੱਥੇ ਯੁੱਧ ਹੋਇਆ ਬੜਾ ਭਾਈ ਖਦਰਾਣੇ ਚ, ਜਦੋਂ ਮੁਕਤਸਰ ਕਹਿੰਦੇ ਉੱਥੇ ਸ਼ਹੀਦ ਹੋ ਗਏ ਸਿੰਘ ਸਾਰੇ ਆਏ, ਜਿਹੜੇ ਬੇਦਾਵਾ ਲੈ ਕੇ ਗਏ ਸੀ ਤੇ ਉੱਥੇ ਕੱਲੇ ਕੱਲੇ ਸਿੰਘ ਦੇ ਸ਼ਹੀਦ ਹੋਏ ਤੇ ਮਹਾਰਾਜ ਮੁੱਖ ਦੇ ਨਾਲ ਵਾਲ ਲਾ ਕੇ ਪੁੱਜਦੇ ਨੇ ਤੇ ਬਰ ਦਿੰਦੇ ਨੇ 5,000, ਮੇਰਾ 10,000, ਮੇਰਾ 20,000, ਮੇਰਾ 50,000। ਤੇ ਅਖੀਰ ਮਹਾਂ ਸਿੰਘ ਦੇ ਪਾਸ ਆਏ ਤਾਂ ਬੈਠਕ ਮਹਾਰਾਜ ਨੇ ਜਲ ਮੋਚ ਪਾਇਆ ਤੇ ਜਖਮ ਦੇ ਉੱਤੇ ਮੂੰਹ ਦੇ ਉੱਤੇ ਵਾਲ ਜਿਹਦਾ ਜਿਹੜੇ ਸ਼ਕਤੀ ਦਿੱਤੀ ਤੇ ਬੋਲਣ ਦੀ ਸ਼ਕਤੀ ਹੋ। ਤਾਂ ਉਸ ਵੇਲੇ ਮਹਾਰਾਜ ਕਹਿੰਦੇ ਮਹਾਂ ਸਿੰਘਾ ਪਛਾਣ ਲਿਆ ਤੂੰ ਤਾਂ ਮੇਰਾ ਬੰਦਾ ਚਲੇਗਾ ਸੀ, ਪਛਾਣਦਾ ਨਾ ਹੁਣ ਦੱਸ ਤੈਨੂੰ ਮੈਂ ਕੀ ਦਵਾਂ, ਜੋ ਮੰਗਣਾ ਮੰਗ ਲੈ, ਜਿਹੜਾ ਹੈ ਕਿ ਜਨਮ ਚ ਰਾਜ ਕਰ ਲੈਣਾ ਤੈਨੂੰ ਰਾਜੀ ਕਰ ਲੈ, ਸਵਾਲ ਤੈਨੂੰ ਹੋਰ ਦਵਾ ਦਿੰਦੇ ਹੈ। ਬਿਨਾਂ ਸਵਾਸਾਂ ਤੋਂ ਸਤਿਗੁਰੂ ਜਿਉਂਦੇ ਰੱਖਦਾ, ਪ੍ਰਭ ਭਾਵ ਹੈ ਸਾਥ ਤੇ ਰੱਖ, ਰਾਜ ਚਾਹੀਦਾ ਤੈਨੂੰ ਮੈਂ ਰਾਜ ਦਵਾ ਦਿੰਦਾ, ਦੱਸ ਕਿਹੜੀ ਚੀਜ਼ ਚਾਹੀਦੀ ਹੈ? ਕਹਿਣ ਲੱਗਿਆ ਪਾਤਸ਼ਾਹ ਤੇਰੇ ਸਿੰਘਾਂ ਦਾ ਕਾਫਲਾ ਖੜਾ ਹੈ, ਧਰਮਰਾਜ ਦੇ ਜਾ ਨਹੀਂ ਸਕਦਾ ਤੇ ਤੇਰਾ ਦਰਵਾਜ਼ਾ ਇਹਨਾਂ ਨੂੰ ਬੰਦ ਹੋਇਆ ਹੈ, ਕਿਰਪਾ ਕਰ ਇਸ ਵੇਲੇ ਜੇ ਕੁਛ ਕਰਨਾ ਹੈ ਤਾਂ ਛੁੱਟੀ ਹੋਈ ਨੂੰ ਕਰ ਲੈ। ਅਸੀਂ ਜਾਣ ਦਾ ਸਿੱਧੀ ਦਾ ਪਿਆਰ ਕਰਕੇ ਤੈਨੂੰ ਪਿੱਛੇ ਆਏ। ਔਖੇ ਸੀ, ਭੁੱਖ ਦਾ ਦੁੱਖ ਐਨਾ ਸੀ, ਸਮਾਂ ਇੱਕ ਘੜੀ ਮੈਨੂੰ ਹੀ ਔਖੀ ਰਹੀ ਸੀ। ਪਾਤਸ਼ਾਹ ਜੀ ਜੋੜ ਕੇ ਕੁਝ ਵਜੇ ਮਹਾਰਾਜ ਦੇ ਖੇਤਰਾਂ ਚ ਜਾਗ ਲਾਉਣਾ ਸ਼ੁਰੂ ਹੋ ਗਿਆ। ਆਪਣਾ ਪੁੱਤਰਾਂ ਪਾਉਂਦੇ ਮੱਥੇ ਤੇ ਅੰਦਰ ਉੱਚੇ ਰਹੇ। ਕਹਿਣ ਲੱਗੇ ਮਹਾਂ ਸਿੰਘਾ ਠੀਕ ਹੈ, ਪਰ ਤੁਹਾਨੂੰ ਪਤਾ ਮੇਰੇ ਹਿਰਦੇ ਚ ਤਾਂ ਤੁਸੀਂ ਗਏ ਨਹੀਂ ਆ, ਮੈਂ ਤਾਂ ਪਿਆਰ ਨਾਲ ਤੁਹਾਨੂੰ ਉਡੀਕ ਲਾ ਸੀ, ਸਭ ਕੁਛ ਛੱਡਿਆ ਆ ਮੈਂ। ਇੱਕ ਕਾਗਜ਼ ਜਿਹੜਾ ਤੁਸੀਂ ਲਿਖਿਆ ਉਹ ਮੈਂ ਲੱਕ ਨਾਲ ਬੰਨ ਕੇ ਰੱਖਿਆ, ਆਹ ਕਮਰ ਕਰਿਆ ਚ ਰੱਖਿਆ ਹੋਇਆ, ਬਈ ਪਤਾ ਨਹੀਂ ਮੇਰਾ ਸਿੱਖ ਕਦੋਂ ਆ ਜਾਵੇ ਤੇ ਕਦੋਂ ਆ ਕੇ ਮੈਨੂੰ ਕਹਿੰਦੇ ਵੇਲ ਲੈ ਦੇ, ਮੈਂ ਕਿਵੇਂ ਵੇਲੂੰਗਾ। ਆਈ ਸੀ ਨਾ ਕਾਗਜ਼, ਹਾਂ ਪਾਸੇ ਆਈ ਸੀ, ਟੁਕੜੇ ਟੁਕੜੇ ਕਰਕੇ ਹਵਾ ਚੁੜਾ। ਸੋ ਜਵਾਬ ਕੀ ਨੇ ਦਿੱਤਾ? ਗੁਰੂ ਨੂੰ ਸਿੱਖਾਂ ਨੇ ਦਿੱਤਾ, ਗੁਰੂ ਨੇ ਤਾਂ ਨਹੀਂ ਦਿੱਤਾ। ਗੁਰੂ ਦਾ ਤਾਂ ਦਰਵਾਜ਼ਾ ਖੁੱਲ੍ਹਾ ਹੈ ਹਰ ਵਕਤ, ਸਿੱਖ ਜੋ ਸ਼ਰਨ ਆਵੇ ਇੱਥੇ ਸਿੱਖਾਂ ਚ ਲਾਵੇ, ਇਹ ਬਿਰਧ ਸੁਆਮੀ ਗੱਲ। ਕਿਉਂਕਿ ਜਿਹੜਾ ਸਤਿਗੁਰੂ ਹੈ ਉਹਦੀਆਂ ਸਿਫਤਾਂ ਹੁੰਦੀਆਂ ਇਸ ਤਰ੍ਹਾਂ ਫਲ। ਆਪ ਕਹਿੰਦੇ ਨੇ ਕਿ ਸਤਿਗੁਰ ਪੁਰਖ ਰੰਮ ਹੈ, ਰੰਮ ਕਹਿੰਦੇ ਨੇ ਜਿਹਦੀ ਕਮਤਾ ਜਿਹਦੀ ਲੀਲਾ ਨੂੰ ਜਾਣਿਆ ਨਾ ਜਾ ਸਕੇ, ਐਸੇ ਨਿਰਵੈਰ ਹੈ, ਨਿਰਾਲਾ ਹੈ, ਸਾਰੇ ਕੌਤਕ ਨਿਰਾਲੇ ਹੁੰਦੇ। ਕੋਈ ਹੋਰ ਹੁੰਦਾ ਕਹਿੰਦਾ ਜਾਤੋਂ ਤੁਸੀਂ ਮੈਨੂੰ ਕਰਦੇ ਤੇ ਹੁਣ ਤੁਸੀਂ ਇੱਥੇ ਆਏ। ਕਹਿੰਦੇ ਮਹਾਂ ਸਿੰਘਾ ਗੁਰੂ ਦਾ ਬਿਰਦ ਹੈ ਜੋ ਸ਼ਰਨ ਆਵੇ ਜਿਸ ਕੱਠ ਲਾੜੇ ਬਿਰਦ ਸਵਾਮੀ ਸਨ। ਗੁਰੂ ਨਾ ਕਰੇ ਵੀ ਸਿੱਖ ਨੂੰ ਛੱਡ, ਜਲ ਸੱਚ ਛੱਡੋ ਸਿੱਖ ਜਾਊਗਾ। ਬਜ਼ੁਰਗ ਇਹ ਕਿਹਾ ਕਰਦੇ ਸੀ ਕਿ ਸਿੱਖਾ ਤੈਨੂੰ 60 ਸਾਲ ਦੀ ਉਮਰ ਤੇ ਗੁਰੂ ਉਡੀਕ ਰਹੇ ਨੇ ਅਨੰਦਪੁਰ ਸਾਹਿਬ ਨਾ ਸਜੂ ਸਾਹਿਬ ਤੇ ਤੂੰ ਜਾ ਸਾਡੇ ਪੁਰਾਣੇ ਸਿੱਖ ਤੁਰ ਕੇ ਜਾਇਆ ਕਰਦੇ ਸੀ ਗੁਰੂ ਸਾਹਿਬ ਨੂੰ ਤਾਂ ਗੱਡੀਆਂ ਹੋ ਗਈਆਂ ਤੇ ਤੇਰਾ ਇੰਤਜ਼ਾਰ ਕਰ ਰਹੇ। ਭਾਵਨਾ ਵਾਲਿਆਂ ਨੂੰ ਦਰਸ਼ਨ ਵੀ ਹੋ ਜਾਂਦੇ ਨੇ, ਭਾਵਨਾ ਵਾਲੇ ਮਿੱਠੇ ਵੀ ਦਰਸ਼ਨ ਹੋ ਜਾਂਦੇ ਨੇ। ਭਾਵਨਾ ਵਾਲੇ ਅੰਦਰੋਂ ਹਰ ਵਕਤ ਗੁਰੂ ਨਾਲ ਜੁੜੇ ਰਹਿੰਦੇ ਨੇ, ਅਵਸਥਾ ਨੇ ਆਪਣੀਆਂ ਨੇ। ਤੇ 60 ਸਾਲ ਤੋਂ ਪਹਿਲਾਂ ਸਿੱਖ ਜ਼ਰੂਰ ਜਾਂਦਾ ਸੀ ਤੁਰ ਕੇ, ਬੜਾ ਰਸਤਾ ਸੀ, 5-6 ਮਹੀਨੇ ਲੱਗ ਜਾਂਦੇ ਸੀ ਜਾਂਦਿਆਂ ਨੂੰ ਆਉਂਦਿਆਂ ਨੂੰ। ਕੰਮਾਂ ਦੇ ਪਿਆਰੇ ਨਹੀਂ ਸੀ ਹੁੰਦੇ, ਗੁਰੂ ਦੇ ਪਿਆਰੇ ਸਿੱਖ ਸੀ, ਗੁਰੂ ਵਾਸਤੇ ਆਪਣੀਆਂ ਜਾਨਾਂ ਪ੍ਰਵਾਨ ਕਰ ਦਿੰਦੇ। ਤੁਹਾਡੇ ਚ ਮੈਂ ਦੇਖਦਾ ਬਹੁਤ ਪਿਆਰ ਹੈ ਗੁਰੂ ਦਾ, ਬਹੁਤ ਥੋੜਾ ਨਹੀਂ ਹੈ, ਬਹੁਤ ਹੈ, ਨਜ਼ਰ ਲੱਗਣ ਜੋਗਾ ਪਿਆਰ ਹੈ ਤੁਹਾਡੇ। ਐਵੇਂ ਮੈਂ ਕੋਈ ਥੋੜੀ ਬਜਾਈ ਨਹੀਂ ਕਰਦਾ, ਸਾਰੇ ਦੁਨੀਆਂ ਦੇਖਣ ਤੋਂ ਬਾਅਦ ਮੈਂ ਗੱਲ ਕਰੀ ਹੈ, ਕਿਉਂਕਿ ਕੁਦਰਤੀ ਹੈ ਤੁਹਾਡਾ ਦਿਲ ਪਿਆਰ ਨਾਲ ਭਰਿਆ ਹੋਇਆ ਬਾਬਾ ਦਾ। ਸੇਵਾ ਕਰਨੀ ਤੁਸੀਂ ਜਾਣਦੇ ਹੋ, ਕੋਠਿਆਂ ਦੇ ਮੂੰਹ ਖੋਲ ਦਿੰਦੇ ਹੋ, ਬਾਬਿਆਂ ਨੂੰ ਵੀ ਚੱਕ ਲਓ ਜਿੰਨੀਆਂ ਬੋਲੀਆਂ ਦਿੱਤੇ, ਦੁੱਧ ਆਪ ਨਹੀਂ ਕਹਿੰਦੇ ਬਲਟੋ ਗਏ ਭਰ ਭਰ ਕੇ ਲਿਆਉਂਦੇ ਹੋ ਲੰਗਰ ਦੇ ਅੰਦਰ, ਗੁਰੂ ਦਾ ਰਸੇ ਪਏ ਮੁੱਖ ਨਹੀਂ ਬੋਲਦੇ। ਲੇਕਿਨ ਜਿਹੜੇ ਸਾਡੇ ਵਰਗੇ ਵੀ ਨੇ ਗੁਰੂ, ਉਹਨਾਂ ਨੂੰ ਵੀ ਰੀਤ ਰਿਹਾ ਵੀ ਹੁਣ ਆਇਆ ਹੁਣ ਆਇਆ ਹੁਣ ਆਇਆ, ਬਾਹਰ ਖੋਲ ਕੇ ਰੱਖ ਲਿਆ, ਜਾਗਾ ਆ ਗਿਆ ਉਸੇ ਵੇਲੇ ਘੁੱਟ ਕੇ ਜੁੱਤੀ ਛਾਤੀ ਨਾਲ ਲੱਗ ਜਾਂਦਾ ਜੇ ਕਾਇਦਾ ਜੇ ਤੂੰ ਦੂਰ ਰਿਹਾ ਮੇਰੇ ਤੋਂ। ਸ਼ਰਿੰਦਗੀ ਆਉਂਦੀ ਹੈ ਪਾਤਸ਼ਾਹ ਮੈਂ ਭੁੱਲ ਗਿਆ ਤੇਰੇ ਨਾਲ, ਮੈਂ ਸ਼ਰਾਬ ਦੀ ਬੋਤਲ ਨੂੰ ਬਹੁਤਾ ਪਿਆਰ ਕਰਦਾ, ਮੈਨੂੰ ਪਤਾ ਨਹੀਂ ਸੀ ਵੀ ਤੂੰ ਇੰਨਾ ਪਿਆਰ ਹੈ, ਉਹਨੇ ਤਾਂ ਮੇਰੇ ਹੱਥ ਗਾਲ ਦਿੱਤੇ, ਮੈਨੂੰ ਲੱਗਦਾ ਸਿਰ ਦਿੱਤਾ, ਹੁਣ ਆ ਗਿਆ ਮੈਂ ਤੇਰੀ ਸ਼ਾਨ, ਹੁਣ ਵੀ ਮੈਨੂੰ ਰੱਖ ਲਏਗਾ। ਮਹਾਰਾਜ ਕਹਿੰਦੇ ਨਾ ਅੱਜ ਮੈਂ ਕਛ ਦੇ ਰਹੇ ਜੋ ਬ੍ਰਹਮ ਗਾਵੈ ਉਹ ਨਾਨਕ ਦੇ ਭਜਨ ਦੇ ਨਿਰਭੈ ਫਲ ਪਾਵੈ। ਜੇ ਕੁਛ ਨਹੀਂ ਮਿਲ ਗਿਆ ਕਿੰਨੇ ਸਵਾਲ ਬਾਕੀ ਨੇ, ਹੁਣ ਤਾਂ ਲੱਗ ਜਾ ਵੈਗਰੂ 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 ਕਰ ਸਕਦੇ ਤਰੀਕੇ। ਗੁਰੂ ਗ੍ਰੰਥ ਸਾਹਿਬ ਜੀ ਜ਼ਰੂਰੀ ਜਾਗਾ ਪਾਤਸ਼ਾਹ ਮੈਨੂੰ ਸਪਸ਼ਟ, ਮੈਨੂੰ ਮੇਰੇ ਕੋਲ ਮੈਂ ਜਾਤੀ ਸਾਹਿਬ ਨਹੀਂ ਪੜਦਾ, ਨਿੰਦਿਆ ਕਰਨ ਲੱਗ ਗਿਆ। ਮੈਨੂੰ ਪਤਾ ਸੀ ਵੀ ਜਿੰਨਾ ਭਰੀ ਕਿਸੇ ਕੀ ਨਾ ਹੀ ਮਨ ਮੁਗਧ ਕਰਨ ਮੂੰਹ ਕਾਲੇ ਜਿੰਨਾ ਨਿੰਦਕਾ ਲੜ ਕੇ ਕੋਸ ਮਾਰ ਮੈਨੂੰ ਬਚ ਗਏ ਨਾ। ਮਹਾਰਾਜ ਕਹਿੰਦੇ ਜਾਤੀ ਸਾਹਿਬ ਪੜਿਆ ਕਰ ਬਚ ਜਾਂਦੇ ਨਾ, ਕੋਈ ਗੱਲ ਕੋਈ ਨੀ ਪੁੱਤਰ ਤੂੰ ਆ ਤਾਂ ਸੀ ਮਾਂ ਦੇ ਕੋਲ ਆ ਜਾਂਦਾ, ਐਸਾ ਬੜਾ ਸਮਾਨ ਕਰਨੇ ਆ। ਮੈਨੂੰ ਦੁਖੀ ਕਰਦਾ, ਮੈਨੂੰ ਪੁਰਾਣਾ ਹੈ ਬੜਾ ਚੰਗਾ ਬਾਬਾ ਜੀ ਨਾਲ ਕਹਿੰਦੇ ਆ, ਲੇਕਿਨ ਉਲਟੀ ਪੁਲਟੀ ਗੱਲੇ ਨਾ ਕਰੇ। ਪੁੱਤਰ ਦਾ ਖਿਆਲ ਸੰਤਾਂ ਕੋਲ ਜਾ ਕੇ ਵੀ ਰੱਖਦੀ ਹੈ, ਕੋਈ ਭਜਨ ਨਾ ਕਰਦੇ ਦੇਵਤਾ ਲਗੜਾ ਹੋ ਕੇ ਆਉਂਦੇ। ਮਾਨਿਕ ਸਹਿਜੀ ਵੀ ਪੁੱਤਰ ਕਿੱਡਾ ਹੀ ਗੁਨਾਹਗਾਰ ਹੋਵੇ ਵੀ ਕੋਈ ਲਗੜਾ ਨਾ ਉਹਨੂੰ ਕਹਦੇ, ਐਂ ਨਾ ਕਹੇ ਮਰਦੇ ਨਾ ਆਪ ਮਰਦੇ। ਸੋ ਇਸ ਤਰ੍ਹਾਂ ਦੇ ਨਾਲ ਐਵੇਂ ਗੁਰੂ ਦਾ ਰਿਸ਼ਤਾ ਸਿੱਖ ਨਾਲ ਕਰਦੇ ਜੀ। ਗੁਰੂ ਨਹੀਂ ਦਰਵਾਜ਼ਾ ਬੰਦ ਕਰਦਾ, ਸਿੱਖ ਲੱਗ ਜਾਂਦਾ। ਜਦੋਂ ਸਿੱਖ ਨੂੰ ਸੋਚੀਏ ਆ ਗਏ ਗੁਰੂ ਦਾ ਦਰਵਾਜ਼ਾ ਹਰ ਵੰਗ ਖੁੱਲ੍ਹਾ। ਕਹੋ ਗੁਰੂ ਕੋਲ ਪਾਤਸ਼ਾਹ, ਅਸੀਂ ਸ਼ਰਾਬ ਦੀਆਂ ਬੋਤਲਾਂ ਚ ਲੱਗ ਗਏ, ਬਰਸ਼ ਦੇ ਇਹ ਸ਼ਰਾਬ ਦੇ ਪਰ ਅਸੀਂ ਜਾਨਵਰ ਮਾਰ ਮਾਰ ਕੇ ਖਾਣਾ ਨੂੰ ਲੱਗ ਗਏ। ਤੇਰਾ ਹੁਕਮ ਸੀ ਸਰੀਰ ਖੂਹ ਖਾਣਾ ਸੀ ਤੁਸੀਂ ਜਾਵਾ ਅੰਮ੍ਰਿਤ ਨੂੰ ਹੇਰਾ ਰੋਟੀ ਕਰਨੇ ਗਲਾ ਚਲਾ ਦੇ ਤੋਂ ਪਹਿਲਾਂ ਮਾਰਦੇ ਹਾਂ ਫਿਰ ਆਪਣਾ ਮਾਲ ਉਹਨਾਂ ਨੂੰ ਖਿਲਾਵਾਂਗੇ। ਕੀ ਅਥਾਰਟੀ ਹੈ ਕਿਸੇ ਮਨੁੱਖ ਦੇ ਕੋਲ ਵੀ ਕਿਸੇ ਜੀਵ ਦਾ ਜੀਵ ਦੀ ਜਾਨ ਲਵੇ ਜਦੋਂ ਦੇ ਨਹੀਂ ਸਕਦਾ ਜਾਨ ਲੈਣ ਦਾ ਕੀ ਹੱਕ ਹੈ? ਜੇ ਕਹੇ ਮੁਕਤ ਕਰਦੇ ਹਾਂ ਮੋਤੀ ਤਾਂ ਤੇਰੀ ਵੀ ਨਹੀਂ ਹੋਈ ਅਜੇ ਇਹਨੂੰ ਪਰੇ
ਪੜਦਾ ਬੰਨਣ ਲੱਗੇ।
ਸੋ ਮੁਕਤੀ ਤਾਂ ਤੇਰੀ ਨਹੀਂ ਹੋਈ, ਤੂੰ ਆਪੇ ਨਰਸਾਂ ਜਾਣ ਨੂੰ ਤਿਆਰ ਹੋਇਆ ਹੋਇਆ, ਜਾਨਵਰਾਂ ਦੀ ਕੀ ਮੁਕਤੀ ਕਰ ਦੇਗਾ? ਪਾਪਾਂ ਦੇ ਹੋਰ ਪੱਥਰ ਨਾਲ ਬੰਨੇਗਾ ਨਾ ਸੋਹਣਿਆ ਸਿਆਸ ਦੀਆਂ ਗੱਲਾਂ ਲੋਕਾਂ ਦੇ ਲਿਖੀ ਦੀਆਂ ਗੱਲਾਂ ਗੁਰਬਾਣੀ ਦੇ ਡਰ ਲੱਗੇ ਆ ਗੁਰੂ ਗ੍ਰੰਥ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨ। ਜਦ ਮੰਨ ਲੈਂਦਾ ਗੁਰੂ ਉਸੇ ਵੇਲੇ ਬਖਸ਼ਦਾ ਨਿਹਾਲ ਕਰਦੇਗਾ ਡਾਕਾਂ ਦੇ ਦੇ ਜਿਹੜਿਆਂ ਕੋਲ ਪਹਿਲਿਆਂ ਕੋਲ ਨੇ ਸੀ ਉਹ ਤਾਂ ਖੜਦੇ ਨੇ ਪੀਂਦੇ ਨੇ, ਉਹ ਭਾਈ ਦਿੱਤਾ ਤਾਂ ਸੀ ਗੁਰੂ ਨੇ, ਲੇਕਿਨ ਮਨ ਉਸ ਵਰਗੇ ਜਿਸਰਿਆ ਦਾਤ ਪਿਆਰੀ ਜਿਸਰਿਆ ਦਾਤਾ। ਸੋ ਗੁਰੂ ਦਾ ਕਿਰਿਆ ਦਲਾਲੀ ਹੁੰਦੀ ਹੈ, ਆਮ ਆਦਮੀਆਂ ਵਰਗਾ ਨਹੀਂ ਹੁੰਦਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਪ੍ਰਮਾਣ ਕਰਦੇ ਆ ਕਿ ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ, ਵੈਰ ਨਹੀਂ ਗੁਰੂ ਦਾ ਕਿਸੇ ਨਾਲ, ਸਤਿਗੁਰ ਸਭ ਦਾ ਭਲਾ ਹੁੰਦਾ ਹੈ। ਜਿੰਨਾ ਸੰਸਾਰ ਹੈ ਸਾਰਿਆਂ ਦਾ ਭਲਾ ਬਣਾਉਂਦਾ, ਸਾਨੂੰ ਪੱਕਾ ਸਭ ਦੇਤਾ ਵੀ ਰੋਜ਼ ਰੋਵੇ ਕਹੋ ਸਾਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਵਜਨਾ, ਇਹ ਵੈਰੀ ਸਭ ਦਾ ਭਲਾ ਕਰ। ਪਾਕਿਸਤਾਨ ਦਾ ਵੀ ਭਲਾ ਕਰ, ਅਫਗਾਨਿਸਤਾਨ ਦਾ ਵੀ ਕਰ, ਇਰਾਨ ਦਾ ਵੀ ਕਰ, ਯੂਰਪ ਦਾ ਵੀ ਕਰ, ਬੰਗਲਾਦੇਸ਼ ਦਾ ਵੀ ਕਰ, ਹਿੰਦੂ ਦਾ ਵੀ ਕਰ, ਮੁਸਲਮਾਨ ਦਾ, ਈਸਾਈ ਦਾ, ਸਭ ਦਾ ਭਲਾ ਕਰ। ਸਾਡੇ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ ਸਰਬੱਤ ਦੇ ਭਲੇ, ਭਲਾ ਮੰਗੋ ਬੁਰਾ ਨਾ ਮੰਗੋ, ਕਿਸੇ ਦਾ ਬੁਰਾ ਨਾ ਮੰਗੋ। ਜੇ ਬੁਰਾ ਮੰਗਾਂਗੇ ਪਹਿਲਾਂ ਆਪਣਾ ਬੁਰਾ ਮੰਗੇ, ਇਹ ਸੈਂਟਰ ਦੀ ਕੋਈ ਚੀਜ਼ ਹੈ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦਾ ਰਵੈਰ ਹੈ ਬੁਰਾ ਨਹੀਂ ਤੇ ਬੁਰਾ ਮੰਗ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਘਿਰੇ ਹੋਏ ਸੀ, 10 ਲੱਖ ਫੌਜ ਪੰਜਾਬ ਦੇ ਵਿੱਚ ਸਾਰੇ ਥਾਵਾਂ ਥਾਵਾਂ ਤੇ ਲੱਗੀ ਹੋਏ, ਜਿਵੇਂ ਹੁਣ ਪੰਜਾਬ ਤੇ ਅੱਡਾ ਹੋਇਆ ਕਿ 4 ਲੱਖ ਬੰਦਾ ਭੇਜਿਆ ਸੀ, ਇਹਨਾਂ ਖੇਡਿਆ ਸੀ, ਕੋਈ ਨਿਕਲ ਨਹੀਂ ਸਕਦਾ, ਸਾਰੇ ਪਿੰਡ ਘੇਰ ਗਏ, ਸਾਰੇ ਕਰਫਿਊ ਲੱਗ ਗਿਆ, ਅੰਦਰੇ ਬੈਠੇ ਸੀ ਸਾਰੇ, ਵਿਆਹ ਸ਼ਿਆਹ ਨਾਲ ਘਾਟਾ ਵੀ ਸਾਰਿਆਂ ਨੇ ਰੋਕ ਲਿਆ। ਅੰਦਰ ਕੋਈ ਸਿੱਖ ਆ ਨਹੀਂ ਸੀ ਸਕਦਾ ਅਨੰਦਪੁਰ ਸਾਹਿਬ, 10 ਲੱਖ ਬੰਦਾ ਲਾਇਆ ਹੋਇਆ ਸੀ, ਥਾਵਾਂ ਕੁਈਆਂ ਤੇ ਰਸਤਿਆਂ ਤੇ ਖੇਤਾਂ ਤੇ, ਬੰਦੇ ਹੀ ਬੰਦੇ ਵੀ ਆ ਨਾ ਜਾਵੇ ਲੰਘ ਨਾ ਜਾਵੇ ਕੋਈ ਪਿੰਡ ਤੋਂ, ਗੁਰੂ ਦੇ ਸਿੱਖ ਕਿਤੇ ਹੋਏ ਸੀ, ਇਹ ਲੱਖਾਂ ਦੀ ਤਲਾਸ਼ ਲੇਕਿਨ ਰੋਕ ਲਏ ਥਾਂ ਨਾ ਤੇ ਮਹਾਰਾਜ ਜੀ ਪਾਤਸ਼ਾਹ ਦੀਆਂ ਜਾਨਾਂ ਦੇਣ ਵਾਸਤੇ ਪਹੁੰਚ ਨਾ ਸਕੇ। ਕੋਈ ਸਿੱਖ ਜਦ ਬੰਦਾ ਬਹਾਦਰ ਆਇਆ ਫਟਾਫਟ ਇਕੱਠੇ ਹੋ ਕੇ ਮਾਝੇ ਦੇ ਮਾਲੇ ਦੇ ਦੁਆਬੇ ਦੇ ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਤਰ੍ਹਾਂ ਦੇ ਕਿਵੇਂ ਮਾਰੀ ਥੋੜੇ ਜਿਹੇ ਘੰਟੇ ਮਾਰੀ। ਸੋ ਜਦੋਂ ਬਹੁਤ ਘੇਰਾ ਪਿਆ ਹੋਇਆ ਸੀ ਸੱਚ, ਤਾਂ ਇੱਕ ਨੇ ਮਹਾਰਾਜ ਜੀ ਦੇ ਪਾਸ ਇੱਕ ਡੋਰੀ ਚੱਕ ਕੇ ਲੈ ਆਇਆ ਸਿੱਖ, ਮਹਾਰਾਜ ਨੇ ਪੁੱਛਿਆ ਵੀ ਇਹ ਡੋਰੀ ਕਿਹਦੀ ਹੈ ਭਾਈ? ਕਹਿੰਦੇ ਜੀ ਇੱਥੇ ਜਿਹੜਾ ਜਰਨੈਲ ਲੜਨ ਵਾਸਤੇ ਆਇਆ ਉਹਦੇ ਘਰ ਵਾਲੀ ਹੈ, ਇਹ ਸਾਡੀਆਂ ਧੀਆਂ ਪੈਣਾ ਦੀ ਬੇਨਤੀ ਕਰਦੇ ਹਾਂ, ਅਸੀਂ ਹੁਕਮ ਮੰਨਦੇ ਹਾਂ ਤੁਹਾਡਾ ਵੀ ਅਸੀਂ ਕੀ ਕਰੀਏ? ਮਹਾਰਾਜ ਕਹਿੰਦੇ ਨਾ ਆਪਾਂ ਦੇਖਦੇ ਹਾਂ ਜਿਸ ਦੇਵਤਿਆਂ ਤੋਂ ਵੀ ਉੱਪਰ, ਤੁਹਾਨੂੰ ਤਾਂ ਪਾਤਸ਼ਾਹ ਬਣਾਇਆ, ਪਾਤਸ਼ਾਹ ਦਾ ਕੰਮ ਹੁੰਦਾ ਹੈ ਕਿ ਸਾਰਿਆਂ ਦਾ ਰਾਖੀ ਕਰ, ਸਾਰਿਆਂ ਦੀ ਇੱਜ਼ਤ ਦੀ ਰਾਖੀ ਕਰ। ਬਾਬਾ ਕਰਮ ਸਿੰਘ ਜੀ ਰੋਟੀ ਮਕਾਨ ਵਾਲੇ ਜਦੋਂ ਕਦਰ ਗਿਆ 1857 ਦਾ, ਉਸ ਵੇਲੇ ਆਹ ਫੌਜ ਵਿੱਚ ਸੀਗੇ ਤੇ ਉਸ ਵੇਲੇ ਛੁੱਟੀ ਲੈ ਕੇ ਅੰਗਰੇਜ਼ ਨੇ ਵੀ ਲੁੱਟ ਲਓ ਜਿਹਨੂੰ ਲੁੱਟ ਆਉਂਦਾ, ਜਿਹਦੀ ਇੱਜ਼ਤ ਲੁੱਟੀ ਜਾਂਦੀ ਹੈ ਲੁੱਟ ਲਓ। ਦਰਿੰਦੇ ਹੋ ਗਏ ਫੌਜੀ ਜਿਹੜੇ ਸੀ ਪਾਗਲ ਬਣ ਗਏ ਤੇ ਬਾਬਾ ਜੀ ਇੱਕ ਘਰ ਦੇ ਅੱਗੇ ਖੜੇ ਨੇ, ਉਹ ਘਰ ਐਸਾ ਸੀ ਅਮੀਰ ਕਿ ਉਹਨਾਂ ਦੀਆਂ ਡਿਊਟੀਆਂ ਨੇ ਕਦੇ ਬਾਹਰ ਦੇਖਿਆ ਹੀ ਨਹੀਂ ਪਾਇਆ ਸਾਡੇ, ਤੇ ਜਦੋਂ ਆਪ ਜਾ ਰਹੇ ਨੇ ਘੋੜੇ ਦੇ ਤਾਂ ਇੱਕ ਬੀਬੀ ਨੇ ਤਰਲਾ ਲਿਆ, ਕਹਿਣ ਲੱਗੀ ਬਾਬਾ ਅਸੀਂ ਅੱਲਾਹ ਪਾਕ ਨੂੰ ਮੰਨਣ ਵਾਲੀਆਂ, ਅੱਜ ਅੰਗਰੇਜ਼ ਨੇ ਹੁਕਮ ਦੇ ਸਾਡੀ ਲੁੱਟ ਲਓ, ਸਾਡੀ ਇੱਜ਼ਤ ਦਾ ਰਾਖਾ ਕੋਈ ਨਹੀਂ ਰਿਹਾ, ਕਿਰਪਾ ਕਰ ਕਿਸੇ ਤਰੀਕੇ ਨਾਲ ਸਾਨੂੰ ਬਚਾ। ਬਾਬਾ ਜੀ ਕਹਿਣ ਲੱਗੇ ਮੇਰਾ ਗੁਰੂ ਪ੍ਰਾਈ ਗੱਲ ਕਹਿੰਦਾ ਬਾਬਾ ਜੀ ਸਾਗੇ ਉੱਥੇ ਵਾਲੇ ਰਹੇ, ਜਿਹੜਾ ਵੀ ਆਵੇ ਕਹਿੰਦੇ ਬੜੇ ਸਾਹਿਬ ਦਾ ਹੁਕਮ ਹੈ ਇੱਥੇ ਹੀ ਕਿਹੜੇ ਨੇ ਗੱਲ। ਬਥੇਰਿਆਂ ਨੇ ਕਿਹਾ ਬਾਬਾ ਲੁੱਟ ਲੈ ਤੂੰ ਵੀ, ਪੁਸਤਕਾਂ ਦੇ ਵਾਸਤੇ ਘਰ ਭਰ ਲੈ, ਕੁਛ ਲੁੱਟਿਆ ਨਾ ਵੀ ਬਣਾਉਂਦੇ ਰਹੇ, ਉਦੇਸ਼ ਦੇ ਦੇ ਕੇ ਨਾ ਪ੍ਰੇਮੀਆਂ ਐ ਆ ਗਏ। ਕਿੰਨੀ ਬੜੀ ਕਿਰਿਆ ਸੀ ਉਹਨਾਂ ਦੀ, ਅੱਗ ਲੱਗੀ ਹੋਈ ਹੈ ਵਿੱਚੋਂ ਆਪ ਕੱਢ ਕੱਢ ਕੇ ਬਾਹਰ ਕੱਢਦੇ ਨੇ ਗੁਰਦੁਆਰ ਨਾਲ, ਵੈਰ ਨਹੀਂ ਸਿੱਖ ਕਰਦਾ ਕਿਸੇ ਨਾਲ। ਮਹਾਰਾਜ ਕਹਿੰਦੇ ਜੋ ਸਿੱਖੋ ਗੁਰੂ ਨਾਨਕ ਤਾਂ ਸਾਰਿਆਂ ਦਾ ਸੱਚ ਹੈ, ਤੇ ਬੀਬੀ ਨੂੰ ਤੁਸੀਂ ਇਹ ਡੋਲੀ ਚੱਕ ਕੇ ਤਾਂ ਨਹੀਂ ਦੇਖਿਆ ਚੰਮਣ, ਕਹਿੰਦੇ ਨਹੀਂ ਮਾਰਾ, ਕਹਿੰਦੇ ਫਿਰ ਤੁਸੀਂ ਸਿੱਖੀ ਕੁਮਾਰੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾ ਨਿਜ ਨਾਰੀ ਕੇ ਸਾਥ ਦਿਓ ਤੁਮ ਜਿਸ ਵਧਾਈਓ ਪਰ ਨਾਰੀ ਸਿਹਤ ਪੂਰ ਸੁਪਨੇ ਹੋਣਾ ਚਾਹੀਦਾ। ਠੀਕ ਹੈ ਤੁਸੀਂ ਬਾਣੀ ਤੁਹਾਰੀ ਮਹਾਰਾਜ ਤੇਰੇ ਗਏ ਬੇਟੀ, ਤੂੰ ਫਿਕਰ ਨਾ ਕਰ, ਤੂੰ ਪਿਤਾ ਦੇ ਘਰ ਪਹੁੰਚ ਗਿਆ, ਪੇਕੇ ਘਰ ਪਹੁੰਚ ਗਿਆ, ਹੁਣ ਤੂੰ ਆਪਣਾ ਝੋਰਾ ਲਾ ਦੇ, ਆ ਜੰਗ ਦਾ ਕੰਮ ਥੋੜਾ ਜਿਹਾ ਠੰਡਾ ਹੋਏਗਾ ਤੇ ਤੈਨੂੰ ਭੇਜ ਦਾਂਗੇ ਅੰਦਰ ਮਾਤਾ ਜੀ ਕੋਲ ਭੇਜ, ਮਾਤਾ ਸੁੰਦਰੀ ਜੀ, ਮਾਤਾ ਗੁਜਰੀ ਜੀ। ਕਹਿੰਦੇ ਮਾਤਾ ਇਹ ਸਾਡੀ ਬੇਟੀ ਆਈ ਹੈ, ਇਹਨੂੰ ਇੱਥੇ ਤੇ ਸਤਿਕਾਰ ਨਾਲ ਰੱਖਣਾ, ਕਮਰਾ ਦੇ ਤਾ, ਇੰਨਾ ਪਿਆਰ ਕਰਿਆ ਉਹਦੇ ਨਾਲ, ਉਹ ਸਾਰੇ ਦੁੱਖ ਭੁੱਲੇ ਅੰਦਰੇ ਅੰਦਰ ਕਹਿੰਦੀ ਆ ਜੀ ਸਾਡੇ ਕੋਲ ਤਾਂ ਇਹ ਦੱਸਦੇ ਨੇ ਵੀ ਗੁਰੂ ਦਸਵੇਂ ਪਾਤਸ਼ਾਹ ਦੇ ਸਿੱਖ ਬੜੇ ਦਰਿੰਦੇ ਨੇ, ਇਹਦਾ ਜਮਾ ਜੰਗਲੀ ਨੇ ਤੇ ਸਾਡੇ ਛੁਪਾਈ ਵੀ ਇਸ ਕਰਕੇ ਲੜ ਰਹੇ ਨੇ ਬਹੁਤੇ, ਇਹ ਤਾਂ ਫਰਿਸ਼ਤੇ ਕਿੱਥੋਂ ਆ ਗਏ, ਇਹ ਤਾਂ ਇੱਕ ਇੱਕ ਫਰਿਸ਼ਤ ਹੈ, ਇਹ ਖਿਲਾਫਤ ਆਲਾ ਕਿੱਥੋਂ ਆ ਗਿਆ ਤਾਂ। ਉਸ ਵੇਲੇ ਜੰਗ ਥੋੜਾ ਜਿਹਾ ਖਤਮ ਹੋਇਆ, ਦੂਸਰਾ ਦਿਨ ਹੋਇਆ, ਤੀਸਰਾ ਦਿਨ ਹੋਇਆ, ਮਹਾਰਾਜ ਨੇ ਸਿੰਘਾਂ ਨੂੰ ਕਿਹਾ, ਇੱਕ ਸਿੰਘ ਨੂੰ ਭੇਜਿਆ ਚਿੱਠੀ ਦੇ ਕੇ ਵੀ ਜਾ ਉਹਨਾਂ ਨੂੰ ਖਬਰ ਕਰ ਦਿਓ ਫਿਕਰ ਨਾ ਕਰਨ, ਬੀਬੀ ਸਾਡੇ ਕੋਲ ਹੈ। ਤੇ ਉਸ ਵੇਲੇ ਮਹਾਰਾਜ ਨੇ ਜਿਵੇਂ ਕੁੜੀਆਂ ਬੀਬੀਆਂ ਬਿਦਾ ਕਰਦੀਆਂ ਨੇ ਸਹੁਰਿਆਂ ਨੂੰ ਜਾਂਦਿਆਂ ਨੂੰ, ਵੀਰੇ ਜਵਾਹਰ ਦੇ ਫਹਿਲੇ ਉਹਦੇ ਡੱਬਾ ਭਰ ਕੇ ਦਿੱਤਾ ਵੀ ਲੈ ਬੇਟੀ ਆ ਤੇਰਾ ਸਰਜਨ ਕਰਿਆ ਜੀ ਜਾ ਕੇ। ਜਿਸ ਵਾਰ ਉਹ ਵਾਪਸ ਗਈ ਉਹਨੇ ਜਾ ਕੇ ਦੱਸਿਆ ਜਨੈਰ ਨੇ ਮਜ਼ੇ ਨੇ ਵੀ ਤੁਸੀਂ ਅੱਲਾ ਤਾਲਾ ਨਾਲ ਯੁੱਧ ਕਰ ਰਹੇ ਹੋ, ਕਿੱਡਾ ਕਰੈਕਟਰ ਹੈ ਉਹਦੇ ਸਿੱਖਾਂ ਦੇ ਅੰਦਰ ਕਿ ਉਹਦਾ ਫਰਿਸ਼ਤੇ ਜਮੀਨ ਤੇ ਹੈ ਗਏ। ਕਾਲੀ ਮੋਹ ਸਿੰਘ ਜਿਸ ਵਾਰ ਜੱਸਾ ਸਿੰਘ ਆਲੂਵਾਲੀ ਜਿਹੜੀ ਕਮਾਂਡ ਸੀ, ਅਹਿਮਦ ਸ਼ਾਹ ਅਬਦਾਲੀ ਨੇ ਛੋਟਾ ਘੱਲੂ ਘਾਰਾ ਕਰਿਆ, 2 ਲੱਖ ਫੌਜ ਲੈ ਕੇ ਆਇਆ ਲਾਹੌਰ ਹੈ, ਸਿੱਖਾਂ ਨੂੰ ਪਤਾ ਲੱਗ ਗਿਆ ਵੀ ਲਾਹੌਰ ਹੈ, ਇਹ ਗੁਜਰਵਾਲ ਬੈਠੇ ਸੀਗੇ ਗੁਜਰਾਂ ਦੇ ਕੋਲ, ਕਹਿਣ ਲੱਗੇ ਵੀ ਸਵੇਰੇ ਚਲੇ ਚੱਲਾਂਗੇ, ਅਜੇ ਤਾਂ ਲਾਹੌਰ ਬੜੀ ਦੂਰ ਹੈ। ਉਸਨੇ ਰਾਤੋ ਰਾਤ ਹਮਲਾ ਕਰਤਾ, ਸਵੇਰੇ ਦਿਨ ਚੜ੍ਹਦੇ ਹੁਣ ਆ ਕੇ ਘੇਰ ਲਿਆ ਜੇ ਤਿਆਰੀਆਂ ਕਰਦੇ ਸੀ। ਇਹਨਾਂ ਨੇ ਉਧਰਲੇ ਪਾਸੋਂ ਫੌਜਾਂ ਰੈਪੋਲੀ ਦੀਆਂ ਚੜ ਗਈਆਂ, ਹੋਰ ਫੌਜਾਂ 2 ਲੱਖ ਦੇ ਉੱਤੇ ਹੋ ਗਈਆਂ, ਸਿੰਘ 30,000 ਸੀਗਾ। 30,000 ਦੇ ਵਿੱਚ ਬੱਚੇ, ਵਿੱਚੇ ਬੀਬੀਆਂ, ਵਿੱਚੇ ਬਿਰਧ, ਵਿੱਚੇ ਜਾਗੇ, ਕਹਿਣ ਲੱਗੇ ਹੁਣ ਕਿਹੜੇ ਹੋ ਗਏ, ਵਿੱਚੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੁਸਤਰਾ ਸੀ, ਸਾਰੀ ਵਿੱਚੇ ਖਜ਼ਾਨਾ ਸੀ। ਸਿੰਘਾਂ ਨੇ ਗੋਲ ਚੱਕਰ ਕਰ ਲਿਆ, ਗੋਲ ਘੇਰਾ ਪਾ ਕੇ ਨਾਲੇ ਨਾਲ ਡੱਡੇ ਤੁਰਦੇ ਜਾਣ ਤੇ ਇਹ ਵੀ ਨਾਲ ਦੀ ਨਾਲ ਤੁਰਦੇ ਜਾਣ, ਵਾਰੀ ਵਾਰੀ ਫੌਜ ਸਾਹਮਣੇ ਆ ਕੇ ਲੜੀ ਜਾਵੇ। ਬੇਅੰਤ ਸਿੰਘ ਸ਼ਹੀਦ ਹੋਣੇ ਸ਼ੁਰੂ ਹੋ ਗਏ। ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਨੇ ਤਿੰਨ ਅੱਡੇ ਕਰੇ ਵੀ ਮੈਂ ਘੇਰਾ ਤੋੜਨਾ, ਘੇਰਾ ਨਾ ਟੁੱਟਿਆ। ਇੱਧਰ ਚੜ੍ਹ ਸਿੰਘ ਮਹਾਰਾਜ ਰਣਜੀਤ ਸਿੰਘ ਦਾ ਬਾਬਾ, ਉਹਨੇ ਘੋੜਾ ਸਰਪਟ ਦਲਾਇਆ, ਜਾ ਕੇ ਜਿੱਥੇ ਅਹਿਮਦ ਸ਼ਾਹ ਲੜਦਾ ਸੀ ਉੱਥੇ ਆਵਾਜ਼ ਮਾਰੀ, ਕਹਿਣ ਲੱਗੇ ਆਹ ਮੇਰੇ ਨਾਲ ਸਿੱਧੀ ਲੜਾਈ ਕਰ, ਘੋੜੇ ਨੇ ਹਾਥੀ ਦੇ ਮੱਥੇ ਦੇ ਦੋਵੇਂ ਪੈਰ ਲਾਏ ਤੇ ਉਹਨੇ ਬਾਦਸ਼ਾਹ ਮਾਰਿਆ, ਉਹ ਡਰਦਾ ਮਾਰਿਆ ਹੋਦੇ ਜੇ ਪੈ ਗਏ, ਤਿੰਨ ਵਾਰੀ ਕਰਿਆ ਉਹਦੇ ਨੇ, ਕਹਿੰਦਾ ਜੀ ਹਿੰਮਤ ਆਇਆ ਤੇ ਮਰਦ ਤਾਂ ਹੋਣਾ, ਮਾਰਾ ਕੇ ਨਾਲ ਅਸੀਂ ਖੁੱਲੇ ਬਰਾਂਚ ਪਲੱਸ ਕਰਦੇ ਹਾਂ, ਤੂੰ ਹਾਥੀ ਦੇ ਕਰਨਾ। ਤੇ 27,000 ਸਿੰਘ ਘੇਰਾ ਟੁੱਟਣ ਤੋਂ ਬਾਅਦ ਮਾਰਿਆ ਗਿਆ, ਸਾਰੇ ਬੱਚੇ, ਸਾਰੀਆਂ ਬੀਬੀਆਂ, ਸਾਰੇ ਬਿਰਧ, ਸਾਰੇ ਦਰਦ, ਸਿਰਫ 28,000 ਬੰਦਾ ਬਚਿਆ। ਕੁਤਬਾ ਪਿੰਡ ਹੈ, ਉੱਥੇ ਧਾਮ ਦੇ ਪਰਲੇ ਪਾਸੇ ਸਿੰਘ ਪਾਣੀ ਪਿਲਾਈ ਜਾਂਦੇ ਨੇ, ਘੋੜਿਆਂ ਨੂੰ ਉਰਲੇ ਪਾਸੇ ਉਹ ਪਿਲਾਈ ਜਾਂਦੇ। ਐਵੇਂ ਪਿਆਸ ਲੱਗੀ ਹੋਈ ਸਵੇਰ ਦੇ ਲੜਦਿਆਂ ਪਾਣੀ ਬੜਾ ਹੋ, ਐਵੇਂ ਸ਼ਾਹ ਦੀ ਹਿੰਮਤ ਨਹੀਂ ਪਾਈ ਵੀ ਉਹ 2500 ਵਜੇ ਘੇਰ ਲਵੇ, ਕਹਿੰਦਾ ਹੁਣ ਤਾਂ ਥੋੜੀ ਰਹਿ ਗਈ ਅਸੀਂ ਪੜ ਜਾਂਦੇ। ਇਹ ਸਿੰਘ ਗਏ ਜਾ ਕੇ ਫਟਾਫਟ ਪਟਾ ਤੇ ਲਾਇਆ ਤੇ ਗਰਮ ਦੂਰ ਹੋ ਗਈ। ਦੂਜੇ 6 ਮਹੀਨੇ ਦੇ ਬਾਅਦ ਇਹਨੇ ਫਿਰ ਆਉਂਦਾ ਕਰਿਆ, ਖਬਰਾਂ ਆਈਆਂ ਵੀ ਸਿੱਧ ਦਾ ਦੇ ਤਰਲੇ ਹੋ ਗਏ ਤੇ ਜਿਸ ਵਕਤ ਹੱਲਾ ਕਰਿਆ ਤਾਂ ਸਿੰਘ 50,000 ਦੇ ਕਰੀਬ ਹੋ ਗਏ। ਅਮਰ ਸ਼ਿਕਾਰਤਾ ਅਮਰ ਸ਼ਿਕਾਰ ਸਿੰਘਾਂ ਦਾ ਕੀ ਹੈ, ਕਹਿੰਦੇ ਮੈਨੂੰ ਸਾਡੀ ਰੱਖ ਰਹੀ ਅਸੀਂ ਮੈਨੂੰ ਦੇ ਸੋਏ ਜਿਉਂ ਜਿਉਂ ਮੈਨੂੰ ਸਾਨੂੰ ਵੜਦਾ ਸੀ ਦੋਵੇਂ ਚੋਣੇ ਨੇ। ਨਾਮ ਵਾਲਾ ਨੀ ਕਦੇ ਵੀ ਮਰਿਆ ਕਰਦਾ ਸਾਹ ਸਿੰਘ, ਜਿਹਦੇ ਪੱਲੇ ਵੈਲੂ ਦਾ ਨਾਮ ਹੈ। ਮਹਾਰਾਜ ਕਹਿੰਦੇ ਸੀ ਮੈਂ ਖਾਲਸਾ ਪੰਥ ਦੀ ਜੜ ਤਾਂ ਪਤਾਲ ਵਿੱਚ ਲਾ ਦੀ ਹੈ, ਕੋਈ ਨੀ ਦੁਨੀਆ ਚ ਜਿਹੜਾ ਪੱਤ ਹੈਗੇ ਜੱਟ ਹੈਗੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਰਹੇਗਾ। ਜੱਟਾਂ ਕੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਰਹੇਗਾ, ਜੱਟਾਂ ਕੇ ਪਾਣੀ ਪੜਦਾ ਰਹੇਗਾ, ਜੱਟਾਂ ਵਿਸ਼ੇ ਵਿਕਾਰਾਂ ਤੋਂ ਬਚਿਆ ਰਹੇਗਾ। ਉਸ ਵੇਲੇ ਤਾਂ ਖਾਲਸੇ ਦਾ ਕੋਈ ਬਾਲ ਵਿਕਾਰ ਕਰਦਾ, ਉਹਦਾ ਸਰਦਾਰੀ ਲਿਖੀਆ ਕਾਲ ਪੱਤ ਨੇ। ਇਹਨੂੰ ਵੀ ਸਰਦਾਰ ਬਣ ਕੇ ਰਹਿਣਾ ਚਾਹੀਦਾ, ਵਿਸ਼ੇ ਵਿਕਾਰਾ ਨਹੀਂ ਕਰਨਾ ਚਾਹੀਦਾ, ਸਾਰੀ ਦੁਨੀਆ ਦਾ ਸਾਂਝਾ ਬਣ ਕੇ ਰਹਿਣਾ ਚਾਹੀਦਾ। ਸੋਕਾਜੀ ਨੂੰ ਦਿਨ ਆਇਆ ਅਭਿਆਸਕਾਰ ਤੇ ਉੱਥੇ ਨਵਾਬ ਕਰਾਇਆ ਤੇ 15,000 ਫੌਜ ਲੈ ਕੇ ਆਇਆ। ਇਹ ਵੀ ਅਹਿਮਦ ਸ਼ਾਹ ਮੁਰਾਲੀ ਬੜੀ ਫੌਜ ਲੈ ਆਇਆ 30,000। ਇਹ ਦੇਖਣ ਵਾਸਤੇ ਵੀ ਸਿੰਘ ਭੇਸ ਤਗੜੇ ਹੋ ਗਏ, ਅੱਗੇ ਦੇਖਿਆ ਤਾਂ ਜਸਾ ਸਿੰਘ ਭੇਸ ਤਿਆਰ ਬੈਠਾ, ਜੜ ਸਿੰਘ ਵਗੈਰਾ ਸਾਰੇ ਤਿਆਰ ਹੋ ਤਿਆਰ ਨੇ, ਖਬਰਾਂ ਆ ਗਈਆਂ ਵੀ ਉਹਦਾ ਲੜਕੂ ਤਿਆਰ ਹੋਏ ਗਏ। ਤਾਂ ਉਸ ਵੇਲੇ ਕਲੈਤ ਵਾਲੇ ਨਵਾਬ ਨੂੰ ਬੁਲਾ ਕੇ ਉਹਨੇ ਕਿਹਾ ਵੀ ਦੇਖ ਸਿੰਘਾਂ ਦੇ ਚਾਲ ਨੂੰ ਤੂੰ ਨਹੀਂ ਸਮਝਦਾ ਤੇ ਇਹ ਇਹਨਾਂ ਦੇ ਪਿੱਛਾ ਨਾ ਕਦੇ ਵੀ ਕਰੀ, ਇਹ ਜਦੋਂ ਇਹ ਗੱਠਣ ਲੱਗਦਾ ਨਾ ਤਾਂ ਇਹਨਾਂ ਦੀ ਚਾਲ ਹੁੰਦੀ ਹੈ, ਵੀ ਇਹ ਘੇਰਾ ਪਾਉਂਦੇ ਨੇ। ਫਿਰ ਇਹਨਾਂ ਦੇ ਘੇਰੇ ਚੋਂ ਨਿਕਲਣਾ ਬਹੁਤ ਔਖਾ, ਜਿਰਾਉਂਦੇ ਜਿਰਾਉਂਦੇ ਹਜ਼ਾਰਾਂ ਬੰਦਿਆਂ ਨੇ ਮੇਰੀਆਂ ਗਾਜਰਾਂ ਮੁਕਤ ਕਰ ਦਿੰਦੇ। ਰਾਜ ਸ਼੍ਰੀ ਮੰਗਾਇਆ ਕਹਿੰਦਾ ਇਹਦੀ 100 ਸਾਲ ਵਾਤਰਾ ਸੀ, ਉਹ ਮੁੰਡਾ ਜਵਾਨ ਸੀ 100 ਸਾਲੀ ਤੇ ਜਦੋਂ ਸਿੰਘਾਂ ਨੇ ਦੇਖਿਆ ਪਹਿਲੇ ਅਸਲੇ ਪਛਾਣ ਕੇ ਵੀ ਆਹ ਜਾਣ ਬੰਦਾ ਆ ਗਿਆ, ਆਹ ਫੌਜ ਜਾਣ ਇਹਨਾਂ ਦਾ ਖਾਤਮਾ ਪਹਿਲਾਂ ਕਰੇ। ਉਹ ਸਿੰਘ ਪਿੱਛੇ ਮੁੜਨੇ ਸ਼ੁਰੂ ਹੋ ਗਏ, ਹਟਦੇ ਹਟਦੇ 10 ਮੀਲ ਪਿੱਛੇ ਹਟੇ। ਇਹ ਵਾਧਾ ਗਿਆ ਭੁੱਲ ਗਿਆ ਦੋਸਤ ਆਇਆ ਗਿਆ, ਕਹਿੰਦਾ ਲੈ ਲੋ ਇਹ ਤਾਂ ਕਿੱਥੇ ਜਾਂਦੇ ਨੇ, ਕਿਹਨਾਂ ਨੂੰ ਸਿੰਘ ਕੌਣ ਕਹਿੰਦਾ ਇਹ ਜਿੱਦਣ ਨੇ। ਜਾਂ 10 ਮੀਲ ਤੇ ਗਿਆ ਸਿੰਘਾਂ ਨੇ ਫਰੈਂਕਾਂ ਤੋਂ ਅਲਾ ਕਰਕੇ ਘੇਰ ਲਿਆ ਤੇਰਾ ਪਾਸਾ ਸਾਰੇ, ਐਵੇਂ ਜਾ ਵਧਾਰੀ ਨੂੰ ਪਤਾ ਲੱਗਿਆ ਤੇ ਉਸ ਵੇਲੇ ਫੌਜ ਲੈ ਕੇ ਗਿਆ ਮਸਾਂ ਘੇਰਾ ਤੋੜ ਕੇ ਬਚਾਇਆ। ਕਹਿੰਦਾ ਮੈਂ ਤੈਨੂੰ ਕਾਕਾ ਕਿਹਾ ਸੀਗਾ ਇਹ ਸਿੰਘਾਂ ਨਾਲ ਲੜਨਾ ਕੋਈ ਖੇਡ ਨਹੀਂ ਹੈਗਾ, ਇਹਦਾ ਪਹਿਲਾਂ ਹੀ ਲੜਨ ਵਾਸਤੇ ਹੋਏ ਹੋਏ, ਕਿਉਂਕਿ ਇਹਨਾਂ ਨੇ ਇਹਨਾਂ ਦਾ ਗੁਰੂ ਹੈ ਜਾਂ ਉਹਨੇ ਸਿੱਖਿਆ ਬੇਟੀ ਵੀ ਮੈਨੂੰ ਸਿਰ ਦੇ ਪਹਿਲਾਂ ਆਪ ਇਹਨਾਂ ਨੇ ਸਿਰ ਦਿੱਤਾ ਹੋਇਆ ਭਰੇ ਆਸੇ ਸਿਰ ਆਪਣਾ ਨਾਮ ਤੋਂ ਦੱਸੇ ਭਜਨ ਬੰਦਗੀ ਕਰਦੇ ਨੇ ਤਾਂ ਕਿੰਨਾ ਚਿਰ ਲੱਗਦਾ ਸਿੱਧੀ ਜ਼ਿੰਦਗੀ ਅਸ਼ੀਰ ਹੋ ਜਾਂਦੇ ਨੇ ਜਦ ਹੀ ਗੁਰੂ ਦੇ ਦਰਬਾਰ ਚਲੇ ਜਾਂਦੇ ਨੇ ਤੇ ਇਹਨਾਂ ਦਾ ਲੜਨਾ ਖੇਡ ਸਿਖਾਇਆ। ਉਸ ਵੇਲੇ ਵਾਪਸ ਆਉਂਦੇ ਲੜਾਈ ਦੂਰੀ ਛੱਡ ਗਏ ਤੇ ਕਾਜੀ ਨੂਰ ਸਿੰਘ ਨੇ ਆਪਣੇ ਦੇਸ਼ ਜਾ ਕੇ ਜੰਗਨਾਮਾ ਇੱਕ ਕਿਤਾਬ ਲਿਖੀ, ਅੱਜ ਕੱਲ੍ਹ ਵੀ ਬਲਜੀ ਆ ਯੂਨੀਵਰਸਿਟੀ ਨੇ ਉਹਦਾ ਲੱਥਾ ਕਰਾਇਆ। ਉਹਦੇ ਚ ਇਹ ਲਿਖਦਾ ਹੈ ਵੀ ਇਹ ਸਿੰਘ ਨੇ ਜਿਹੜੇ ਇਹਨਾਂ ਨੂੰ ਕੁੱਤੇ ਦਾ ਕਰੋ, ਇਹਦਾ ਸੱਚਮੁੱਚ ਸ਼ੇਰ ਕਹਿੰਦਾ ਜਦੋਂ ਅਰਦਾ ਕਰਦੇ ਨੇ ਤਾਂ ਐ ਪੈਂਦੇ ਨੇ ਜਿਵੇਂ ਸ਼ੇਰ ਬਹੁਤ ਸ਼ੇਰ ਪੈਂਦਾ ਤੇ ਕਿਤੇ ਵੀ ਫੌਜ ਕਿਉਂ ਨਾ ਹੋਵੇ ਸਾਰੀ ਸਾਈਡ ਤੇ ਦੱਸਣਾ ਨਹੀਂ ਕਰਦਾ। ਕਹਿੰਦਾ ਜੇ ਕਿਸੇ ਨੇ ਬਰਸਾ ਚਲਾਉਣਾ ਸਿੱਖਣਾ ਤਾਂ ਸਿੱਧਾ ਕੋਲ ਜਾਓ, ਉੱਥੇ ਟ੍ਰੇਨਿੰਗ ਮਿਲਦੀ ਆ, ਬਰਸੀਆਂ ਕਿਵੇਂ ਘੁੰਮਦੇ ਤਲਵਾਰ ਜਦ ਕੱਢਦੇ ਨੇ। ਕਹਿੰਦਾ ਇਹ ਭੁਲੇਖਾ ਪੈਂਦਾ ਵੀ ਬਦਲ ਆ ਗਿਆ ਵੀ ਜਿੱਥੋਂ ਬਿਜਲੀ ਜਾਂਦੀ ਆ। ਫਿਰ ਕਹਿੰਦਾ ਇਹਨਾਂ ਨੂੰ ਮਾੜੇ ਨਾ ਕਹੋ, ਇਹ ਕਹਿੰਦਾ ਰੱਬ ਦੇ ਪਿਆਰੇ ਹਰ ਵਕਤ ਬਾਣੀ ਪੜਦੇ ਨੇ, ਇਹਨਾਂ ਦਾ ਫੁੱਲ ਹਰ ਵਕਤ ਮਿਲਦੇ ਨੇ, ਕੋਈ ਸਲਾਮ ਪੜਦੇ ਨੇ। ਫਿਰ ਇਹ ਜਾਨਵਾਜ ਨਹੀਂ ਹੈ, ਔਰਤਾਂ ਦਾ ਬੁਰਾ ਨਹੀਂ ਤੱਕਦੇ, ਔਰਤਾਂ ਨੂੰ ਵੱਡੀ ਨਜ਼ਰ ਨਾਲ ਨਹੀਂ ਦੇਖਦੇ, ਇਹ ਹਰੇਕ ਨੂੰ ਬੁੱਢੀ ਲੈਂਦੇ, ਬੁੜੀ ਹੈ ਚਾਹੇ 8 ਸਾਲ ਦੀ ਹੈ ਚਾਹੇ 20 ਸਾਲ ਦੀ ਹੈ ਚਾਹੇ 50 ਦੀ ਹੈ, ਬੁੜੀ ਹੋ ਕਰਕੇ ਚਾਹੇ ਬੁੜੀਆਂ ਹੋਈਆਂ ਬੁੜੀਆਂ ਨੂੰ ਇਹਦਾ ਜਰੂਰ ਪਾਉਂਦੇ। ਸੋ ਕਰੈਕਟਰ ਦੀ ਉਹ ਸਿਫਤ ਕਰਦਾ, ਇਹ ਸ਼ਰਾਬੀ ਨਹੀਂ ਹੈਗੇ, ਇਹ ਗਲਤ ਚੋਰ ਨਹੀਂ ਹੈ, ਇਹ ਇਕੱਠੇ ਕਰਕੇ ਦੁਸ਼ਮਣ ਨੂੰ ਨਹੀਂ ਮਾਰਦੇ, ਇਹ ਵਿਆਹ ਸੁੱਟਦਾ ਵੀ ਉਹਨੂੰ ਕਹਿੰਦੇ ਵਿਆਹ ਸੂਰਮਿਆਂ ਦਾ ਕੰਮ ਨਹੀਂ ਹੈ, ਤੈਨੂੰ ਵੇਖ ਕੇ ਆਏ ਖਵਾ, ਧੋਖਾ ਦੇ ਕੇ ਨਹੀਂ ਮਾਰਦੇ, ਪਹਿਲਾਂ ਖਬਰ ਕਰਦੇ। ਸੋ ਇਹ ਸਾਡਾ ਕਰੈਕਟਰ ਸੀ ਸਾਹਿਬ ਸਿੰਘ ਜੀ, ਗੁਰੂ ਸਾਹਿਬ ਵੇਲੇ ਦਾ ਪਤਾ ਨਹੀਂ ਕਿੰਨੇ ਕੁ ਅਸੀਂ ਉੱਚੇ ਸੀ। ਉਸ ਵੇਲੇ ਘੇਰਾ ਜਾ ਪੈ ਗਿਆ, ਇੱਕ ਮੁਗਲ ਜਰਨੈਲ ਸੀ, ਉਹਦਾ ਨਾਂ ਵੀ ਮੁਗਲ ਖਾਨ ਸੀ, ਰੋਪੜ ਦੇ ਰਹਿਣ ਵਾਲਾ, ਉਹ ਕਹਿ ਕਹਿਣ ਲੱਗਿਆ ਵੀ ਆਪਾਂ ਕਿੰਨੀ ਫੌਜ ਹੈ। ਗੁਰੂ ਸਾਹਿਬ ਤੋਂ ਸਾਨੂੰ ਪਤਾ ਲੱਗਿਆ ਵੀ ਹੁਣ ਤਾਂ 2000 ਬੰਦਾ ਬਚਦਾ ਢਾਈ ਹੋਣਾ, ਚਲੋ 5 ਲਾ ਲਓ, ਆਪਾਂ 10 ਲੱਖ ਬੰਦਾ 1.5 ਲੱਖ ਦਾ ਫੌਜ ਆ ਵਿੱਚ ਗਿਆ, ਕੱਲੂ ਚਾਰੋ ਇਹਨੂੰ ਫੌਜ ਨੂੰ ਕੱਲ ਵਰਤੋਂ ਅਸੀਂ ਪੜ ਲਓ, ਇੰਨਾ ਚਿਰ ਹੋ ਗਿਆ ਗੋਲਿਆਂ ਨੂੰ ਆਪਾਂ 6 ਮਹੀਨੇ ਹੋਣ ਵਾਲੇ ਹੋ ਗਏ। ਦੂਸਰੇ ਦਿਨ ਪੁਰਾ ਭਾਰਾ ਅਗਲਾ ਕੀਤਾ, ਬਹੁਤ ਸਿੰਘਾਂ ਨੇ ਡਟ ਕੇ ਇੱਕ ਵਾਰੀ ਇਹ ਸ਼ਹਿਰ ਚ ਵੜ ਗਏ, ਦੂਜੀ ਵਾਰੀ ਧਰਤੀ ਸਾਹਿਬ ਜੀਤ ਸਿੰਘ ਨੇ ਬਾਹਰ ਕਰ ਦਿੱਤੇ ਤੇ ਮਹਾਰਾਜ ਰਾਤ ਨੂੰ ਸਾਰੇ ਜਗੇਦਾਰਾਂ ਨੂੰ ਬੁਲਾ ਕੇ ਕਹਿਣ ਲੱਗੇ ਵੀ ਦੱਸੋ ਅੱਜ ਯੁੱਧ ਕਿਵੇਂ ਹੋਇਆ। ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਤਾਂ ਇਕੱਲੇ ਸਿੰਘ ਦੇ ਨਾਲ ਸੀਗੇ, ਤੁਹਾਡੀ ਸ਼ਕਤੀ ਦੇ ਨਾਲ ਅਸੀਂ ਯੁੱਧ ਕਰਿਆ, ਤੁਸੀਂ ਕਿਵੇਂ ਸਾਨੂੰ ਲੜਾਇਆ ਉਸ ਤਰ੍ਹਾਂ ਲੜਿਆ। ਪਰ ਸੱਚੇ ਪਾਤਸ਼ਾਹ ਥੋੜਾ ਜਿਹਾ ਸਾਡੇ ਮਨ ਚ ਸ਼ੰਕਾ ਪੈ ਗਿਆ ਕਿ ਇੱਥੇ ਇੱਕ ਸਿੱਖ ਹੈ ਜਿਹਦਾ ਨਾਮ ਧਨੇਜਾ, ਭਾਈ ਧਨੇਜਾ ਕਹਿੰਦੇ ਜਾਂਦੇ, ਸਵਾਗ ਗਿਆ ਮਹਾਰਾਜ ਤੇ ਉਹ ਵਸ਼ ਕੇ ਕਰਕੇ ਪਾਣੀ ਬੁਲਾਉਂਦਾ ਤੁਹਾਡਾ ਹੁਕਮ ਆ ਉਹਨੂੰ ਕੋਈ ਪਾਣੀ ਬੁਲਾਓ। ਸੱਚੇ ਪਾਤਸ਼ਾਹ ਸਿੰਘਾਂ ਨੂੰ ਤਾਂ ਕੋਈ ਸਪੈਸ਼ਲ ਨਹੀਂ ਦਿੰਦਾ, ਉਹ ਧਿਆਨ ਉਹ ਤਾਂ ਜਿਹੜਾ ਪਾਣੀ ਮੰਗ ਲਏ ਉੱਥੇ ਇਹਨੂੰ ਪਲਾਉਣਾ ਚ ਲੈ ਜਾਂਦਾ, ਹਰੇਕ ਥਾਂ ਪਾਣੀ ਉਹੀ ਪਲਾਉਂਦਾ। ਤੇ ਪਾਤਸ਼ਾਹ ਜਿਸ ਵਕਤ ਮੁਗਲ ਸਿਪਾਹੀਆਂ ਨੂੰ ਅਸੀਂ ਧੱਕ ਦਿੱਤਾ ਪਿੱਛੇ, ਇਹ ਉੱਥੋਂ ਨਹੀਂ ਆਇਆ ਪਹਿਲਾਂ ਜਦ ਸਾਡੇ ਬਦਲ ਆਏ ਉੱਥੇ, ਜਦ ਵੀ ਉੱਥੇ ਜਦ ਅਸੀਂ ਗਏ ਉੱਥੇ ਪਾਣੀ ਭੁਲੇ ਜਾਂਦੇ ਸਰ। ਅਸੀਂ ਕਹੀਏ ਕਿ ਲਿਆ ਜਲਦੀ ਪਾਣੀ ਇਹ ਤਾਂ ਲਿਆ, ਸਾਡਾ ਤਾਂ ਲਿਆਉਂਦਾ ਨੀ, ਜਿਹੜਾ ਮੂਹਰੇ ਆ ਕੇ ਦੇਖਦਾ ਹੀ ਨੀ ਸੀ ਵੀ ਇਹ ਗੁਰੂ ਨੂੰ ਪਾਣੀ ਪਿਲਾ ਰਿਹਾ ਤੇ ਸਿੰਘ ਨੂੰ ਪਿਲਾ ਰਿਹਾ। ਮਹਾਰਾਜ ਸਾਡੇ ਮਨ ਚ ਰੋਸ ਹੈ, ਉਸ ਮਹਾਰਾਜ ਨੇ ਕਿਹਾ ਵੀ ਇਹ ਸਿੱਖੀ ਦਾ ਸਾਲ ਕਰੇ ਹੋਰ ਕਹਿਣ ਨਾਲ ਲੱਗਦਾ ਪੀ ਐਚ ਡੀ ਕਰਾਉਣ ਲੱਗ ਗਿਆ, ਡਿਗਰੀ ਲੈਣੀ ਆ ਜੋ ਸਿੱਖ ਨੂੰ ਪੂਰੇ ਕਹਿਣ ਲੱਗੇ ਲਿਆਓ ਭਲੇਜੇ ਦੇ ਗਏ। ਉਹਨਾਂ ਨੂੰ ਪਤਾ ਲੱਗਿਆ ਵੀ ਭਲੇਜਾ ਤਾਂ ਇੱਥੇ ਆਏ, ਅਜੇ ਬੁਲਾਣੇ ਜੰਗ ਚੋਂ ਨਹੀਂ ਆਏ। ਉਸ ਵੇਲੇ 2 ਸਿੰਘ ਚਲੇ ਗਏ ਜਾ ਕੇ ਕੀ ਦੇਖਦੇ ਨੇ, ਹਨੇਰਾ ਹੋਇਆ ਪਿਆ, ਮਸਾਲਾਂ ਨਾਲ ਜਲ ਰਹੀਆਂ ਦੋਵਾਂ ਪਾਸਿਆਂ ਦੀਆਂ ਪਾਲਕੀਆਂ ਨਾਲ ਨੇ ਆਪਣੇ ਆਪਣੇ ਨੂੰ ਪਛਾਣ ਜਾਣ ਕੇ ਚੁੱਕੀਆਂ ਨੇ। ਉਹ ਦਿਨ ਅਜੇ ਫੇਰ ਨਹੀਂ ਚੱਲੇ ਸੀ, ਜੇ ਸਿੰਘ ਸਹਿਗਦਾ ਹੈ ਨਹੀਂ ਹੈ ਵੀ ਦਰਬਾਰ ਮਾਰੋ ਤੇ ਵਧੋ ਸਿੰਘ ਸਹਿਗਦਾ ਨਾ ਇਹ ਵੱਧਦੇ ਸੀ ਨਾ ਉਹ ਵੱਧਦੇ ਤਾਂ ਆਪਣੇ ਆਪਣੇ ਜਾਤੀਆਂ ਨੂੰ ਚੱਲ ਚੱਲ ਕੇ ਪਛਾਣ ਛਾਣ ਕੇ ਲੈ ਜਾਂਦਾ। ਇੱਧਰ ਦੇਖੋ ਤਾਂ ਦੇਖ ਕਿਤੇ ਆਵਾਜ਼ ਆਉਂਦੀ, ਅਖੀਰ ਕਰਨ ਲਾ ਕੇ ਸੁਣਿਆ ਇੱਕ ਆਵਾਜ਼ ਆ ਰਹੀ ਹੈ, ਸਾਫ ਆਵਾਜ਼ ਸਮਝ ਆਉਣ ਲੱਗ ਗਈ ਇਸ ਤਰ੍ਹਾਂ ਦੇ ਨਾਲ ਉੱਚਾ ਉੱਚਾ ਹੈ, ਘੱਟ 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 ਘੱਟ, ਤੂੰ ਹੀ ਤੂੰ ਹੀ ਆਵਾਜ਼ ਆ ਰਹੀ ਹੈ, ਤੂੰ ਹੀ ਤੂੰ ਹੀ ਤੂੰ ਹੀ ਤੂੰ ਨਾਲ ਦਾ ਜੇ ਕਹਿਣ ਲੱਗਿਆ ਲੈ ਆ ਜਾਂਦਾ ਸੁਨੇਹਾ, ਐਂ ਜਗਾਨਾ ਤੂੰ ਹੀ ਤੂੰ ਹੀ ਕਰਦਾ ਮਤਾਨਾ। ਉਹ ਸ਼ੇਰ ਨੂੰ ਚਲੇ ਗਏ, ਥੋੜੀ ਦੇਰ ਤੋਂ ਬਾਅਦ ਮੇਰਾ ਉਹਦੇ ਅਸੀਂ ਚੁੱਕਿਆ ਮੋਹ ਦਾ ਪੂੰਜਿਆ ਪਾਣੀ ਦੇ ਛਿੱਟੇ ਮਾਰੇ ਸਾਹਿਬਰਾਜ ਮਟੇ ਖਾਂਦਾ ਪਾਣੀ ਪਾਇਆ ਮੂੰਹ ਸੁਰਤ ਆ ਗਈ ਨੇਤਰ ਖੁੱਲ ਗਏ। ਪਹਿਲਾਂ ਹੀ ਸਵਾਲ ਕਰਿਆ ਮਨ ਚ ਖਿਆਲ ਆਇਆ ਵੀ ਜਿਹਨੇ ਮੇਰੀ ਜਾਨ ਬਚਾਈ ਹੈ ਮੈਂ ਇਹਦਾ ਨਾਮ ਤੇ ਪੁੱਛਾਂ ਸਾਡੇ ਮੈਂ ਨਾਮ ਦੇਵਾਂ ਜਗਾਇਆ ਰਾਮ ਨੇ ਕਹਿਣ ਲੱਗਿਆ ਕੌਣ ਹੈ ਨਾ ਦੱਸੋ ਕੌਣ ਹੈ। ਕਹਿਣ ਲੱਗਿਆ ਮੈਂ ਤਾਂ ਕੁਛ ਨਹੀਂ ਮੈਂ ਕੱਢਣਾ ਗਿਆ ਸਿੱਖ ਆ ਗੁਰੂ ਗੋਬਿੰਦ ਸਿੰਘ ਦਾ। ਕਹਿਣ ਲੱਗਿਆ ਤੈਨੂੰ ਪਤਾ ਵੀ ਮੈਂ ਮੁਗਲ ਜਰਨੈਲ ਆ ਮੁਗਲ ਫੌਜ ਦਾ ਤੇ ਮੁਗਲ ਖਾਨ ਮੇਰਾ ਨਾਮ ਹੈ। ਕਹਿੰਦਾ ਸਾਨੂੰ ਤਾਂ ਇੰਨਾ ਹੀ ਪਤਾ ਹੈ ਵੀ ਇੱਥੇ ਵੈਰੂ ਦੇ ਜੀਵ ਨੇ ਸਾਡਾ ਗੁਰੂ ਨੀ ਇਹ ਦੱਸਦਾ, ਸਾਡੇ ਗੁਰੂ ਨੇ ਤਾਂ ਸਾਨੂੰ ਜਿਹੜਾ ਸ਼ਬਦ ਦਿੱਤਾ ਹੈ ਉਹ ਸਾਡੇ ਇਸ ਤਰ੍ਹਾਂ ਪੱਕਿਆ ਹੋਇਆ ਹੈ।
ਨਹੀਂ ਪਤਾ ਨਾ ਜੀ ਨਾ
ਦੋਵਾਂ ਤਰਫ ਤੋਂ ਹੀ ਆਪਦੀ ਇਮਾਮ ਸਾਹਿਬ ਦੀ ਮਾਨਸ ਇਜਾਜ਼ਤ ਹੋਵੇ ਏਕਾ ਸੈਸ਼ਨ। ਕਹਿੰਦੇ ਆਦਮੀ ਤਾਂ ਇੱਕੋ ਹੀ ਹੈ, ਸਾਰਿਆਂ ਦੇ ਅੰਦਰ ਪੰਜ ਤੱਤ ਨੇ, ਸਾਰਿਆਂ ਦੇ ਅੰਦਰ ਜੋਤ ਹੈ, ਇੱਕ ਹੈ ਕਾਨ, ਇੱਕ ਹੈ ਬਾਨ, ਇੱਕ ਹੈ ਦੇਹ, ਇੱਕ ਹੈ ਬਾਨ, ਖਾਦ ਬਾਦ ਆਤਿਸ਼ ਔਰ ਆਗ ਤੋਂ ਲਗਾਓ। ਪੰਜਾਂ ਦੇ ਅੰਦਰ ਮਿੱਟੀ, ਪਾਣੀ, ਹਵਾ, ਅੱਗ ਅਤੇ ਅਕਾਸ਼ ਰਹੇ ਹੋਏ। ਸੋ ਸਾਡੇ ਗੁਰੂ ਨੇ ਭਰਮ ਕੱਢ ਦਿੱਤੇ ਨੇ, ਕੋਈ ਜਾਤ ਨਹੀਂ ਸਾਡੇ ਵਾਸਤੇ, ਤਾਂ ਸਭ ਜੋ ਕੁਛ ਗੁਰੂ ਨੇ ਦੱਸਿਆ ਉਹ ਆਈ ਦੱਸਿਆ।
ਸਵੇਰ ਨੂੰ ਸਾਹਿਬ
ਕੋਈ ਥੋੜਾ ਜਿਹਾ ਇਹਨੂੰ ਵੀ ਸਹਿਜ ਲੱਗੂ ਵੀ ਕੌਣ ਸਕੇ ਕਾਹਲੀ ਦੇ ਕੇ ਤਾਂ ਇਸ ਤਰ੍ਹਾਂ ਬਸ਼ ਖੋ ਕੇ ਭਾਈ ਮਾਰੀ ਮੁਸ਼ਕਾ ਬਣਦੀ ਹੈ ਭਾਈ ਬਣਾਈ ਹੈ ਗੁਰੂ ਮਹਾਰਾਜ ਨੇ ਹਾਜ਼ਰ ਕਰਤਾ ਜਿਹਨੇ ਬੜਾ ਭਾਰਾ ਦੇ ਤਰੀਕੇ ਨਾਲ ਕਰੀਦਾ ਰਿਵਾਜ ਨਹੀਂ ਕਰੀ ਕਹਿੰਦੇ ਰਾਜ ਮਾਤਾ ਗੁਰਮੁਖਾਂ ਦੀ ਵਸਤਾ ਨੂੰ ਸਮਝ ਨਹੀਂ ਕਰਦਾ ਪਤਾ ਨਹੀਂ ਕਰਦਾ ਸੋ ਮਹਾਰਾਜ ਨੇ ਪੇਸ਼ ਕਰਿਆ ਮਹਾਰਾਜ ਕਹਿੰਦੇ ਮੁਸ਼ਕਾ ਬਣੀਆਂ ਮੁਸ਼ਕਾ ਬੋਲੋ ਕਹਿੰਦੇ ਕਿਉਂ ਭਾਈ ਤੁਹਾਨੂੰ ਵਿਆਹ ਸਿਰ ਖਾਲਸਾ ਸ਼ਿਕਾਇਤ ਕਰਦਾ ਪਾਤਸ਼ਾਹ ਕੋਈ ਦੁੱਖ ਹੋ ਗਿਆ ਮੇਰੇ ਕੋਈ ਨੀ ਹੈ ਮੈਂ ਤਾਂ ਸਾਰਾ ਯੋਗਾਂ ਦਾ ਭਰਿਆ ਹੈ ਇਸ ਤਰ੍ਹਾਂ ਨਾਲ ਸਨਮਾਨ ਕਰਦੇ ਚਲੋ ਗਿਆ
ਸਤਿ ਸ਼੍ਰੀ ਅਕਾਲ।
ਮੇਰੇ ਚ ਤਾਂ ਗਲਤੀ ਹੈ, ਗਲਤੀ ਹੈ ਪਾਤਸ਼ਾਹ, ਕਿਰਪਾ ਕਰੋ, ਮਾਫ਼ ਕਰੋ, ਕਿਉਂਕਿ ਤੇਰੇ ਵਰਗਾ ਕੋਈ ਗੁੱਸੇ ਨਹੀਂ ਸੰਸਾਰ ਦੇ ਅੰਦਰ, ਸਿੱਖ ਵਰਗਾ ਕੋਈ ਗੁਨਾਹਗਾਰ ਨਹੀਂ, ਪਾਤਸ਼ਾਹ ਆਪ ਕਿਰਪਾ ਕਰੋ, ਬਖਸ਼ੋ। ਮੇਰੇ ਘਰ ਚ ਨੇ ਯਾਰ ਸ਼ਿਕਾਇਤ ਕਰਦੇ ਨੇ ਕਿ ਤੂੰ ਮੁਗਲਾਂ ਨੂੰ ਪਾਣੀ ਪਿਲਾਉਂਦਾ ਰਿਹਾ, ਪਹਾੜੀਆਂ ਨੂੰ ਪਾਣੀ ਪਿਲਾਉਂਦਾ ਰਿਹਾ, ਜਿਹੜੇ ਸਾਡੇ ਖਿਲਾਫ਼ ਤਲਵਾਰਾਂ ਤੋਪਾਂ ਲੈ ਕੇ ਆ ਰਹੇ ਨੇ, ਤੂੰ ਉਹਨਾਂ ਨੂੰ ਪਾਣੀ ਪਿਲਾਉਂਦਾ ਰਿਹਾ। ਨੋਇਆ ਜੋੜ ਕੇ ਜਿਸ ਤਰ੍ਹਾਂ ਤੋਂ ਜਲ ਜਾਣ ਲੱਗ ਗਿਆ, ਬੇਨਤੀ ਕਰਨ ਲੱਗ ਗਿਆ ਇਸ ਤਰ੍ਹਾਂ ਦੇ ਨਾਲ ਕੋਲ, ਮੈਂ ਕੀ ਜਾਣਾ
ਫਲ ਭੋਗਣ ਵਾਸਤੇ ਦੋਨਾਂ ਚ ਘੁੰਮਦਾ ਫਿਰਦਾ ਜਨਮ ਵਾਲੇ ਮਾਤਾ
ਇੱਕ ਗੁਰੂ ਨਾਨਕ ਪਾਤਸ਼ਾਹ ਉਹ ਕਹਿੰਦੇ ਨੇ ਵੀ ਆਪ ਦੇ ਜਾਤ ਦਾ ਦੂਸਰ ਨਾ ਫਲ ਪੰਕੀ ਪਾਇਆ, ਨਾ ਤਾਂ ਉੜਦਾ, ਨਾ ਕਿਤੇ ਜਾਂਦਾ, ਨਾ ਕਿਤੇ ਆਉਂਦਾ, ਆਪਣੇ ਆਨੰਦ ਦੇ ਵਿੱਚ ਰਹਿੰਦਾ ਹੈ ਸ਼ਰੀਰ। ਬਈ ਉਹ ਕਿਹੜਾ ਮੈਂ ਕਿਹੜਾ ਇਹਨਾਂ ਗੁਰਾਂ ਦੇ ਵਿੱਚ? ਉਹ ਕਹਿਣ ਲੱਗੇ ਵੀ ਇਹ ਗੱਲ ਪੁੱਛਣੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਕੋਲ ਨੇ ਪਾਉਂਦੇ ਸਾਹਿਬ ਉਹਦਾ ਤਾਂ ਪੁੱਛੋ। ਤੋ ਇਰਾਦਾ ਕਰ ਲਿਆ ਪੁੱਛਣ ਵਾਸਤੇ ਚੱਲਦਾ ਹੈ ਤਾਂ ਉਸ ਵੇਲੇ ਜਿਸ ਵਕਤ ਮਰੀਜ਼ ਨਾਲ ਲੈ ਗਏ ਤੇ ਗੁਰੂ ਦਸ਼ਮੇਸ਼ ਪਿਤਾ ਜਿਹੜੇ ਪਾਸ ਚੌਦਾਂ ਸ਼ਿਕਾਰੇ ਤੋਂ ਪਹੁੰਚ ਰਿਹਾ ਤਾਂ ਦਰਬਾਰ ਲੱਗਿਆ ਹੋਇਆ ਸੀ। ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਦੇ ਚਿਹਰੇ ਦਾ ਝੁਲਖਾਰਾ ਵਜਿਆ, ਐਸਾ ਨੂਰ ਦਸਿਆ ਉਹਨੂੰ ਗੁਪਤ ਅੱਖਾਂ ਬੰਦ ਕਰਨੀਆਂ ਇਹਨਾਂ ਜਿਵੇਂ ਕੋਹੇ ਚੂਲ ਦੇ ਉੱਤੇ ਮੂਸਾ ਨੂੰ ਨੂਰ ਨਜ਼ਰ ਆਇਆ ਸੀ, ਜਦੋਂ ਦਰਸ਼ਨ ਆਉਣ ਲੱਗੇ ਅੱਖਾਂ ਬੰਦ ਕਰ ਲਿਆ, ਚੱਲਿਆ ਨਾ ਗਿਆ ਮਹਾਰਾਜ ਦਾ ਪ੍ਰਸਾਦ, ਭਾਵਨਾ ਪੂਰੀ ਹੋ ਗਈ। ਕਹਿਣ ਲੱਗਿਆ ਤਾਂ ਜਿਹੜਾ ਦੂਰ ਹੈ ਤੇ ਜਾ ਕੇ ਮੈਂ ਚਰਨਾ ਕੀਤਾ ਹੈ ਕਿ ਛੱਡਣਾ ਹੀ ਨਹੀਂ ਚਰਨ, ਜਾ ਕੇ ਮੈਨੂੰ ਸੰਸੇ ਰਹਿ ਨਹੀਂ ਕਰ ਦਿੰਦੇ। ਜਦ ਥੋੜਾ ਅੱਗੇ ਗਿਆ ਦੇਖਿਆ ਨੀ ਇਹ ਤਾਂ ਛੋਟੀ ਉਮਰ ਹੈ, ਅਜੇ ਦਾੜੀ ਵੀ ਥੋੜੀ ਥੋੜੀ ਆਉਣ ਲੱਗੀ ਹੈ, ਮੇਰੀ ਵਡੇਰੀ ਉਮਰ ਹੈ, ਮੇਰੇ ਨਾਲ ਮਰੀਜ਼ ਨੇ ਕੀ ਕਹਿਣਗੇ ਵੀ ਮੁੰਡੇ ਦੇ ਅੱਗੇ ਸਾਡਾ ਤੀਰ ਗਿਰਿਆ ਗਿਆ ਸੀ, ਇਹਦਾ ਨਿਸ਼ਾਨਾ ਕੁੱਟ ਗਿਆ। ਉਸ ਵੇਲੇ ਗੁਰੂ ਮਹਾਰਾਜ ਨੇੜੇ ਗਿਆ, ਮਹਾਰਾਜ ਦੇ ਨੇੜੇ ਰਹੇ, ਕਹਿੰਦੇ ਆਓ ਵੀਰ ਜੀ, ਇਹਨੇ ਹੱਥ ਕੱਢਿਆ ਬਸਤਰਾਂ ਦਾ, ਕਹਿੰਦੇ ਨੇ ਮਹਾਰਾਜ ਨੇ ਦੋ ਗੁਲੀਆਂ ਕਰਕੇ ਨਾਲ ਦੱਸੋ ਕਿਵੇਂ ਆਏ, ਕਹਿੰਦੇ ਵੀਰ ਜੀ ਖਰਾਬ ਰੂਹ ਤਾਂ ਮੇਰੇ ਕਹਿ। ਮਹਾਰਾਜ ਕਹਿੰਦੇ ਦਿਨ ਦਾ ਰਾਤ ਦਾ ਗਿਆ, ਚੁੱਪ ਹੋ ਗਿਆ, ਨਾ ਤਾਂ ਮਰੀਜ਼ਾਂ ਤੋਂ ਡਰਦਾ ਗੱਲ ਪੁੱਛਦਾ ਗਿਆ, ਨਾ ਗੱਲ ਸਮਝ ਆ ਗਈ ਹੈ ਵੀ ਦਿਨ ਦਾ ਤੇ ਰਾਤ ਦਾ ਤਾਂ ਕਦੇ ਵੇਰੇ ਨੀ ਹੋਇਆ, ਇੱਥੇ ਰੱਬ ਦਾ ਰੂਹ ਦਾ ਵੇਰ ਕਿਹੜੇ ਹੋਏ ਫੇਰ ਕਿਹਾ। ਕਹਿੰਦਾ ਮਹਾਰਾਜ ਤੇ ਖਰਾਰਾ ਉਹਦੇ ਸਰੂਹ ਦਾ ਵੇਰ ਕਹਿ, ਮਹਾਰਾਜ ਕਹਿੰਦੇ ਜੈਸੇ ਸੱਚ ਦਾ ਝੂਠਦਾ ਗੱਲ ਹੋ ਰਹਾ ਜੀ ਉੱਪਰ ਦੀ, ਸੱਚ ਦੇ ਝੂਠਾ ਅੱਜ ਕਹਿ ਨਹੀਂ ਰਹੇ। ਮਹਾਰਾਜ ਕਹਿੰਦਾ ਸਮਝ ਮੈਂ ਨਹੀਂ ਆਈ, ਮਹਾਰਾਜ ਕਹਿੰਦੇ ਜਿਵੇਂ ਸਮਝਿਆ ਉਵੇਂ ਹੀ ਹੈ, ਕਹਿੰਦੇ ਸੱਚੇ ਪਾਤਸ਼ਾਹ ਮੇਰੀ ਗੱਲ ਸਮਝ ਨਹੀਂ ਆਈ, ਕਹਿੰਦੇ ਤਾਂ ਨਹੀਂ ਆਏ ਤੂੰ ਝੂਠਾ ਚੋਲਾ ਪਹਿਨ ਕੇ ਆਇਆ ਹੋਇਆ, ਝੂਠ ਛੱਡ ਦੇ ਸੱਚ ਰਹਿ ਗਿਆ, ਬਾਕੀ ਦੋਵੇਂ ਮੇਰੇ ਵਿੱਚ ਇੱਕ ਝੂਠ ਹੈ ਇੱਕ ਪਛਾਵਾ ਹੈ, ਇੱਕ ਅਸਲ ਹੈ, ਪਛਾਵੇ ਨੂੰ ਛੱਡ ਦੇ ਅਸਲ ਦੇ ਵੀ ਸਮਝ ਆ ਜਾਂਦਾ। ਤਾਂ ਉਸ ਵੇਲੇ ਕਹਿਣ ਲੱਗਿਆ ਮਹਾਰਾਜ ਮੈਂ ਇਹ ਝੂਠ ਨੂੰ ਛੱਡਣ ਵਾਸਤੇ ਬੜੇ ਜ਼ੋਰ ਕੀਤੇ, ਸਭ ਕੀਤੇ, ਲੰਗਰ ਚਲਾਏ, ਦਾਨ ਕਰੇ, ਜ਼ਿਆਰਤਾਂ ਕਰੀਆਂ, ਸਾਧੇ ਗਿਆ, ਹੱਜ ਕਰੇ ਤੇ ਮੈਂ ਇੰਨੇ ਇੰਨੇ ਪਾਠ ਕਰਦਾ, ਇਹਦਾ ਇਹਦਾ ਤੇ ਰਹਿਣਾ ਮਹਾਰਾਜ ਕਹਿੰਦੇ ਇਹਦਾ ਝੂਠ ਦੇ ਸ਼ਕਲ ਹੋਰ ਬਣੇਗਾ ਆਪਣੇ ਨਾਲ, ਮੈਂ ਪੀਰ ਆ, ਮੈਂ ਬੱਚਾ, ਮੈਂ ਛੋਟੇ ਦੇ ਚਾਨੀ ਕਿਉਂ ਲੱਗੂੰਗਾ, ਚੋਲਾ ਪਹਿਨ ਕੇ ਨਹੀਂ ਆਇਆ ਤੇ ਮੇਰੇ ਵੀਰ ਕੀ ਕਹਿੰਦੇ, ਸਮਝ ਗਿਆ ਇਹ ਤਾਂ ਚੰਗੀਆਂ ਰੋਜ਼ਾਂ ਸਾਰੀਆਂ ਜਾ ਕੇ ਕਹਿਣਾ ਸੱਚੇ ਪਾਤਸ਼ਾਹ ਉਹ ਰਾਹ ਦੱਸ ਗਏ। ਮਹਾਰਾਜ ਕਹਿੰਦੇ ਰਾਹ ਦੱਸਦਾ ਹੀ ਹੈ, ਝੂਠ ਛੱਡ ਦੇ ਸੱਚ ਰਹਿ ਗਿਆ, ਉਹ ਪਛਾਣਨ ਵਾਸਤੇ ਜਿਹੜੀ ਰਹਿਤ ਤੇ ਆਈ ਗਿਆ ਸੱਚ ਨਾ ਪਰ ਜਾ ਗਿਆ ਜਿਹਦਾ ਸੱਚ ਲੈ ਗਿਆ, ਨੌ ਸੋਮਾਂ ਦਾ ਰਸੀ ਹੈ ਉਪਾਏ ਬੋਸ, ਕਹਿੰਦੇ ਪਹਿਲਾਂ ਸੱਚ ਨਾਲ ਪਿਆਰ ਕਰ, ਵੈਲੂ ਹੈ ਸੱਚ, ਫੇਰ ਜੇ ਉਹਦਾ ਕੋਈ ਨਾਂ ਲੈ ਦੇਵੇ ਆਪਣੇ ਪਿਆਰੇ ਦਾ ਕੀ ਨਾਂ ਹੈ, ਕੋਈ ਸਰਦਾਰ ਸਾਹਿਬ ਕਹਿੰਦਾ ਮਾਂ ਦਾ ਹੋਰ ਨਾਂ ਰੱਖਦੇ, ਕੋਈ ਨਿਆਣੇ ਹੋਰ ਨਾਂ ਰੱਖ ਲੈਂਦੇ, ਬਈ ਉਹਦਾ ਨਾਂ ਜੇ ਕੋਈ ਰਾਮ ਕਹਿੰਦੇ ਤਾਂ ਵੀ ਖੁਸ਼ੀਆਂ ਹੀ ਕਰ ਜਾਣ ਵੀ ਮੇਰੇ ਪਿਆਰੇ ਨੇ ਇਹ ਵੀ ਯਾਦ ਕਰਦਾ, ਕੋਈ ਅੱਲਾ ਕਹਿੰਦਾ ਤਾਂ ਖੁਸ਼ੀਆਂ ਕਰ ਜਾਣ, ਵੈਗਰੂ ਕਹਿੰਦੇ ਮੰਦਰ ਵਾਲੇ ਨੂੰ ਖੁਸ਼ੀਆਂ, ਮਸਜਿਦ ਵਾਲਿਆਂ ਨੂੰ ਖੁਸ਼ੀਆਂ ਕਰ ਜਾਣ, ਤਾਂ ਸੱਚ ਦੀ ਪਛਾਣ ਹੈ, ਕਹੀਂ ਝੂਠ ਦੇ ਚੋਲੇ ਪੈ ਨਹੀਂ ਬੈਠਾ, ਕਹਿੰਦੇ ਨੌ ਸ਼ਰਮਨ ਰਹਿਸੀ ਹੈ ਟੱਪਣ ਲੱਗ ਜਾਓ ਆਪਣੇ ਮਿੱਤਰ ਦਾ ਨੌ ਸੁਣਦੀ ਸਾਲ, ਵੀ ਇਹ ਵੀ ਕਹਿੰਦੇ ਸਾਡੇ ਕੋਲ ਬਾਹਰ ਦੀ ਗੱਲ ਕਰਦੇ, ਜੇ ਕੋਈ ਕਰਦਾ ਮਨ ਖੁਸ਼ੀ ਹੋ ਜਾਂਦਾ ਸਾਡੇ ਪਿਆਰੇ ਦੀ ਬਾਤ ਕਰੇ, ਕਿਸੇ ਦਾ ਵੀ ਪਿਆਰਾ ਹੋਵੇ ਕਿਸੇ ਦਾ ਬੱਚੇ ਦੀ ਬਾਤ ਕਰੋ, ਅਮਰੀਕਾ ਤੋਂ ਆ ਜਿਹੜੀ ਕਾਕੇ ਕੋਲ ਅਸੀਂ ਗਏ ਸੀ ਉਹ ਪੁੱਛੀ ਜਾਣਗੇ ਵੀ ਦੇਰ ਕੀ ਗਿਆ, ਦੇਰ ਸਾਰੀਆਂ ਗੱਲਾਂ ਕਰਦਾਂਗੇ, ਥੋੜੀ ਦੇਰ ਬਾਅਦ ਦੇਖ ਕਰਾਂਗੇ ਵੀ ਹੋਰ ਕੀ ਗਿਆ, ਜੀ ਨਹੀਂ ਭਰਦਾ ਗੱਲਾਂ ਤੋਂ ਤੇ ਪਿਆਰੇ ਦੀਆਂ ਗੱਲਾਂ ਸੀ ਉਹਦੀ ਗੱਲਾਂ ਦਾ ਕੋਈ ਮੁੱਲ ਨਹੀਂ ਦੇ ਹੁੰਦਾ ਜੇ ਕੋਈ ਪਿਆਰੇ ਦੀ ਬਾਤ ਕਰੇ, ਉਹਦੇ ਬਾਰੇ ਤਾਂ ਮਹਾਰਾਜ ਐਤਰਾ ਨਾਲ ਸਨਮਾਨ ਕਰ
ਗਿਆ।
ਹੁਕਮ ਲੜਾਈ ਕਰਨਾ ਨਾਨਕ ਲਿਖਿਆ ਸਾ ਅਕਾਲ ਪੁਰਖ ਦਾ ਹੁਕਮ ਵਰਤ ਰਿਹਾ ਅਸੀਂ ਤਾਂ ਦੇਖ ਰਹੇ ਹਾਂ ਮੈਂ ਉਹ ਪਰਮ ਪੁਰਖ ਕੋ ਦੱਸਾਂ ਦੇਖਣ ਆਇਓ ਜਗਤ ਤਮਾਸ਼ਾ ਅਸੀਂ ਕੁਛ ਨਹੀਂ ਕਰਦੇ ਨਾ ਕਿਸੇ ਦਾ ਸਾਡਾ ਵੈਰ ਨਾ ਕਿਸੇ ਦਾ ਲੜਾਈ ਨਾ ਕਿਸੇ ਦਾ ਝਗੜਾ ਇਹ ਤਾਂ ਜੀਵਾਂ ਦੇ ਕਰਮ ਫਲ ਆਪਣੇ ਆਪ ਹੀ ਭੁਗਤੀ ਜਾਂਦੇ ਅਸੀਂ ਤਿਆਰੀ ਕੋਈ ਨੀ ਕਿਸੇ ਥਾਂ ਤੇ ਕਰ ਹੋ ਰਹੀ ਹੈ ਮੈਂ ਵੀ ਦੇਖ ਦੱਸ ਦਿੰਦੀ ਦੇਖੀ ਹਾਂ ਸੋ ਇਸ ਤਰ੍ਹਾਂ ਮਹਾਰਾਜ ਦਾ ਕਿਸੇ ਨਾਲ ਵੈਰ ਨਹੀਂ ਸੋ ਉਸ ਵੇਲੇ ਕਹਿਣ ਲੱਗੇ ਆਪੇ ਹਰੀ ਤਿਰੰਗਾ ਆਪੇ ਉਹ ਰੰਗੀ ਸ਼ੋਧ ਸੁਪਾਰੀ ਨਾਨਕਾ ਸਾਰੀ ਗੱਲ ਚੰਗੀ ਪਾਤਸ਼ਾਹ ਮੈਂ ਕਿਸੇ ਨੂੰ ਨੀ ਪਾਣੀ ਪਿਲਾਇਆ ਮਹਾਰਾਜ ਕਹਿਣ ਲੱਗੇ ਬੋਲਾਂ ਨੂੰ ਪਾਣੀ ਪਿਲਾਇਆ ਕਹਿੰਦਾ ਨਾਲ ਸੱਚੇ ਪਾਤਸ਼ਾਹ ਇਹਨੇ ਝੂਠ ਮਾਰਿਆ 100% ਜਦ ਅਸੀਂ ਫੜਿਆ ਇਹ ਬੋਲ ਖਾਨ ਜਿਹਨੇ ਅੱਜ ਹਮਲਾ ਕਰਿਆ ਸੀ ਉਹਨੂੰ ਪਾਣੀ ਪਿਲਾ ਰਿਹਾ ਸੀ ਸਾਰੇ ਕਹਿੰਦੇ ਤੁਸੀਂ ਖਾਮੋਸ਼ ਹੋ ਅਸੀਂ ਪੁੱਛ ਰਹੇ ਹਾਂ ਫਿਰ ਭਾਈ ਕਨੱਈਆ ਕਹਿੰਦੇ ਮੁਗਲਾਂ ਨੂੰ ਇਹਨਾਂ ਨੂੰ ਪਹਾੜੀਆਂ ਦੇ ਬੱਚਿਆਂ ਨੂੰ ਪਾਣੀ ਪਿਲਾਇਆ ਕਹਿੰਦਾ ਨਾ ਪਾਤਸ਼ਾਹ ਮੈਂ ਤਾਂ ਕਿਸੇ ਪਹਾੜੀ ਦੇ ਪਹਾੜੀਆਂ ਦੇ ਪਸ਼ੂ ਨੂੰ ਪਾਣੀ ਨਹੀਂ ਪਿਲਾਇਆ ਫਿਰ ਸਿੰਘ ਬੋਲ ਪਏ ਕਹਿੰਦੇ ਮਹਾਰਾਜ ਹੁਣ ਕੀ ਕਰੀਏ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਸੁਣੀ ਗੱਲ ਨਹੀਂ ਕਹਿੰਦੇ ਫਿਰ ਮੈਂ ਮਾਰਿਆ ਸੀ ਇੱਕ ਸਫਾਈ ਨੂੰ ਪਾਣੀ ਪਾਉਂਦਾ ਮਹਾਰਾਜ ਕਹਿੰਦੇ ਤੂੰ ਫਿਰ ਖਾਲਸੇ ਨੂੰ ਪਾਣੀ ਪਿਲਾਉਂਦਾ ਰਿਹਾ ਕਹਿੰਦਾ ਨਾ ਬਸ ਕਹਿੰਦੇ ਫਿਰ ਕਿਹਨੂੰ ਪਾਣੀ ਪਿਲਾਇਆ ਦੱਸ ਤਾੜ ਕੇ ਗਿਆ ਜੋ ਨੇਤਰਾਂ ਚ ਜਲ ਜਾਣ ਲੱਗਿਆ ਦੋਹਾਂ ਚ ਜੋੜਿਆ ਪਾਤਸ਼ਾਹ ਜਦ ਮੈਂ ਇੰਨਾ ਸੀ ਮੈਨੂੰ ਮੁਗਲ ਵੀ ਦਿੰਦੇ ਸੀਗੇ ਮੈਨੂੰ ਪਹਾੜੀ ਰਾਜੇ ਵੀ ਦਿੰਦੇ ਸੀ ਪਹਾੜੀ ਸਿਪਾਹੀ ਵੀ ਦਿੰਦੇ ਹਿੰਦੂ ਵੀ ਦਿੰਦੇ ਖਾਲਸਾ ਵੀ ਦਿੰਦਾ ਸੀ ਜਦ ਮੈਂ ਗਿਆਨ ਦਾ ਸੁਰਮਾ ਮੇਰੇ ਨੇਤਰਾਂ ਚ ਪਾਤਾ ਗਿਆਨ ਰੰਜਨ ਗੁਰੂ ਜੀ ਆ ਗਿਆਨ ਲੇਖ ਨਾਲ ਹਰ ਕਿਰਪਾ ਦੇ ਸੱਤ ਬੇਟਿਆ ਨਾਨਕ ਮਨ ਪਰਤਾ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕਰੀ ਤੇਰੇ ਵਾਲੀ ਦਾ ਸਮਰੱਥ ਗੁਰੂ ਮਿਲ ਗਿਆ ਤੈਂ ਮੇਰੇ ਨੇਤਰਾਂ ਚ ਗਿਆਨ ਦਾ ਸੁਰਮਾ ਪਾ ਕੇ ਹਨੇਰਾ ਦੂਰ ਕਰਤਾ ਮੇਰੀਆਂ ਅੱਖਾਂ ਵੱਖ ਸੀ ਮੈਂ ਨਾ ਪਾਤਸ਼ਾਹ ਹੁਣ ਤਾਂ ਤੈਂ ਮੇਰੇ ਨੇਤਰ ਖੋਲ ਨੇਤਰ ਖੋਲ ਤੇ ਤੈਂ ਮੇਰੇ ਮੈਂ ਨੀ ਕਿਸੇ ਨੂੰ ਪਾਣੀ ਪੜਾਇਆ ਪਾਤਸ਼ਾਹ ਮਰ ਕੇ ਜਨ ਲਿਆਉਂਦਾ ਸੀ ਭਰ ਕੇ ਚੌ ਸੀ ਮੇਰੇ ਚ ਕਰ ਗਿਆ ਮਰਿਆ ਤੈਨੂੰ ਪਾਣੀ ਪੜਾਉਂਦਾ ਜਿਹਨੂੰ ਵੀ ਮੈਂ ਜਿੱਥੋਂ ਜਿੱਥੇ ਰਾਤ ਜਿੱਥੋਂ ਗਿਆ ਸੀ ਤੂੰ ਹੀ ਮੇਰੇ ਨਾਲ ਜਾਂਦਾ ਸੀ ਮੈਂ ਤਾਂ ਤੇਰਾ ਹੀ ਨੁਰਾਨੀ ਚਿਹਰਾ ਤੇਰੀ ਉਹ ਸ਼ੈਲੀ ਦੀ ਝਲਕ ਦੇਖ ਕੇ ਪਾਣੀ ਪਾਉਂਦਾ ਰਿਹਾ ਮੇਰੇ ਨੇਤਰ ਜਦ ਵੱਧ ਸੀ ਜਦ ਮੈਨੂੰ ਸਭ ਦਿੱਤੇ ਜਦ ਤਾਂ ਖੋਲ ਦਿੱਤੇ ਗੁਰੇ ਦਿਖਾਇਓ ਗਏ ਨਾ ਮੈਨੂੰ ਅੱਖ ਲਗਾ ਦਿੱਤੀ ਅੰਦਰ ਵੀ ਅੰਦਰ ਵੀ ਅੱਖ ਦੇਖਦੀ ਸਾਰ ਮੇਰੀ ਦ੍ਰਿਸ਼ਟੀ ਵੀ ਬਦਲ ਗਈ ਆਪਣਾ ਭਰੋਸਾ
ਕਰਤਾ ਹੈ ਜਸਮੇਸ਼ ਕਿਤਾਬ ਹਿੰਦੂ ਧਰਮ ਕਰਮਾਰਤਾ ਮੈਨੂੰ ਵੀ ਨਜ਼ਰ ਆਇਆ ਕਰਦੇ ਸੀ ਕਦੇ ਮੁਗਲ ਕਦੇ ਪਹਾੜੀਏ ਕਦੇ ਖਾਲਸਾ ਜਾਟਾਂ ਠਾਂ ਖਾ ਗਏ ਪਹਿਲਾਂ ਇੱਕ ਮੌਕਾ ਨਹੀਂ ਆਇਆ ਰਾਜ ਜੀਵੇ ਵੀ ਖੇਤਰ ਖੁੱਲੇ ਨਾਮ ਗਏ ਜੀ ਪ੍ਰਸ਼ਾਦਾ ਤਿਆਰ ਕਰੇ ਪ੍ਰਸ਼ਾਦਾ ਤਿਆਰ ਕਰ ਲਿਆ ਚੋਪਣ ਵਾਸਤੇ ਕੋਨੇ ਵਿੱਚ ਬੰਦ ਤੇ ਨਹੀਂ ਛੱਡੇ ਹੁਣ ਜਾਣ ਕੋਠੀ ਵਿੱਚੋਂ ਝੋ ਸਕਣ ਗਏ ਇਧਰੋਂ ਪੁੱਤਾਂ ਵਿੱਚ ਦੇਖਦਾ ਸੀ ਜਿਸ ਵਕਤ ਭਰੇ ਗਏ ਬੁੱਤ ਭਰਿਆ ਪੋਣੇ ਦਾ ਨੱਸ ਗਿਆ ਇਹ ਨਾਮ ਦੇ ਜੀ ਪਿੱਛੇ ਪਿੱਛੇ ਐਂ ਲੱਗੇ ਗੋਬਿੰਦ ਰੁਕੀ ਨਾ ਖਾਇਆ ਰੁਕੀ ਨਾ ਖਾਇਆ ਮੈਂ ਚੋਪੜ ਲੈ ਲੋ ਦੌੜੇ ਦੋ ਚਲੇ ਗਏ ਕੁੱਤੇ ਨੇ ਰੋਟੀਆਂ ਛੱਡਦੀਆਂ ਨਾਮਦੇਵ ਜੀ ਨਾਇਕਾ ਨੇਤਰਾ ਤੇ ਜਲ ਬਾਈ ਜਾਂਦੇ ਨੇ ਪਰ ਪ੍ਰਭੂ ਤੁਸੀਂ ਜੇ ਪ੍ਰਸ਼ਾਦਾ ਛੱਡਣਾ ਸੀ ਫਿਰ ਉੱਥੇ ਹੀ ਛੱਡਣਾ ਸੀ ਉੱਥੇ ਮੇਰੇ ਤਾਲ ਹੀ ਪਈ ਸੀ ਮੈਂ ਘਰ ਤੇ ਹੋਏ ਲੈ ਕੇ ਦੱਸਿਆ ਤੁਸੀਂ ਰੋਟੀ ਕਿਉਂ ਖਾਣ ਲੱਗੇ ਰੋਟੀ ਚੋਪੜੀ ਐਂ ਭਰਿਆ ਪਾਜੀ ਪਰਲੇ ਦੱਸਿਆ ਦੂਜਿਆਂ ਚੋਪੜੀ ਵੀ ਆਇਆ ਜਦ ਨਿਗਾਹ ਅੱਛੀ ਕਰਕੇ ਦੇਖਿਆ ਵਾਹਨ ਹੋ ਗਿਆ ਆਵਾਜ਼ ਆਈ ਨਾਮਦੇਵ ਕਹਿੰਦੇ ਕੁੱਤਿਆਂ ਨੂੰ ਵੀ ਛਾ ਗਿਆ ਸਾ ਇੱਥੇ ਵੀ ਦੇਖ ਲਿਆ ਨਾਮਦੇਵ ਕਹਿਣ ਲੱਗੇ ਪ੍ਰਭੂ ਉਹ ਥਾਂ ਮੈਨੂੰ ਦੱਸ ਜਿੱਥੇ ਤੂੰ ਜਿਹਦੇ ਵਿੱਚ ਤੂੰ ਮੈਂ ਕਿਹਾ ਜਿੰਨਾ ਕੁਛ ਸੁਣਦਾ ਜਿੰਨੇ ਭਾਂਡੇ ਦੇਖਦਾ ਸਰੀਰ ਬੇਅੰਤ ਕਿਸਮ ਦੇ ਇਹਨਾਂ ਸਾਰਿਆਂ ਦੇ ਵਿੱਚ ਤੈਨੂੰ ਮੈਂ ਦੇਖਦਾ ਤੂੰ ਹੀ ਬੋਲਦਾ ਇਸ ਤਰ੍ਹਾਂ ਦਾ ਪ੍ਰਮਾਣ ਕਰ ਉਸ ਨੂੰ ਮਹਾਰਾਜ ਐਂ ਪ੍ਰਵਾਨ ਕਰ ਲਿਆ ਬਹੁਤ ਜ਼ਿਆਦਾ